ਆਨੰਦ ਮਾਣਿਆ, ਅੱਜ ਆਪਣਾ ਅਖੀਲਾ ਦਿਵਾਣਿਆ। ਸਮੁੱਚੀਆਂ ਸੰਗਤਾਂ ਨੇ ਬੜੇ ਚਿਰ ਤੋਂ ਅਡਗੀਦੀਆਂ ਸਨ, ਅਤੇ ਅਸੀਂ ਭਾਈ ਸਾਹਿਬ ਅਤੇ ਉਹਨਾਂ ਦੇ ਸਾਰੇ ਜਥੇ ਦਾ ਤਹਿ ਦਿਲ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡੀ ਬੇਨਤੀ ਕਬੂਲ ਕਰਕੇ ਇੱਥੇ ਆਏ ਅਤੇ ਅੱਜ ਉਹਨਾਂ ਦਾ ਅਖੀਲਾ ਦਿਵਾਣਿਆ। ਅਤੇ ਅਸੀਂ ਕੁਛ ਇੱਕ ਦੋ ਅਨਾਊਂਸਮੈਂਟਾਂ ਵਿੱਚ ਕਰਾਂਗੇ ਵੀ ਭਾਈ ਸਾਹਿਬ ਦਾ ਦੀਵਾਨ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਭਾਈ ਸਾਹਿਬ ਆਪ ਹੀ ਦੱਸਣਗੇ, ਅਤੇ ਜਾਤੀ ਅਸੀਂ ਪ੍ਰਬੰਧਕ ਨੇ ਸਲਾਹ ਕਰ ਲੈਣੀ ਆ। ਅਤੇ ਸੰਗਤਾਂ ਨੂੰ ਇਹੋ ਹੀ ਚਰਨਾਂ 'ਚ ਬੇਨਤੀ ਆ, ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਇਹਨਾਂ ਦਾ ਅੱਜ ਜਿਹੜਾ ਅਖੀਲਾ ਦੀਵਾਨ ਹੈ ਇਹ ਸੁਣਨਾ। ਅਤੇ ਇੱਥੋਂ ਮੈਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਅੱਜ ਇਹ ਗੱਲ ਕਹਿਣ ਤੋਂ ਝਿਜਕਾਂਗਾ ਨਹੀਂ ਕਿ ਸਾਡੀ ਕੈਨੇਡਾ ਦੀ ਸਿੱਖ ਸੰਗਤ, ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ, ਗੁਰੂ ਦਾ ਭਾਵ ਰੱਖਣ ਵਾਲੀ ਬੜੀ ਚੜ੍ਹਦੀ ਕਲਾ ਸੰਗਤ, ਜਿਹੜਾ ਇੱਥੋਂ ਆਪਾਂ ਅੱਜ ਪਿਆਰ ਦਾ ਸੁਨੇਹਾ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਦੁਨੀਆ ਦੇ ਵਿੱਚ ਭੇਜਿਆ, ਇਹ ਇੱਕ ਦੁਨੀਆ ਦੇ ਵਿੱਚ ਮਿਸਾਲ ਬਣ ਕੇ, ਮੈਂ ਛੱਡ ਕੇ ਅਸੀਂ ਬਣ ਕੇ ਵਿਚਰਾਂਗੇ, ਇਹ ਮੈਨੂੰ ਇੰਨਾ ਵਿਸ਼ਵਾਸ ਹੈ ਮੇਰੇ ਗੁਰੂ 'ਤੇ। ਸਾਡੇ ਸਤਿਗੁਰਾਂ ਨੇ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਾਨੂੰ ਜੋ ਇਹ ਹਿੰਮਤ ਬਖਸ਼ੀ 4 ਦਿਨ ਦਾ ਦੀਵਾਨ, ਮੈਂ ਸਾਰਿਆਂ ਗੁਰਸਿੱਖ ਵੀਰਾਂ ਦੇ ਸੰਗਤਾਂ ਦੇ ਚਰਨਾਂ 'ਚ ਸਿਰ ਝੁਕਾਉਂਦਾ। ਤੁਸੀਂ ਬਹੁਤ ਹੀ ਸਾਥ ਦਿੱਤਾ, ਜਿੱਥੇ ਤੁਸੀਂ ਸਾਨੂੰ ਪ੍ਰਬੰਧਕ ਚੁਣਿਆ ਸੀ ਸਮੇਂਦਰ ਸਮੇਂ, ਅਸੀਂ ਆਪ ਜੀ ਦੇ ਨਾਲ ਜਿੰਨੇ ਵੀ ਪ੍ਰੋਜੈਕਟ ਕੀਤੇ, ਜਿੰਨੇ ਵੀ ਕਾਰਜ ਕੀਤੇ ਆ, ਤੁਹਾਡਾ ਬਹੁਤ ਬਹੁਤ ਸਹਿਯੋਗ, ਅਤੇ ਜੋ ਭਾਈ ਸਾਹਿਬ ਦੇ ਆਇਆਂ 'ਤੇ ਤੁਸੀਂ ਉਹਨਾਂ ਨੂੰ ਜੀ ਆਇਆਂ ਦਿਲੋਂ ਆਖਿਆ, ਸਾਰੀ ਸੰਗਤ ਵਧਾਈ ਦੀ ਹੱਕਦਾਰ ਆ। ਆਓ ਹੁਣ ਬਹੁਤਾ ਸਮਾਂ ਨਾਲ ਤਾਂ ਭਾਈ ਸਾਹਿਬ ਦੇ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਆਓ ਜੀ ਸਾਰੇ ਰਲ ਕੇ ਗਾਈਏ ਨਿਰਗੁਣ ਰਾਖ ਲਿਆ ਮੇਰੀ ਜ਼ਿੰਦਗੀ ਔਗੁਣਾਂ ਨਾਲ ਭਰੀ ਹੋਈ ਸੀ ਮੈਂ ਨਿਰਗੁਣ ਸੀ ਪਰ ਮੇਰੇ 'ਤੇ ਮਿਹਰ ਹੋਈ ਸੰਗਤ ਦੀ ਕਿਰਪਾ ਨਾਲ ਚੰਗੀ ਸੰਗਤ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਜਿਹੜੇ ਬਦਲੇ ਹੋ ਮਨੋ ਗਾਓ ਜਿਹੜੇ ਬਦਲ ਰਹੇ ਹੋ ਕੋਸ਼ਿਸ਼ ਕਰੋ ਜਿਹੜੇ ਤੁਰੇ ਹੀ ਨਹੀਂ ਯਤਨ ਕਰੀਏ ਨਿਰਗੁਣ ਰਾਖ ਲਿਆ ਔਗੁਣ ਦਿਸਦੇ ਨਹੀਂ ਬੰਦਾ ਭੁੱਲ ਜਾਂਦਾ ਕਈ ਜਦੋਂ ਵੀਜ਼ਾ ਲੱਗਣਾ ਹੁੰਦਾ ਪਤਾ ਨਹੀਂ ਕਿੰਨੇ ਕੁ ਤਰਲੇ ਕਰਦੇ ਮੈਂ ਨਹੀਂ ਜੀ ਸ਼ਰਾਬ ਦੇ ਨੇੜੇ ਜਾਂਦਾ ਇੱਕ ਵਾਰੀ ਪਹੁੰਚ ਜਾਂ ਸਹੀ ਕਿੰਨੀਆਂ ਅਰਦਾਸਾਂ ਕਰਦੇ ਕਿੰਨੀਆਂ ਮੰਗਾਂ ਮੰਗਦੇ ਬੰਦੇ ਫਿਰ ਭੁੱਲ ਜਾਈਦਾ ਸੁੱਖ ਚਾਹ ਕੇ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਫਿਰ ਸਭ ਭੁੱਲ ਜਾਂਦਾ ਕੋਸ਼ਿਸ਼ ਕਰੀਏ ਚੰਗੀ ਸੰਗਤ ਜਿੱਥੇ ਵੀ ਰਹਿੰਦੇ ਹਾਂ ਹਰ ਜਗ੍ਹਾ ਹੀ ਸੱਚ ਦੀ ਸੰਗਤ ਕਰੀਏ ਗਿਆਨ ਦੀ ਸੰਗਤ ਕਰੀਏ ਸਤਸੰਗਤ ਦਾ ਅਰਥ ਇਹ ਨਹੀਂ ਹੁੰਦਾ ਵੀ ਇੱਦਾਂ ਹੀ ਬਹਿ ਕੇ ਸਤਸੰਗ ਹੁੰਦਾ ਹੈ ਸਾਡਾ ਗੁਰੂ ਹੈ ਜੀ ਗਿਆਨ ਅਤੇ ਜਦੋਂ ਵੀ ਗਿਆਨ ਸਾਨੂੰ ਮਿਲਦਾ ਹੈ ਅਸੀਂ ਉਹਦੀ ਸੰਗਤ ਕਰਨੀ ਹੈ ਸੰਗਤ ਮੇਰੀ ਤਨ ਨੇ ਨਹੀਂ ਕਰਨੀ ਮੇਰੇ ਮਨ ਨੇ ਕਰਨੀ ਅਤੇ ਮਨ ਹੈ ਜਿਹੜਾ ਜਿੱਥੇ ਵੀ ਸੰਗਤ ਜਿੱਥੇ ਚਾਹਵੇ ਸੰਗਤ ਕਰ ਸਕਦਾ ਚੰਗੀ ਸੰਗਤ ਸੱਚ ਦੀ ਸੰਗਤ ਗਿਆਨ ਦੀ ਸੰਗਤ ਗਿਆਨ ਸਾਡਾ ਗੁਰੂ ਹੈ ਮਾਲਕ ਜੀ ਦਾ ਗਿਆਨ ਹਰ ਜਗ੍ਹਾ ਹੈ ਰੱਬ ਜੀ ਦਾ ਗਿਆਨ ਹਰ ਜਗ੍ਹਾ ਕਿਉਂਕਿ ਪਰਮਾਤਮਾ ਹਰ ਜਗ੍ਹਾ ਹੈ ਪਰਮਾਤਮਾ ਦਾ ਗਿਆਨ ਵੀ ਹਰ ਜਗ੍ਹਾ ਹੈ ਇੱਕ ਓੰਕਾਰ ਵੀ ਹਰ ਜਗ੍ਹਾ ਹੈ ਅਤੇ ਸਤਿਗੁਰ ਪ੍ਰਸਾਦ ਵੀ ਹਰ ਜਗ੍ਹਾ ਵਰਤਦਾ ਹੈ ਹਰ ਜਗ੍ਹਾ ਰੱਬ ਅਤੇ ਸਤਿਗੁਰੂ ਇੱਕੋ ਹੀ ਚੀਜ਼ ਹੈ ਤਾਂ ਕਰਕੇ ਜਿੱਥੇ ਚਾਹਵਾਂ ਚਾਹੀਏ ਅਸੀਂ ਸਿੱਖ ਸਕਦੇ ਹਾਂ ਲਿਸਨਰ ਬਣਨ ਦੀ ਲੋੜ ਹੈ ਸਾਰੀ ਕਾਇਨਾਤ ਸਾਨੂੰ ਸਿਖਾਉਣ ਲੱਗ ਜਾਏਗੀ ਸਿੱਖ ਬਣਨ ਦੀ ਲੋੜ ਹੈ ਡਿੱਗਦੇ ਪੱਤੇ ਵੀ ਸਿਖਾ ਜਾਣਗੇ ਗਲੀਆਂ ਦੇ ਰੋੜੇ ਵੀ ਸਿਖਾ ਜਾਣਗੇ ਚੱਲਦੀ ਹਵਾ ਵੀ ਸਿਖਾ ਜਾਏਗੀ ਟੁੱਟਦੇ ਤਾਰੇ ਵੀ ਸਿਖਾ ਜਾਣਗੇ ਚੜ੍ਹਦਾ ਸੂਰਜ ਵੀ ਸਿਖਾਏਗਾ ਅਤੇ ਡੁੱਬਦਾ ਸੂਰਜ ਵੀ ਸਿੱਖਿਆ ਦੇ ਜਾਏਗਾ ਸਾਰੀ ਕਾਇਨਾਤ ਸਿਖਾਉਂਦੀ ਹੈ ਜੇ ਕੋਈ ਸਿੱਖ ਬਣਨ ਲਈ ਤਿਆਰ ਹੋਵੇ ਜੇ ਕੋਈ ਸਿੱਖਣਾ ਚਾਹਵੇ ਤਾਂ ਕਰਕੇ ਅਸੀਂ ਲਿਸਨਰ ਬਣੀਏ ਸਿੱਖ ਬਣੀਏ ਚੰਗੇ ਸਿੱਖ ਅਤੇ ਮਰਨ ਤੱਕ ਮੜੀਆਂ ਤੱਕ ਅਸੀਂ ਸਿੱਖ ਰਹੀਏ ਸਿੱਖ ਦੇ ਰਹੀਏ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਨਿਰਗੁਣ ਰਾਖ ਸਤਿਗੁਰ ਟਾਕ ਲਿਆ ਜੀ, ਸਤਿਗੁਰ ਟਾਕ ਲਿਆ
ਪੂਰਨ ਪੁਰਖ ਵਿਧਾਤੇ ਪੁਰਖ ਦੇ ਦਾਤੇ ਸਤਿਗੁਰ ਢਾਕ ਲਿਆ ਜੀ ਸਤਿਗੁਰ ਢਾਕ ਲਿਆ
ਬੋਲੋ ਸਤਨਾਮ ਸਿੰਘ ਬੋਲੋ ਹੁਣ ਭੈਣਾਂ ਬੋਲੋ ਸਤਨਾਮ ਹੁਣ ਸਿੰਘ ਬੋਲੋ ਭੈਣਾਂ ਗੱਜ ਕੇ ਸਿੰਘੋ ਸਿੰਘ ਢਿੱਲੇ ਹੈ ਵਾਹ ਗੱਜ ਕੇ ਸਿੰਘੋ ਗੱਜ ਕੇ ਸਿੰਘੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਨਿਰਗੁਣ ਰੱਖ ਲਿਆ संतन का सदका निर्गुण राख लिया संतन का सदका
निर्गुण राख लिया संतन का सदका निर्गुण राख लिया संतन का सदका
वाहगुरु वाहगुरु शब्द सुन लीए दो मिनट विच हाजिर रहो
वाहगुरु
सतगुर ढाक लिया
ਤਨਖਾ ਸਦਕਾ
ਨਿਰਗੁਣ ਰਾਖ ਸੰਤਨ ਕਾ ਸਦਕਾ
ਸਾਹਿਬ ਜੀ ਆਪੇ ਤਰਸ ਪਇਓਈ
ਆਪੇ ਤਰਸ ਪਇਓਈ ਆਪੇ ਤਰਸ ਪਇਓਈ ਆਪੇ ਤਰਸ ਪਇਓਈ ਆਪੇ
ਪੜੋ ਜੀ ਹਾਂ
ਆਪੇ ਤਰਸ
ਵਾਹ ਭਾਈ ਵਾਹ
ਹਾਂ ਆਪੇ ਆਪੇ ਤਰਸ ਪਇਓਈ ਆਪੇ ਤਰਸ ਪੈ ਹੋਈ ਆਪੇ ਤਰਸ ਪੈ ਹੋਈ
ਆਪੇ ਤਰਸ ਪੈ ਹੋਈ ਆਪੇ ਤਰਸ ਹੋਈ
ਪੜੋ 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 ਪੜੋ
ਆਪੇ
ਬੋਲੋ ਜੀ
ਤਰਸ ਪਿਆ ਮਿਹਰਾਮਤ ਹੋਈ ਤਰਸ ਪਿਆ ਮਿਹਰਾਮਤ ਹੋਈ
ਤਰਸ ਪਿਆ ਮਿਹਰਾਮਤ ਹੋਈ ਤਰਸ ਪਿਆ ਮਿਹਰਾਮਤ ਹੋਈ
ਜੀ ਤਰਸ ਪਿਆ ਮਿਹਰਾਮਤ ਹੋਈ
ਤਰਸ ਪਿਆ
ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ
ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ
ਪੜੋ ਪਿਆਰਿਓ ਪੜੋ ਸਾਰੇ ਗੱਜ ਕੇ
ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ
ਸਤਿਗੁਰ ਸੱਜਣ ਮਿਲਿਆ
ਸਤਿਗੁਰ ਸੱਜਣ ਮਿਲਿਆ
ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ
ਨਾਮ ਮਿਲੇ ਤਾਂ ਜੀਵ ਨਾਨਕ ਨਾਮ ਮਿਲੇ ਤਾਂ ਜੀਵ
ਨਾਨਕ ਨਾਮ ਮਿਲੇ ਤਾਂ ਜੀਵ ਨਾਨਕ ਨਾਮ ਮਿਲੇ ਤਾਂ ਜੀਵ ਨਾਨਕ ਨਾਮ ਮਿਲੇ ਤਾਂ ਜੀਵ
ਪੜੋ 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 ਪੜੋ
ਨਾਨਕ ਨਾਮ ਮਿਲੇ
ਤਨ ਮਨ ਥੀ ਵੈ ਹਰਿਆ ਤਨ ਮਨ ਥੀ ਵੈ ਹਰਿਆ
ਓ ਤਨ ਮਨ ਥੀ ਵੈ ਹਰਿਆ 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 ਤਨ ਮਨ ਥੀ ਵੈ ਹਰਿਆ
ਤੇਰਾ ਕੀਤਾ ਤੇਰਾ ਕੀਤਾ ਜਾਤੋ ਨਾਹੀ ਤੇਰਾ ਕੀਤਾ ਜਾਤੋ ਨਾਹੀ
ਤੇਰਾ ਕੀਤਾ ਜਾਤੋ ਨਾਹੀ ਤੇਰਾ ਕੀਤਾ ਜਾਤੋ ਨਾਹੀ
ਬੋਲੋ ਜੀ
ਤੇਰਾ ਜਾਤੋ ਨਾਹੀ
ਸਤਸੰਗ ਜੀ ਆਓ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅੱਜ ਚੌਥੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਸੱਚੀ ਗੱਲ ਇਹ ਹੈ ਜੀ ਵੀ ਪਤਾ ਹੀ ਨਹੀਂ ਲੱਗਾ ਕਦੋਂ ਸਮਾਂ ਲੰਘ ਗਿਆ ਚਾਰ ਦਿਨ ਦਾ ਬਹੁਤ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਚਾਰੇ ਦਿਨ ਆਪਾਂ ਸਾਰਿਆਂ ਨੇ ਗੁਰੂ ਜੀ ਦੇ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਹਨ ਸੋ ਕੋਸ਼ਿਸ਼ ਕਰੀਏ ਕੁਝ ਸਮਾਂ ਹੋਰ ਹਾਜ਼ਰ ਹੋਈਏ ਜਦੋਂ ਇੱਥੇ ਬਚਨ ਆਉਂਦਾ ਨਾ ਵੀ ਨਾਨਕ ਨਾਮ ਮਿਲੇ ਤਾਂ ਜੀਵਾਂ ਪਹਿਲਾਂ ਨਹੀਂ ਜਿਉਂਦੇ ਸੀ ਪਹਿਲਾਂ ਤਾਂ ਪਸ਼ੂਆਂ ਵਰਗੇ ਸੀ ਅਸੀਂ ਪਹਿਲਾਂ ਥੋੜ੍ਹਾ ਜ਼ਿੰਦਗੀ ਦਾ ਪਤਾ ਸੀ ਕੋਈ ਫਿਰ ਤਾਂ ਪਹਿਲਾਂ ਤਾਂ ਟਾਈਮ ਪਾਸ ਸੀ ਜਿੱਦਾਂ ਪਸ਼ੂ ਹੈ ਪੰਛੀ ਹੈ ਇੱਦਾਂ ਹੀ ਬਸ ਅਤੇ ਜਦੋਂ ਤੋਂ ਸਾਨੂੰ ਨਾਮ ਮਿਲਿਆ ਉਦੋਂ ਬਾਅਦ ਹੀ ਜਿਉਣ ਦਾ ਚੱਜ ਆਇਆ। ਪਰ ਨਾਮ ਦਾ ਅਰਥ ਜ਼ਰੂਰ ਸਮਝਣਾ, ਨਾਮ ਦੀ ਡੈਫੀਨੇਸ਼ਨ ਜ਼ਰੂਰ ਸਮਝਣੀ ਪੈਣੀ ਹੈ। ਜਦੋਂ ਅਸੀਂ ਨਾਮ ਇੱਦਾਂ ਸਮਝਾਂਗੇ ਵੀ ਮੈਂ ਘੰਟਾ ਦੋ ਘੰਟੇ ਵਾਹਿਗੁਰੂ 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 ਕਰਨ ਲੱਗਾ, ਉਦੋਂ ਬਾਅਦ ਗੱਲ ਬਣੀ। ਮੈਂ ਇੱਦਾਂ ਸਿਮਰਨ ਕਰਨ ਦੇ ਵਿਰੋਧ ਵਿੱਚ ਨਹੀਂ ਹਾਂ, ਮੈਂ ਹਰ ਸਟੇਜ 'ਤੇ ਕਰਦਾ। ਅਤੇ ਵੈਸੇ ਵੀ ਮੈਨੂੰ ਵੀ ਸੁਭਾਅ ਹੈ ਕਿ 15 ਮਿੰਟ ਅੱਧਾ ਘੰਟਾ ਘੰਟਾ ਵੀ ਟਾਈਮ ਮਿਲੇ ਤਾਂ ਬੈਠ ਕੇ ਕਰੀਦਾ ਹੈ, ਕੋਈ ਮਾੜਾ ਨਹੀਂ। ਮੈਡੀਟੇਸ਼ਨ ਕਰੋ, ਚੰਗੀ ਗੱਲ ਹੈ। ਕੋਈ ਬੰਦਾ ਥੋਟ ਮੈਡੀਟੇਸ਼ਨ ਕਰਦਾ, ਕੋਈ ਸਾਊਂਡ ਮੈਡੀਟੇਸ਼ਨ ਕਰਦਾ, ਕੋਈ ਲਾਈਟ ਮੈਡੀਟੇਸ਼ਨ ਕਰਦਾ। ਮੈਡੀਟੇਸ਼ਨ ਕਰਨਾ ਇੱਕ ਤਰ੍ਹਾਂ ਨਾਲ ਬ੍ਰੇਨ ਨੂੰ ਰਿਲੈਕਸ ਕਰਨ ਦਾ ਬੜਾ ਸੋਹਣਾ ਤਰੀਕਾ ਹੈ। ਬੜੀਆਂ ਉਲਝਣਾਂ ਵਿੱਚ ਪੈ ਰਹੀਦਾ ਹੈ, ਲਾਈਫ ਵਿੱਚ ਬੜੇ ਤਰ੍ਹਾਂ ਦੀ ਸਟ੍ਰੈਸ ਹੁੰਦੀ ਹੈ, ਆਪਣੇ ਆਪ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਜਦੋਂ ਇੱਦਾਂ ਬੈਠ ਕੇ ਆਪਣੇ ਆਪ ਨਾਲ ਗੱਲ ਕਰਦੇ ਹਾਂ, ਆਪਣੇ ਆਪ ਨਾਲ ਵੀ ਕਦੇ ਬੈਠ ਕੇ ਵੇਖੀਏ ਤਾਂ ਬੜਾ ਚੰਗਾ ਹੈ। ਪਰ ਜੇ ਆਪਾਂ ਕਹੀਏ ਵੀ ਨਾਮ ਮਤਲਬ ਸਿਰਫ ਇੱਦਾਂ ਹੀ ਹੈ, ਨਹੀਂ। ਮੈਂ ਆਪਾਂ ਪਹਿਲੇ ਕੱਲ੍ਹ ਵੀ ਕਿਹਾ ਸੀ ਕਿ ਸਭ ਤੋਂ ਉੱਤਮ ਹਰ ਕੀ ਕਥਾ। ਜਦੋਂ ਹਰੀ ਦੀ ਗੱਲ ਕਰਨੀ, ਰੱਬ ਦੀ ਗੱਲ ਕਰਨੀ, ਮਤਲਬ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ, ਰੱਬ ਦੀ ਗੱਲ ਕਰਨੀ ਮਤਲਬ ਕੁਦਰਤ ਦੇ ਸਿਸਟਮ ਨੂੰ ਸਮਝਣਾ। ਕੁਦਰਤ ਰੱਬ ਦਾ ਨਿਰਗੁਣ ਜਿਹੜਾ ਸਰਗੁਣ ਸਰੂਪ ਹੈ, ਪਰਮਾਤਮਾ ਦੇ ਦੋ ਹੀ ਸਰੂਪ ਨੇ, ਨਿਰਗੁਣ ਆਪ ਸਰਗੁਣ ਭੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ, ਜਿਹੜੇ ਜਿਹੜਾ ਸਾਡੇ ਸਾਹਮਣੇ ਪ੍ਰਗਟ ਰੂਪ ਹੈ ਉਹ ਪਰਮਾਤਮਾ ਦਾ ਮਾਲਕ ਦਾ ਸਰਗੁਣ ਸਰੂਪ ਹੈ, ਜਿਹੜਾ ਪ੍ਰਗਟ ਹੈ ਹਰ ਵੇਲੇ, ਜਿਹਦਾ ਅਸੀਂ ਇੱਕ ਪਾਰਟ ਹਾਂ, ਕੁਦਰਤ ਦਾ ਹੀ ਇੱਕ ਪਾਰਟ ਹਾਂ, ਇੱਕ ਹਿੱਸਾ ਹਾਂ, ਛੋਟਾ ਜਿਹਾ ਹਿੱਸਾ ਹਾਂ ਅਸੀਂ ਕੁਦਰਤ ਦਾ। ਮਨ ਤੂੰ ਜੋਤ ਸਰੂਪ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇੱਕ ਦਾ ਹੀ ਵਿਸਥਾਰ ਹੋਇਆ, ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਇੱਕ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ। ਕੁਦਰਤ ਦੇ ਰੂਪ ਵਿੱਚ ਜਿਹੜਾ ਸਾਨੂੰ ਪ੍ਰਗਟ ਨਜ਼ਰ ਆ ਰਿਹਾ ਉਹ ਪਰਮਾਤਮਾ ਦਾ ਹੀ ਰੂਪ ਹੈ, ਰੱਬ ਦਾ ਹੀ ਇੱਕ ਰੂਪ ਹੈ। ਹੁਣ ਕਿਰਪਾ ਕਰਕੇ ਸਮਝਿਓ, ਹਰੀ ਦੀ ਗੱਲ ਸੁਣਨੀ, ਸਮਝਣੀ, ਪਰਮਾਤਮਾ ਦੇ ਮਾਲਕ ਦੇ ਨਿਯਮਾਂ ਨੂੰ ਸਮਝਣਾ। ਧਿਆਨ ਨਾਲ ਸੁਣਿਓ, ਸਭ ਤੋਂ ਉੱਤਮ ਹਰ ਕੀ ਕਥਾ। ਨਿਯਮਾਂ ਦੀ, ਕੁਦਰਤ ਦੀ ਗੱਲ ਜਦੋਂ ਚੱਲ ਰਹੀ ਹੈ ਉਹ ਹਰੀ ਦੀ ਕਥਾ ਹੈ। ਹਰੀ ਦੀ ਕਥਾ ਮਤਲਬ ਕੁਦਰਤ ਦੀ, ਰੱਬ ਦੀ, ਨਿਯਮਾਂ ਦੀ ਗੱਲ, ਉਹਦਾ ਲੋ ਜਿਹੜਾ ਕਿੱਦਾਂ ਕੰਮ ਕਰਦਾ, ਕੁਦਰਤ ਕਿਵੇਂ ਕੰਮ ਕਰਦੀ ਹੈ ਉਹਨੂੰ ਸਮਝਣਾ। ਰੱਬ ਦੀ ਗੱਲ ਕਰਨੀ, ਸਮਝਣਾ, ਸਭ ਤੋਂ ਉੱਤਮ ਹਰ ਕੀ ਕਥਾ। ਅਤੇ ਜਦੋਂ ਉਹ ਕਥਾ ਅਸੀਂ ਸਮਝਦੇ ਹਾਂ, ਸੁਣਦੇ ਹਾਂ, ਮਨ ਸੁਣਦਾ ਮੇਰਾ ਨਾਮ ਸੁਣਤ ਦਰਦ ਦੁੱਖ ਲੱਥਾ। ਹਰੀ ਦੀ ਕਥਾ ਸੁਣਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਹੈ ਨਾਮ ਸੁਣਨਾ। ਹਰੀ ਦੀ ਕਥਾ ਸੁਣਨੀ ਮਤਲਬ ਨਾਮ ਸੁਣਨਾ, ਕਥਾ ਨਾਲ ਜੁੜਨਾ ਮਤਲਬ ਸੱਚੇ ਗਿਆਨ ਨਾਲ ਜੁੜਨਾ ਮਤਲਬ ਨਾਮ ਨਾਲ ਜੁੜਨਾ। ਸੱਚਾ ਗਿਆਨ ਜ਼ਿੰਦਗੀ 'ਚ ਆ ਜਾਣਾ ਮਤਲਬ ਜ਼ਿੰਦਗੀ ਵਿੱਚ ਨਾਮ ਦਾ ਆ ਜਾਣਾ। ਸੱਚੇ ਗਿਆਨ ਨਾਲ ਜੁੜੇ ਰਹਿਣਾ ਮਤਲਬ ਨਾਮ ਦੇ ਨਾਲ ਜੁੜੇ ਰਹਿਣਾ। ਅਤੇ ਇਸ ਕਰਕੇ ਆਪਾਂ ਨਾ ਕੋਸ਼ਿਸ਼ ਕਰੀਏ, ਸੁਣੋ, ਆਪਾਂ ਕੋਸ਼ਿਸ਼ ਕਰੀਏ। ਹੁਣ ਨਾਮ ਮਤਲਬ ਸੱਚਾ ਗਿਆਨ, ਅਤੇ ਜਦੋਂ ਤੋਂ ਸੱਚਾ ਗਿਆਨ ਹੋਇਆ ਹੁਣ ਵੇਖਿਓ ਸਮਝ ਆਉਂਦੀ, ਤੇਰਾ ਕੀਤਾ ਜਾਣਿਆ ਨਹੀਂ ਜਾ ਸਕਦਾ। ਮੈਨੂੰ ਯੋਗ ਕੀਤੋ ਹੀ, ਮੈਂ ਤਾਂ ਇਹਦੇ ਯੋਗ ਨਹੀਂ ਸੀ, ਤੈਂ ਹੀ ਬਣਾਇਆ ਮੈਨੂੰ ਯੋਗ ਆਪਣੀ ਕਿਰਪਾ ਕਰਕੇ। ਤੂੰ ਆਪੇ ਕਿਰਪਾ ਕੀਤੀ ਨਾ ਮੇਰੇ, ਮੈਂ ਯੋਗ ਨਹੀਂ ਸੀ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਮੇਰੇ 'ਚ ਤਾਂ ਗੁਣ ਹੀ ਕੋਈ ਨਹੀਂ ਸੀ, ਮੈਂ ਤਾਂ ਗਲਤੀਆਂ ਬਹੁਤ ਕਰਦਾ ਸੀ, ਮੈਨੂੰ ਤਾਂ ਜ਼ਿੰਦਗੀ ਜਿਉਣ ਦਾ ਚੱਜ ਹੀ ਨਹੀਂ ਸੀ। ਆਪੇ ਤਰਸ ਪਿਓ ਹੀ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸੱਚਾ ਗਿਆਨ ਮੈਨੂੰ ਮਿਲਿਆ, ਮਾਲਕ ਸੱਜਣ ਉਹ ਆਪ ਹੀ ਸੱਚਾ ਗਿਆਨ ਹੋ ਕੇ ਮੇਰੀ ਸੁਰਤ ਵਿੱਚ ਆਇਆ। ਨਾਨਕ ਨਾਮ ਮਿਲੇ ਤਾਂ ਜੀ, ਤਨ ਮਨ ਥੀਵੈ ਹਰਿਆ। ਹੁਣ ਤਨ ਅਤੇ ਮਨ ਹਰਿਆ ਹੋ ਗਿਆ, ਹੁਣ ਸੋਕਾ ਖਤਮ ਹੋ ਗਿਆ। ਇੱਧਰ ਵੇਖਿਓ, ਸੋਕਾ ਖਤਮ ਹੋ ਗਿਆ। ਹੁਣ ਜਿਹੜਾ ਅੰਦਰ ਸੋਕਾ ਲੱਗਿਆ ਪਿਆ ਸੀ, ਜ਼ਿੰਦਗੀ ਚੰਗੀ ਨਹੀਂ ਸੀ ਜੀ ਲੱਗਦੀ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਸੀ, ਸੋਕਾ ਲੱਗਿਆ ਪਿਆ ਸੀ, ਹੁਣ ਹਰਿਆਵਲ ਆ ਗਈ, ਹੁਣ ਰਸ ਆ ਗਿਆ, ਹੁਣ ਜ਼ਿੰਦਗੀ ਦੇ ਵਿੱਚ ਖੇੜਾ ਆ ਗਿਆ, ਹੁਣ ਜ਼ਿੰਦਗੀ ਇੱਧਰ ਸੁਣਿਓ, ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ, ਹੁਣ ਗੱਲ ਬਣੀ ਹੈ ਨਾਨਕ ਨਾਮ, ਨਾਨਕ ਨਾਮ ਮਿਲੇ ਤਾਂ ਜੀਵਾਂ। ਜਦੋਂ ਤੋਂ ਅਕਲ ਆਈ ਹੈ, ਗਿਆਨ ਮਿਲਿਆ, ਸੱਚੀ ਕਥਾ ਸਮਝ ਚ ਆਈ ਹੈ, ਹਰੀ ਦੀ ਵਿਚਾਰ ਸਮਝ ਚ ਆਈ ਹੈ, ਉਦੋਂ ਤੋਂ ਮੈਨੂੰ ਜਿਉਣਾ ਆ ਗਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੁਣ ਵੇਖਿਓ, ਮਨ ਵੀ ਸ਼ਾਂਤ ਹੈ, ਮਾਇੰਡ ਵੀ ਟਿਕ ਗਿਆ, ਭਟਕਣਾ ਖਤਮ ਹੋ ਗਈ, ਆਉਣੀ ਜਾਣੀ ਆਵਣ ਜਾਣ ਰਹਿਓ। ਰਾਤ ਆਪਾਂ ਸ਼ਬਦ ਪੜ੍ਹਿਆ ਸੀ ਨਾ ਵੀ ਆਵਣ ਜਾਣ ਮੇਰਾ, ਆਉਣਾ ਜਾਣਾ ਖਤਮ ਹੋ ਗਿਆ, ਆਉਣਾ ਜਾਣਾ ਮਤਲਬ ਭਟਕਣਾ, ਭਟਕਣਾ ਮੇਰੀ ਖਤਮ ਹੋ ਗਈ, ਆਵਣ ਜਾਣ ਰਹਿਓ, ਤਪਤ ਕੜਾਹਾ ਬੁੱਝ ਗਿਆ, ਤਨ ਮਨ ਥੀਵੈ ਹਰਿਆ। ਹੁਣ ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ। ਜਦੋਂ ਤੋਂ ਗੁਰੂ ਨੇ ਸੀਤਲ ਨਾਮ ਮਤਲਬ ਗਿਆਨ, ਅਕਲ, ਜਦੋਂ ਤੋਂ ਅਕਲ ਦਿੱਤੀ ਹੈ, ਜਦੋਂ ਤੋਂ ਮੈਨੂੰ ਮੇਰੇ ਮਾਲਕ ਨੇ ਸਮਝਾਇਆ ਹੈ, ਸਮਝ ਦਿੱਤੀ ਹੈ, ਉਦੋਂ ਤੋਂ ਤੇ ਠੰਡ ਪੈ ਗਈ। ਪਹਿਲਾਂ ਅਸੀਂ ਸੁਣਿਓ, ਪਹਿਲਾਂ ਡਰਦੇ ਸੀ, ਘਬਰਾਉਂਦੇ ਸੀ, ਉਲਝਦੇ ਰਹਿੰਦੇ ਸੀ, ਪਰ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਹੁਣ ਪਤਾ ਲੱਗ ਗਿਆ ਜੀ, ਰਾਖਾ ਏਕ
ਹਮਾਰਾ ਸਵਾਮੀ
ਸਗਲ ਘਟਾਂਕਾ
ਅੰਤਰ ਜਾਨ,
ਉਹ ਇੱਕ ਸਾਡਾ ਰਾਖਾ ਹੈ। ਕੋਈ ਕਬਰ, ਕੋਈ ਮੜੀ, ਕੋਈ ਬਾਬਾ, ਕੋਈ ਦੀਵਾ, ਕਿਸੇ ਚੀਜ਼ ਨੇ ਸਾਡੀ ਰੱਖਿਆ ਨਹੀਂ ਕਰਨੀ, ਸਾਡਾ ਸਾਰਿਆਂ ਦਾ ਰਾਖਾ ਸਭਨਾ ਜੀਆਂ ਕਾ ਇੱਕ ਦਾਤਾ, ਦੱਦਾ ਦਾਤਾ ਏਕ ਹੈ। ਸਮਝ ਆ ਗਈ ਸਾਹਿਬ, ਮੇਰਾ ਇੱਕੋ ਹੈ, ਇੱਕੋ ਹੈ ਭਾਈ,
ਇੱਕੋ ਹੈ।
ਹੁਣ ਜਦੋਂ ਤੋਂ ਸਮਝ ਆਈ ਹੈ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ
ਅੰਤਰ,
ਉਹ ਸਾਰਿਆਂ ਦੇ ਵਿੱਚ ਬੈਠਾ, ਸਗਲ ਘਟਾਂਕਾ ਅੰਤਰਜਾਮੀ ਪਰਮਾਤਮਾ ਹੈ, ਉਹਦਾ ਪਤਾ ਲੱਗ ਗਿਆ ਤੇ ਉਦਣ ਤੋਂ ਫਿਰ ਜ਼ਿੰਦਗੀ ਕਿੱਦਾਂ ਦੀ, ਨਾਨਕ ਨਾਮ ਮਿਲੇ ਤਾਂ ਜੀਵਾਂ, ਜਿਉਣਾ ਕਿੱਦਾਂ ਦਾ ਹੋ ਗਿਆ ਜੀ। ਲਓ ਹੁਣ ਗੱਜ ਕੇ ਦੱਸਿਓ, ਉਠਤ
ਸੁਖੀਆ,
ਬੈਠਤ
ਸੁਖੀਆ,
ਲੈ ਮੌਜਾਂ ਹੀ ਲੱਗੀਆਂ ਪਈਆਂ, ਉੱਠਦਿਆਂ ਵੀ ਬੇਫਿਕਰ ਸੁਖੀ ਹੋ ਗਏ, ਹੁਣ ਆਪਾਂ ਬਹਿੰਦਿਆਂ ਵੀ ਸੁਖੀ, ਕਿਉਂਕਿ ਚੱਜ ਆ ਗਿਆ ਜਿਉਣ ਦਾ। ਉਠਤ ਸੁਖੀਆ, ਬੈਠਤ ਸੁਖੀਆ, ਹੁਣ ਡਰ ਡੁਰ ਨਹੀਂ ਲੱਗਦਾ, ਭਉ ਨਹੀਂ ਲੱਗਦਾ, ਜਿੱਦਣ ਤੋਂ ਬੁਝੀਏ, ਬੁਝੀਏ ਮਤਲਬ ਸਮਝ ਆਇਆ, ਜਿੱਦਣ ਤੋਂ ਬੁੱਝ ਲਿਆ, ਜਿੱਦਣ ਤੋਂ ਨੁਕਤਾ ਜ਼ਿੰਦਗੀ ਵਿੱਚ ਕਲਿੱਕ ਹੋ ਗਿਆ, ਉਦਣ ਤੋਂ ਬਾਅਦ ਜਿਸ ਦਿਨ ਤੋਂ ਪਤਾ ਲੱਗਾ ਵੀ ਇੱਕ ਪਰਮਾਤਮਾ ਹੈ ਕੁਦਰਤ ਦੇ ਰੂਪ ਵਿੱਚ, ਸਰਗੁਣ ਰੂਪ ਵਿੱਚ ਸਾਡੇ ਸਾਹਮਣੇ ਹੈ, ਨਿਰਗੁਣ ਵੀ ਉਸੇ ਦਾ ਰੂਪ ਹੈ, ਉਦੋਂ ਬਾਅਦ ਮੈਂ ਨਿਜਮਾਂ ਨੂੰ ਫੋਲੋ ਕਰਨ ਲੱਗ ਪਿਆ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਉਠਤ ਸੁਖੀਆ, ਬੈਠਤ ਸੁਖੀਆ, ਹੁਣ ਡਰ ਡੁਰ ਨਹੀਂ ਲੱਗਦਾ, ਕਿਸੇ ਤੋਂ ਭਉ ਨਹੀਂ ਲੱਗ ਗਏ ਜਾਂ ਐਸੇ ਬੁਝੀਆ। ਕੀ ਸਮਝ ਆਇਆ ਜੀ? ਰਾਖਾ ਏਕ
ਹਮਾਰਾ
ਸਗਲ ਘਟਾਂਕਾ, ਹੁਣ ਬੇਫਿਕਰ ਹੈ ਜੀ, ਸੋਏ ਅਚਿੰਤਾ, ਜਾਗ
ਅਚਿੰਤਾ,
ਡਰ ਕਿਉਂ ਨਹੀਂ ਲੱਗਦਾ? ਕਿਉਂਕਿ ਜਹਾਂ ਕਹਾਂ ਪ੍ਰਭ
ਤੂੰ ਵਰਤੰਤਾ,
ਹੁਣ ਮਨ ਬੜਾ ਸ਼ਾਂਤ ਹੈ ਜੀ, ਘਰ
ਸੁਖ ਵਸਿਆ,
ਤਪਤ ਕੜਾਹਾ ਬੁੱਝ ਗਿਆ ਨਾ, ਘਰ ਕੀ ਹੈ, ਮਾਇੰਡ ਸ਼ਾਂਤ ਹੋ ਗਿਆ, ਅੰਦਰ ਸ਼ਾਂਤ ਹੋ ਗਿਆ, ਘਰ ਸੁੱਖ ਵਸਿਆ। ਜੇ ਬੰਦਾ ਅੰਦਰੋਂ ਸ਼ਾਂਤ ਹੋਵੇ ਤਾਂ ਹੀ ਫਿਰ ਬਾਹਰ ਸੁੱਖ
ਪਾਇਆ।
ਜੇ ਮੈਂ ਅੰਦਰੋਂ ਸ਼ਾਂਤ ਨਾ ਹੋਵਾਂਗਾ ਤਾਂ ਕੈਨੇਡਾ ਮੈਨੂੰ ਕੀ ਦੇ ਦੇਗਾ? ਕੈਨੇਡਾ 'ਚ ਸ਼ਾਂਤੀ ਪਈ ਹੈ, ਕਿਤੇ ਸ਼ਾਂਤੀ ਤਾਂ ਤੇਰੇ ਅੰਦਰ ਹੈ। ਅਮੈਰੀਕਾ ਸ਼ਾਂਤ ਕਰ ਦੇਗਾ ਸਾਨੂੰ ਕਿਤੇ? ਵੇਖੋ ਪਿਆਰਿਓ, ਖੁਸ਼ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਆਨੰਦ 'ਚ ਰਹਿਣਾ ਇੱਕ ਕਲਾ ਹੈ, ਅਤੇ ਜਿਹੜਾ ਇਹ ਕਲਾ ਸਿੱਖ ਗਿਆ ਉਹ ਭਾਵੇਂ ਇੰਡੀਆ 'ਚ ਰਹੇ, ਭਾਵੇਂ ਅਮਰੀਕਾ 'ਚ ਰਹੇ, ਭਾਵੇਂ ਛੱਪਰੀ 'ਚ ਰਹੇ, ਭਾਵੇਂ ਮਹਿਲ 'ਚ ਰਹੇ, ਭਾਵੇਂ ਗੱਡੇ ਰਕਸ਼ੇ 'ਤੇ ਬੈਠੇ, ਭਾਵੇਂ ਵੱਡੀ ਤੋਂ ਵੱਡੀ ਗੱਡੀ ਵਿੱਚ ਬੈਠੇ, ਜਿਹਨੂੰ ਇਹ ਕਲਾ ਆ ਗਈ ਉਹ ਇੰਡੀਆ 'ਚ ਵੀ ਸੁਖੀ ਹੈ, ਇੱਥੇ ਵੀ ਸੁਖੀ ਹੈ। ਜਿਹਨੂੰ ਜਿਉਣ ਦਾ ਚੱਜ ਨਾ ਆਇਆ, ਕਲਾ ਨਾ ਆ ਸਕੀ, ਉਹ ਕੈਨੇਡਾ ਆ ਕੇ ਵੀ ਸੁਖੀ ਨਹੀਂ ਹੋ ਸਕਦਾ। ਵੇਖੋ ਪਿਆਰਿਓ, ਇੱਕ ਮਿੰਟ ਜਵਾਬ ਦਿਓ, ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆ ਜਾਏ ਗੁਰਦੁਆਰੇ ਵਿੱਚ ਵਜਾ ਸਕਦਾ ਹੈ? ਬੋਲੋ ਜੀ, ਵਜਾ ਸਕਦਾ ਨਾ? ਪਾਰਕਿੰਗ ਲਾਟ ਵਿੱਚ ਭੁੱਲੇਗਾ ਤਾਂ ਨਹੀਂ? ਜੇ ਜੇਲ੍ਹ 'ਚ ਲੈ ਜਾਈਏ ਭੁੱਲੇਗਾ ਤਾਂ ਨਹੀਂ? ਜੇ ਆ ਗਈ ਵਜਾਉਣੀ, ਅੱਛਾ ਜੇ ਕੰਡਿਆਂ 'ਤੇ ਪਾ ਦਈਏ ਵੀ ਹੁਣ ਵਜਾ, ਵਜਾਏਗਾ ਕਿ ਨਹੀਂ? ਵਜਾਏਗਾ। ਅਤੇ ਜੇ ਵਜਾਉਣੀ ਆਵੇ ਨਾ, ਸਿੱਖ ਨਾ ਸਕੇ, ਫਿਰ ਭਾਵੇਂ ਤੁਸੀਂ ਉਹਨੂੰ ਮਹਿਲ 'ਚ ਬਿਠਾਓ, ਉੱਥੇ ਵੀ ਨਹੀਂ ਵਜਾਉਣੀ ਆਉਂਦੀ। ਕੰਡਿਆਂ 'ਤੇ ਪਾਓ, ਉੱਥੇ ਵੀ ਨਹੀਂ ਵਜਾਉਣੀ ਆਉਂਦੀ। ਅੱਛਾ ਇੰਡੀਆ 'ਚ ਸੀ, ਉੱਥੇ ਵੀ ਵਜਾ ਲੈਂਦਾ ਸੀ, ਜਿੱਦਣ ਕੈਨੇਡਾ 'ਚ ਆਇਆ ਉੱਥੇ ਵੀ ਵਜਾ ਲੈਂਦਾ। ਜੇ ਵਜਾਉਣੀ ਆ ਗਈ, ਜ਼ਿੰਦਗੀ ਇੱਕ ਆਨੰਦ 'ਚ ਰਹਿਣ ਦੀ ਇੱਕ ਕਲਾ ਹੈ, ਬਾਜਾ ਵਜਾਉਣਾ ਇੱਕ ਕਲਾ ਹੈ, ਬੰਸਰੀ ਵਜਾਉਣੀ ਇੱਕ ਕਲਾ ਹੈ, ਇਸੇ ਤਰ੍ਹਾਂ ਜ਼ਿੰਦਗੀ ਜਿਉਣ ਦੀ ਕਲਾ ਹੈ, ਉਹ ਇੱਕ ਚੱਜ ਹੈ। ਬੰਸਰੀ ਵਜਾਉਣ ਲਈ ਕੋਈ ਉਸਤਾਦ ਚਾਹੀਦਾ, ਸਿੱਖਣ ਲਈ ਬਾਜਾ ਸਿੱਖਣ ਲਈ ਕੋਈ ਉਸਤਾਦ ਚਾਹੀਦਾ, ਢੋਲਕ ਮਰਦੰਗ ਸਿੱਖਣ ਲਈ ਕੋਈ ਉਸਤਾਦ ਚਾਹੀਦਾ ਹੈ, ਤੇ ਜ਼ਿੰਦਗੀ ਜਿਉਣ ਲਈ ਵੀ ਕੋਈ ਤੇ ਉਸਤਾਦ ਕਿਹੜਾ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਦੁੱਖ ਲੱਗਣਾ ਹੀ ਨਹੀਂ ਕਦੇ ਕਹਿੰਦੇ ਗਿਆਨ ਲੈ ਸਮਝ ਲੈ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਗੁਰੂ ਤੋਂ ਚੱਜ ਸਿੱਖ ਚੱਜ ਮਤਲਬ ਕਲਾ ਜ਼ਿੰਦਗੀ ਜਿਉਣ ਦੀ ਇੱਕ ਵਾਰੀ ਜੇ ਕਲਾ ਆ ਗਈ ਫਿਰ ਜਿਵੇਂ ਬੰਸਰੀ ਵਜਾਉਣੀ ਜਿਹਨੂੰ ਆ ਗਈ ਭਾਵੇਂ ਇੰਡੀਆ 'ਚ ਭਾਵੇਂ ਕੈਨੇਡਾ 'ਚ ਵਜਾ ਹੀ ਲਏਗਾ ਭਾਵੇਂ ਮਹਿਲ 'ਚ ਭਾਵੇਂ ਛੱਪਰੀ 'ਚ ਵਜਾ ਹੀ ਲਏਗਾ ਭਾਵੇਂ ਮਖਮਲੀ ਆਸਣ 'ਤੇ ਹੈ ਅਤੇ ਭਾਵੇਂ ਕੰਡਿਆਂ 'ਤੇ ਪਿਆ ਤਾਂ ਵੀ ਉਹ ਬੰਸਰੀ ਵਜਾ ਹੀ ਲਏਗਾ ਜਿਹਨੂੰ ਆਨੰਦ 'ਚ ਰਹਿਣਾ ਆ ਗਿਆ ਉਹ ਗੁਰੂ ਗੋਬਿੰਦ ਸਿੰਘ ਵਰਗਾ ਹੋ ਕੇ ਮਹਿਲ ਵਿੱਚ ਹੈ ਆਨੰਦਪੁਰ ਵਿੱਚ ਉੱਥੇ ਵੀ ਕਹਿੰਦੇ ਆਨੰਦ ਹੀ ਆਨੰਦ ਹੈ ਅਤੇ ਜਿੱਦੇ ਸੂਲਾਂ 'ਤੇ ਪਏ ਆ ਕਹਿੰਦੇ ਇੱਥੇ ਵੀ ਆ ਗਿਆ ਨਾ ਹੁਣ ਉਹ ਕਲਾ ਆ ਗਈ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਦਇਆ ਸਿੰਘ ਪੁੱਛਦਾ ਹੈ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਤੂੰ ਸੂਲਾਂ ਤੇ ਤੁਸੀਂ ਕਿੱਦਾਂ ਪੈ ਗਏ ਤੇ ਕਲਗੀਆਂ ਵਾਲੇ ਕਹਿੰਦੇ ਆ ਮੈਂ ਵੀ ਸੂਲਾਂ ਵਿੱਚ ਸੂਲ ਹੀ ਬਣ ਗਿਆ ਸੀ ਫਲੈਕਸੀਬਲ ਹੈ ਨਾ ਮਾਈਂਡ ਉਹ ਪਤਾ ਹੈ ਕਿਸ ਸਿਚੁਏਸ਼ਨ ਵਿੱਚ ਕਿੱਦਾਂ ਰਹਿਣਾ ਹੈ ਕਿਸ ਹਾਲਾਤ ਨੂੰ ਸਿਚੁਏਸ਼ਨ ਨੂੰ ਫੇਸ ਕਿੱਦਾਂ ਕਰਨਾ ਹੈ ਜ਼ਿੰਦਗੀ ਜਿਉਣ ਦਾ ਨਜ਼ਰੀਆ ਹੈ ਪੁਆਇੰਟ ਆਫ ਵਿਊ ਬੜਾ ਤਕੜਾ ਜਿੱਥੇ ਜਾਂਦੇ ਹੈ ਜਿਸ ਐਂਗਲ ਤੋਂ ਉਹ ਜ਼ਿੰਦਗੀ ਨੂੰ ਵੇਖਦੇ ਹੈ ਉਹ ਬੜੀ ਕਮਾਲ ਦਾ ਉਹ ਢੰਗ ਹੈ ਆ ਗੁਰਬਾਣੀ ਨਾਲ ਉਹ ਨਜ਼ਰੀਆ ਬਣਦਾ ਹੈ ਉਹ ਘਾੜਤ ਘੜੀ ਜਾਂਦੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਘੜਿਆ ਜਾਂਦਾ ਦਿਮਾਗ ਉਹ ਸੁਰਤ ਘੜੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਗਿਆਨ ਹੈ ਕਾਹਦਾ ਆਹ ਗਿਆਨ ਹੈ ਬਾਣੀ ਵਾਲਾ ਗਿਆਨ ਹੈ ਸਮਝ ਹੈ ਸਾਡੇ ਕੋਲ ਵੀ ਉਹ ਗਿਆਨ ਹੈ ਪਰ ਸਾਡੀ ਘਾੜਤ ਨਹੀਂ ਘੜੀ ਗਈ ਅਸੀਂ ਬਾਣੀ ਨੂੰ ਰੱਟੇ ਮਾਰੇ ਹੈ ਬਸ ਬਾਣੀ ਨੂੰ ਅਸੀਂ ਰੱਟੇ ਮਾਰੇ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਹੀ ਟੇਕੇ ਹੈ ਰੁਮਾਲੇ ਹੀ ਚੜ੍ਹਾਏ ਹੈ ਕੱਲ੍ਹ ਮੈਨੂੰ ਇੱਥੇ ਪ੍ਰਬੰਧਕ ਕਮੇਟੀ ਨੇ ਭਾਈ ਰਣਜੀਤ ਸਿੰਘ ਹੋਣੀ ਦੱਸਦੇ ਸੀ ਕਹਿੰਦੇ ਤੁਸੀਂ ਦੱਸੋ ਸੰਗਤ ਨੂੰ ਵੀ ਰੁਮਾਲੇ ਇੰਨੇ ਜ਼ਿਆਦਾ ਚੜ੍ਹਾਉਂਦੇ ਆ ਕਰੀਏ ਕੀ ਨਾ ਰੁਮਾਲਿਆਂ ਦੇ ਮੁੜ ਕੇ ਕੱਪੜੇ ਸਵਾ ਸਕਦੇ ਹਾਂ ਨਾ ਰੁਮਾਲਿਆਂ ਦੀਆਂ ਫਰਾਕਾਂ ਬਣ ਸਕਦੀਆਂ ਨੇ ਰੁਮਾਲਿਆਂ ਦਾ ਕਰਾਂਗੇ ਕੀ ਇੰਨੇ ਰੁਮਾਲੇ ਨਾ ਚੜ੍ਹਾਉਣ ਪੁੱਛ ਲੈਣ ਗੁਰਦੁਆਰੇ ਆ ਕੇ ਵੀ ਦੱਸੋ ਗੁਰਦੁਆਰੇ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਲੈ ਕੇ ਆਈਏ ਪੁੱਛੋ ਤੇ ਪਿੱਛੇ ਜੇ ਹੋਇਆ ਸੀ ਨਾ ਮਿਸੀਗਨ ਹੋਇਆ ਸੀ ਜਦੋਂ ਗਾਰਵੇ ਹੋਏ ਸੀ ਰੁਮਾਲੇ ਟਰੱਕ ਭਰ ਕੇ ਉਹ ਸਾਰੇ ਪਾਸਿਆਂ ਤੋਂ ਰੁਮਾਲੇ ਗਏ ਸੀ ਨਾ ਇਕੱਠੇ ਹੋ ਕੇ ਹੁਣ ਹੋਏਗਾ ਕੀ ਉਹਦਾ ਜੇ ਉਹਦਾ ਰੁਮਾਲਿਆਂ ਦੇ ਤੁਸੀਂ ਕੱਪੜੇ ਪਾ ਲਓਗੇ ਤਾਂ ਲੋਕੀ ਗੱਲ ਪੈ ਜਾਣਗੇ ਵੀ ਆਹ ਕੀ ਕਰ ਲਿਆ ਤੂੰ ਤੇ ਰੁਮਾਲਿਆਂ ਦੇ ਕੱਪੜੇ ਪਾਏਗਾ ਕੌਣ ਰੁਮਾਲਿਆਂ ਦੇ ਕੱਪੜੇ ਪਹਿਣਗੇ ਕਿਵੇਂ ਇੱਥੇ ਦੀ ਗੱਲ ਛੱਡੋ ਇੰਡੀਆ 'ਚ ਵੀ ਕਿਸੇ ਬੱਚੀ ਨੂੰ ਕਹੋ ਵੀ ਫਰਾਕ ਬਣਾ ਕੇ ਪਾ ਲੈ ਕੋਈ ਨਹੀਂ ਪਾਉਂਦੀ ਗਰੀਬ ਤੋਂ ਗਰੀਬ ਹੀ ਹੋਵੇ ਭਾਵੇਂ ਤੇ ਜਿਹੜੀ ਚੀਜ਼ ਦੀ ਲੋੜ ਹੈ ਉਹ ਅਸੀਂ ਗੁਰੂ ਘਰਾਂ ਵਿੱਚ ਦਈਏ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਅਸੀਂ ਗੁਰਬਾਣੀ ਨੂੰ ਇੱਦਾਂ ਸਮਝਦੇ ਹਾਂ ਵੀ ਬਸ ਰੁਮਾਲੇ ਚੜ੍ਹਾਓ ਦੇਗਾਂ ਕਰਾਓ ਮੱਥਾ ਟੇਕੋ ਪੈਸੇ ਚੜ੍ਹਾਓ ਇਹੀ ਧਰਮ ਹੈ ਇਹ ਪੜ੍ਹਨਾ ਸਮਝਣਾ ਗਿਆਨ ਲੈਣਾ ਸਹਿਜ ਪਾਠ ਕਰਨੇ ਇਹ ਧਰਮ ਸੀ ਗੁਰੂ ਗ੍ਰੰਥ ਗਿਆਨ ਲੈਣ ਦਾ ਵਿਸ਼ਾ ਸਮਝਣ ਦਾ ਵਿਸ਼ਾ ਹੈ ਸਤਿਗੁਰੂ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਸੱਚਾ ਗਿਆਨ ਹੈ ਸਤਿਗੁਰੂ ਵੇਖਣ ਦਾ ਵਿਸ਼ਾ ਨਹੀਂ ਸਮਝਣ ਦਾ ਵਿਸ਼ਾ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਕਹਿੰਦੇ ਦੁਨੀਆ ਹੀ ਵੇਖਦੀ ਹੈ ਪਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ
ਵਿਚਾਰ
ਜਿੰਨਾ ਚਿਰ ਬਾਣੀ ਨਾਲ ਪਿਆਰ ਨਹੀਂ ਕਰਦੇ ਵੇਖੋ ਅੱਜ ਡਿਕਸੀ ਆਏ ਹੋ ਘਰ ਜਾਓ ਫਿਰ ਸ਼ਾਮ ਨੂੰ ਆ ਜਾਓ ਫਿਰ ਸਵੇਰੇ ਆ ਜਾਓ ਫਿਰ ਚਾਰ ਚਾਰ ਦਸ ਦਸ ਗੇੜੇ ਇੱਕ ਦਿਨ ਵਿੱਚ ਲਾ ਜਾ ਜੇ ਸਤਿਗੁਰੂ ਦੇ ਬਚਨਾਂ 'ਤੇ ਪ੍ਰਤੀਤ ਨਹੀਂ ਭਰੋਸਾ ਨਹੀਂ ਬਾਣੀ ਕਹਿੰਦੀ ਕੀ ਆ ਆਪਾਂ ਸਮਝ ਨਾ ਸਕੇ ਅਤੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ ਭਾਵੇਂ ਸੌ ਗੇੜਾ ਲਾਓ ਇੱਕ ਦਿਨ 'ਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ ਕੋਈ ਲਾਭ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਸਮਝਣ ਵਾਲੇ ਪਾਸੇ ਨਹੀਂ ਤੁਰਦੇ ਤਾਂ ਕਰਕੇ ਪਿਆਰਿਓ ਕੰਡਿਆਂ 'ਤੇ ਪਏ ਆ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਐਸੀ ਨੀਂਦ ਨਹੀਂ ਮੈਨੂੰ ਕਦੀ ਆਈ ਜਿਹੜਾ ਆਨੰਦ ਮੈਨੂੰ ਅੱਜ ਆਇਆ ਹੈ, ਬੜਾ ਆਨੰਦ ਵਿੱਚ ਮੈਂ ਆਪਣੇ ਦੋ ਬੱਚਿਆਂ ਨੂੰ, ਜੂਝਦਿਆਂ ਨੂੰ, ਸ਼ਹੀਦ ਹੁੰਦਿਆਂ ਨੂੰ ਵੇਖ ਕੇ ਆਇਆ। ਮੇਰਾ ਮਨ ਬੜਾ ਕਾਇਮ ਹੈ ਅੱਜ। ਮੇਰੇ ਦੋ ਪੁੱਤ ਮੇਰੀ ਉਮੀਦ ਤੋਂ ਵੱਧ ਖਰੇ ਉਤਰੇ ਹੈ। ਮੈਂ ਸੋਚਿਆ ਨਹੀਂ ਸੀ ਵੀ ਇੱਦਾਂ ਦੇ ਨਿਕਲਣਗੇ, ਪਰ ਜਿੱਦਾਂ ਦੇ ਨਿਕਲੇ ਹੈ ਕਮਾਲ ਹੋ ਗਈ। ਗੁਰੂ ਨਾਨਕ ਦਾ ਪੁੱਤਰ ਹੈ ਸ਼੍ਰੀ ਚੰਦ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦਿਲ ਦੇ ਗੁਰ ਖੋਟੇ ਰਹਿ ਗਏ, ਆਕੜਾਂ ਹੰਕਾਰਾਂ ਵਿੱਚ ਹੀ ਫਿਰਦੇ ਰਹੇ, ਗੁਰੂ ਨਾਨਕ ਦੇ ਪੁੱਤ ਹੋ ਕੇ ਗੁਰੂ ਨਾਨਕ ਦੇ ਕਹਿਣੇ 'ਚ ਨਹੀਂ ਚੱਲ ਸਕੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀਏ। ਉਹ ਤੇ ਪਾਸਾ ਹੀ ਫੇਰ ਕੇ ਭਟਕਦੇ ਰਹੇ, ਦਿਲ ਦੇ ਖੋਟੇ ਰਹੇ, ਦਿਲ 'ਚ ਖੋਟ ਰੱਖਿਆ, ਕੱਢਿਆ ਹੀ ਨਹੀਂ ਸਾਰੀ ਜ਼ਿੰਦਗੀ। ਗੁਰੂ ਨਾਨਕ ਕਹਿੰਦੇ ਸਵਾਹ ਨਹੀਂ ਪਾਉਣੀ, ਕਹਿੰਦੇ ਪਾਵਾਂਗੇ। ਗੁਰੂ ਨਾਨਕ ਕਹਿੰਦੇ ਧੂਣੇ ਨਹੀਂ ਲਾਉਣੇ, ਕਹਿੰਦੇ ਅਸੀਂ ਲਾਵਾਂਗੇ। ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਕਰੋ, ਲੰਗੋਟ ਬੰਨ ਕੇ ਸਾਰੀ ਜ਼ਿੰਦਗੀ ਫਿਰਦੇ ਰਹੇ, ਗੁਰੂ ਨਾਨਕ ਤੋਂ ਰਹੇ ਆਕੀ। ਇੱਕ ਗੱਲ ਦਾ ਜਵਾਬ ਦਿਓ ਸਿੰਘੋ, ਸਾਰੇ ਬੋਲ ਕੇ ਦੱਸਿਓ, ਗੁਰੂ ਨਾਨਕ ਸਾਹਿਬ ਦਾ ਆਖਾ ਕਿਹੜੇ ਸਿੱਖ ਨੇ ਸਭ ਤੋਂ ਵੱਧ ਮੰਨਿਆ? ਭਾਈ ਗੱਜ ਕੇ ਜੀ, ਬਾਅਦ 'ਚ ਕੀ ਬਣੇ? ਧੰਨ ਗੁਰੂ ਅੰਗਦ ਸਾਹਿਬ। ਸ਼੍ਰੀ ਚੰਦ ਨੇ ਕੋਈ ਆਖਾ ਨਹੀਂ ਮੰਨਿਆ। ਬਾਣੀ ਕਹਿੰਦੀ ਹੈ ਦਿਲ ਦਾ ਖੋਟਾ। ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ ਪੰਜਾਬ ਵਿੱਚ ਛੁੱਟੀ ਹੈ, ਗੌਰਮੈਂਟ ਛੁੱਟੀ ਕਰਦੀ ਹੈ, ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ ਛੁੱਟੀ ਹੈ, ਪਰ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ, ਪ੍ਰਕਾਸ਼ ਦਿਹਾੜੇ ਦੀ ਛੁੱਟੀ ਨਹੀਂ। ਇਹ ਵੇਖੋ ਵੀ ਕਹਿਣਾ ਕਿੰਨੇ ਮੰਨਿਆ, ਸੁਣੋ ਕਹਿਣਾ ਕਿੰਨੇ ਮੰਨਿਆ? ਧੰਨ ਗੁਰੂ ਅੰਗਦ ਸਾਹਿਬ ਨੇ, ਤੇ ਛੁੱਟੀ ਕਿਹਦੇ ਜਨਮ ਦਿਹਾੜੇ ਦੀ ਹੈ? ਕਿਉਂਕਿ ਸ਼੍ਰੀ ਚੰਦ ਨੂੰ ਪ੍ਰਮੋਟ ਕੀਤਾ ਜਾਂਦਾ। ਇੱਥੇ ਵੀ ਤੁਹਾਡੇ 'ਚ ਬੰਦੇ ਬੈਠੇ ਸੋਚਦੇ ਹੋਣਗੇ ਵੀ ਸ਼੍ਰੀ ਚੰਦ ਨੂੰ ਮਾੜਾ ਕਿਉਂ ਕਹਿੰਦੇ ਹੋ? ਗੁਰੂ ਨਾਨਕ ਦਾ ਪੁੱਤ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਪਿਰਥੀ ਚੰਦ ਹੈ, ਉਹਨੂੰ ਕਿਉਂ ਕਹਿੰਦੇ ਹੋ? ਫਿਰ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਹੈ, ਉਹਨੂੰ ਕਿਉਂ ਕਹਿੰਦੇ ਹੋ? ਜਦੋਂ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਬਾਣੀ 'ਚ ਜਦੋਂ ਇਹ ਗੱਲ ਲਿਖੀ ਹੈ ਵੀ ਦਿਲ ਦੇ ਖੋਟੇ ਰਹੇ, ਤੇ ਸਾਨੂੰ ਕਿਉਂ? ਕਿਉਂਕਿ ਸਿਰ 'ਚ ਸਵਾਹ ਪਾਉਣ ਵਾਲੇ ਜਿਹੜੇ, ਜੇ ਸ਼੍ਰੀ ਚੰਦ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਤੇ ਸ਼੍ਰੀ ਚੰਦ ਨਾਲ ਜੁੜੀ ਹੋਈ ਇੱਕ ਸੰਪਰਦਾ, ਉਹ ਬਾਬੇ ਹੈ, ਸਿਰਾਂ 'ਚ ਸਵਾਹ ਪਾਉਣ ਵਾਲੇ, ਰਾਖ ਮਲਣ ਵਾਲੇ, ਉਹ ਜਨੇਊਧਾਰੀ ਹੈ, ਉਹ ਬੰਦੇ ਜਿਹੜੇ ਹੈ ਲੰਗੋਟ ਬੰਨਣ ਵਾਲੇ ਆਪਣੇ ਆਪ ਹੀ ਪ੍ਰਮੋਟ ਹੁੰਦੇ ਹੈ। ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ ਛੁੱਟੀ ਹੈ, ਪਰ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਪੰਜਾਬ ਵਿੱਚ ਨਹੀਂ। ਇਹ ਪ੍ਰਮੋਟ ਕਰਨਾ ਹੈ। ਬੈਂਕ ਤੇ ਏਜੰਸੀਆਂ ਬੈਠੀਆਂ RSS ਵਰਗੀਆਂ, ਜਿਹੜੀਆਂ ਸਾਡੀਆਂ, ਸਾਡੀ ਸਰਕਾਰ ਨੂੰ, ਸਾਡੇ ਪੰਜਾਬ ਨੂੰ ਸਾਰਾ ਕੁਝ ਉਹ ਕਰ ਰਹੇ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜੂਨ 84 ਜਦੋਂ ਵਾਪਰਦਾ ਹੈ, 4, 5, 6 ਜੂਨ ਦਾ ਸਮਾਂ ਜਿਹੜਾ ਆਪਾਂ ਸਾਰੇ ਜਾਣਦੇ ਹਾਂ, ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਦੋਂ ਸੀ? ਸਾਰੀ ਸੰਗਤ ਕਦੋਂ ਇਕੱਠੀ, ਕਾਹਦੇ ਲਈ ਇਕੱਠੀ ਹੋਈ ਸੀ ਉੱਥੇ ਇੰਨੀ? ਕਿਉਂਕਿ ਗੁਰੂ ਅਰਜਨ ਦੇਵ ਜੀ ਦਾ, ਠੀਕ ਹੈ ਨਾ ਜੀ ਗੱਲ, ਸ਼ਹੀਦੀ ਦਿਹਾੜਾ ਕਦੋਂ ਆਉਂਦਾ ਭਲਾ? 4, 5, 6 ਇਹ ਠੀਕ ਹੈ ਜੀ, ਆਉਣਾ ਚਾਹੀਦਾ ਨਾ, ਬਿਲਕੁਲ ਠੀਕ ਹੈ, ਪਰ ਸ਼ਹੀਦੀ ਦਿਹਾੜਾ ਤੇ 4, 5, 6 ਦਾ ਹੀ ਆਉਂਦਾ ਹਰ ਸਾਲ ਜੂਨ ਦਾ, ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਿਉਂ ਬਦਲ ਰਿਹਾ? 6 ਜੂਨ ਹਰੇਕ ਨੂੰ ਯਾਦ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਐਦਕੀ ਕਿੰਨੀ ਤਰੀਕ ਦਾ? 16 ਦਾ, ਅਗਲੇ ਸਾਲ ਯਾਦ ਹੈ? ਪਿਛਲੇ ਸਾਲ 17 ਵਿੱਚ ਕਿੰਨੇ 'ਚ ਸੀ, ਯਾਦ ਹੈ? ਤੇ 4, 5, 6 ਹਰੇਕ ਸਾਲ ਨੂੰ ਇਸੇ ਤਰੀਕ ਨੂੰ ਹੀ ਆਉਂਦਾ। ਠੀਕ ਹੈ, ਆਉਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਯਾਦ ਰਹਿੰਦਾ, ਪਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਦਲ ਕਿਉਂ ਰਿਹਾ? ਸੰਗਤ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਇਕੱਠੀ ਹੋਈ ਸੀ, ਉਹ ਜਦੋਂ 4, 5, 6 ਜੂਨ ਦਾ ਨਹੀਂ ਬਦਲ ਰਿਹਾ, ਉਦੋਂ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ, ਉਹ ਡੇਟਾਂ ਕਿਉਂ ਨਹੀਂ ਪੱਕੀਆਂ ਹੋ ਰਹੀਆਂ? ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਿਉਂ ਕਰਤਾ ਸਾਡਾ? ਸਾਨੂੰ ਉਹ ਡੇਟਾਂ, ਜੇ ਅੱਜ ਇੱਥੇ ਤੁਹਾਡੇ MP ਹੈ ਇੰਨੇ, ਤੇ ਅੱਜ ਆ ਕੇ ਆਖਣ ਬਲ ਸਾਹਿਬ ਡੇਟ ਦਿਓ ਜੀ, ਤੁਹਾਡੇ ਨਾਨਕ, ਤੁਹਾਡੇ ਅਸੀਂ ਗੁਰੂ ਨਾਨਕ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਦੀ ਛੁੱਟੀ ਕਰਨੀ ਚਾਹੁੰਦੇ ਹਾਂ ਕੈਨੇਡਾ 'ਚ, ਇਹ ਕੱਲ੍ਹ ਨੂੰ ਹੋ ਸਕਦਾ ਕਿ ਨਹੀਂ ਹੋ ਸਕਦਾ? ਗੱਜ ਕੇ ਦੱਸੋ ਜੀ, ਹੋ ਸਕਦਾ ਹੈ ਤੁਹਾਡੇ ਬੱਚਿਆਂ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਛੁੱਟੀ ਐਲਾਨ ਕਰੇ ਕੈਨੇਡਾ ਗੌਰਮੈਂਟ, ਤੇ ਕਿਹੜੀ ਡੇਟ ਦੱਸੋਗੇ? ਕੋਈ ਵੀ ਨਹੀਂ। 17 ਵਿੱਚ 2 ਵਾਰੀ ਆਇਆ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ, 18 ਵਿੱਚ ਆਉਣਾ ਹੀ ਨਹੀਂ, 19 ਵਿੱਚ ਫੇਰ 2 ਵਾਰੀ ਆ ਜਾਣਾ, ਇੱਕ ਵਾਰੀ ਜਨਵਰੀ 'ਚ, ਇੱਕ ਵਾਰੀ ਦਸੰਬਰ 'ਚ। ਇਹਨੂੰ ਕਹਿੰਦੇ ਐ ਉਲਝਾ ਕੇ ਰੱਖਿਆ। ਸਿੱਖੋ ਜਾਗਣਾ ਕਦੋਂ ਹੈ, ਸਮਝਣਾ ਕਦੋਂ ਹੈ? ਮਾੜਾ ਜਿਹਾ ਤੁਸੀਂ ਗੱਲ ਕਰਕੇ ਵੇਖੋ ਵੀ ਯਾਰ ਆਹ ਗਲਤ ਹੋ ਰਿਹਾ, ਅੱਗੋਂ ਰੌਲਾ ਕੀ ਪਾਉਂਦੇ ਆ, ਛੇ ਦੀਆਂ ਛੇ ਕੱਢ ਦਿਆਂਗੇ ਵੱਖੀ ਵਿੱਚੋਂ। ਇਹਨਾਂ ਦੇਸ਼ਾਂ 'ਚ ਆ ਕੇ ਇੱਥੇ ਮੈਨੂੰ ਬੜੇ ਬੰਦੇ ਰੌਲਾ ਪਾਉਂਦੇ ਆ, ਅਸੀਂ ਜੀ ਫਤਿਹ ਬੁਲਾਉਣੀ ਸੀ, ਇੱਕ ਮਿੰਟ ਲਈ ਸਾਨੂੰ ਮਿਲ ਨਹੀਂ ਦਿੰਦੀ ਕਮੇਟੀ ਨੇ, ਗਲਤ ਕਰਤਾ। ਨਹੀਂ ਭਾਈ, ਸਾਡੀ ਮਜਬੂਰੀ ਬਣਾ ਦਿੰਦੇ ਆ ਇਹ ਬੰਦੇ। ਇਹ ਉੱਥੇ ਹੀ ਧੱਕਾ ਨਹੀਂ ਕਰਦੇ, ਮੇਰੇ ਇੱਥੇ ਤੱਕ ਧੱਕਾ ਕਰਨ ਆਉਂਦੇ ਆ। ਮੈਂ ਰਾਤ ਨੂੰ ਜਿਹੜੇ ਘਰ ਵਿੱਚ ਸੁੱਤਾ ਹੁੰਦਾ, ਮੇਰੇ ਗੇਟ ਅੱਗੇ ਗੰਦੀਆਂ ਗਾਲਾਂ ਕੱਢਦੇ, ਗੱਡੀਆਂ ਲਕਮਾਉਂਦੇ ਆ। ਇੱਥੇ ਕਨੇਡਾ ਜਾ ਕੇ ਵੀ ਇਹਨੂੰ ਗੱਡੀ ਲੈ ਜਾਂਦੇ, ਗੰਦੀਆਂ ਗਾਲਾਂ ਕੱਢਦੇ, ਫਿਰ ਇਹਨੂੰ ਲੈ ਜਾਂਦੇ। ਇੱਥੇ ਵੀ ਪਿੱਛਾ ਕਰਦੇ ਮੇਰੀਆਂ ਗੱਡੀਆਂ ਦਾ। ਇਹ ਬਸ ਪ੍ਰੋਬਲਮ ਇਹਨਾਂ ਨੂੰ ਇਹ ਹੈ ਵੀ ਆਹ ਗੱਲ ਜਿਹੜੀ ਹੈ ਇਹਨਾਂ ਦੇ ਦਿਮਾਗ 'ਚ ਕਿਉਂ ਵੜ ਰਹੀ ਹੈ, ਕਿਉਂ ਲੋਕ ਅਵੇਅਰ ਹੋ ਰਹੇ ਹੈ, ਨਵੀਂ ਜਨਰੇਸ਼ਨ ਹੈ, ਨਵੀਂ ਪੀੜ੍ਹੀ ਆ, ਉਹ ਗੱਲਾਂ ਕਿਉਂ ਸਮਝ ਰਹੇ ਹੈ? ਇਹ ਪ੍ਰੋਬਲਮ ਇਸ ਗੱਲ ਦੀ ਹੈ। ਇਹ ਕਦੇ ਸਾਨੂੰ ਸੁਚੇਤ ਨਹੀਂ ਹੋਣ ਦੇਣਾ ਚਾਹੁੰਦੇ। 4, 5, 6 ਜੂਨ ਮਨਾਉਣਾ ਚਾਹੀਦਾ, ਠੀਕ ਹੈ ਨਾ ਜੀ? ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਿਉਂ ਬਦਲਤਾ? ਗੁਰੂ ਅਰਜਨ ਦੇਵ ਦੀ ਸ਼ਹੀਦੀ ਕਿਹੜੀ ਗੱਲੋਂ ਘੱਟ ਹੈ? ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਕਿਉਂ ਬਦਲਦਾ ਹੈ? ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਕਿਉਂ ਨਹੀਂ ਇੱਕ ਡੇਟ ਦਾ ਆਉਂਦਾ? ਅਤੇ ਇਹ ਕੈਲੰਡਰ ਨੂੰ ਸਾਰੇ ਦੇ ਸਾਰੇ ਰੱਦ ਕੌਣ ਕਰਾਉਂਦੇ? ਆ ਬਾਬੇ ਆ ਸਭ ਤੋਂ ਅੱਗੇ ਜਾ ਕੇ ਬਹਿਣਗੇ। ਇਹ ਨਹੀਂ ਪੱਕਾ ਹੋਣਾ ਚਾਹੀਦਾ। ਬਾਬਾ ਜਰਨੈਲ ਸਿੰਘ ਹੋਣਾ ਦੇ ਵਾਰਸ ਨੇ ਜਿਹੜੇ ਕੁਛ ਬੰਦੇ, ਸਾਰੇ ਨਹੀਂ ਮੈਂ ਕਹਿ ਰਿਹਾ, ਕੁਛ ਬੰਦੇ ਸਭ ਤੋਂ ਅੱਗੇ ਜਾ ਕੇ ਕਹਿਣਗੇ ਇਹ ਜੀ ਇੱਦਾਂ ਬੰਦ ਕਰਾਓ ਇਹਨੂੰ, ਆ ਕੈਲੰਡਰ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਅਸੀਂ ਕਹਿੰਦੇ ਹਾਂ 4, 5, 6 ਜੂਨ ਦਾ ਬਾਬਾ ਜਰਨੈਲ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ, ਸਾਰਿਆਂ ਦਾ ਸ਼ਹੀਦੀ ਦਿਹਾੜਾ, ਚੜ੍ਹਦੀ ਕਲਾ ਨਾਲ ਮਨਾਓ, ਪਤਾ ਲੱਗੇ ਦੁਨੀਆ ਨੂੰ ਵੀ ਆਹ ਕੁਝ ਹੋਇਆ ਸੀ। ਅੰਬੈਸੀਆਂ ਅੱਗੇ ਜਾ ਕੇ ਗੱਲ ਕਰੀਏ, ਪਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਿਉਂ ਬਦਲੀ ਜਾਂਦੇ ਹਾਂ ਅਸੀਂ? ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਨਹੀਂ, ਉਹ ਦਿਨ ਕਿੱਧਰ ਗਿਆ? ਉਹ ਡੇਟ ਕਿਉਂ ਚੇਂਜ ਕਰ ਦਿੰਦੇ ਹੋ ਹਰ ਸਾਲ? ਸਾਡੇ ਦਿਮਾਗ ਵਿੱਚ ਉਹ ਡੇਟ ਪੱਕੀ ਕਿਉਂ ਨਹੀਂ ਕਰਦੇ? ਸਾਡੀ ਸੁਰਤ ਵਿੱਚ ਉਹ ਗੱਲ ਕਿਉਂ ਨਹੀਂ ਪੱਕੀ ਬੈਠਦੀ? ਇਹ ਕਿਤੇ ਨਾ ਕਿਤੇ ਤਾਂ ਸਾਨੂੰ ਸੋਚਣਾ ਹੀ ਪੈਣਾ। ਇਹਨੂੰ ਜਾਗਣਾ ਕਹਿੰਦੇ ਆ ਸਿੱਖੋ। ਆਹ ਕਿਰਪਾਨਾਂ ਪਾ ਲਈਆਂ ਮੈਂ ਜਾਗ ਪਿਆ, ਮੈਂ ਦਾਤ ਦਾ ਪੱਗ ਬੰਨ ਲਈ ਮੈਂ ਜਾਗ ਪਿਆ, ਮੈਂ ਦਾੜੀ ਰੱਖ ਲਈ ਮੈਂ ਜਾਗ ਪਿਆ, ਇਹਨੂੰ ਜਾਗਣਾ ਨਹੀਂ ਕਹਿੰਦੇ। ਅਵੇਅਰ ਹੋਣਾ, ਅਵੇਅਰ ਕਾਹਦੇ 'ਤੇ ਹੋਣਾ? ਤੈਨੂੰ ਗੁਰੂ ਗੋਬਿੰਦ ਸਿੰਘ ਦੀਆਂ ਡੇਟਾਂ ਨਹੀਂ ਯਾਦ, ਅਵੇਅਰ ਕਾਹਦੇ 'ਤੇ ਹੋਏ ਹਾਂ ਅਸੀਂ? ਕੋਈ ਸਾਰੇ ਦਾ ਸਾਰਾ ਇਤਿਹਾਸ ਰਲਗੱਡ ਕਰਤਾ, ਮਿਲ ਗੋਭਾ ਕਰਤਾ, ਸ਼੍ਰੀ ਚੰਦ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਕਾਲ ਤਖਤਾਂ ਦੇ ਜਥੇਦਾਰ। ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਪੁੱਤਰਾਂ ਨੇ ਆਖਾ ਨਹੀਂ ਮੰਨਿਆ, ਤਖਤਾਂ ਦੇ ਜਥੇਦਾਰ ਸ਼੍ਰੀ ਚੰਦ ਦੇ ਡੇਰਿਆਂ 'ਤੇ ਜਾ ਕੇ ਲਿਫਾਫੇ ਲੈ ਕੇ ਪਤਾ ਕੀ ਕਹਿੰਦੇ ਹੈ? ਬਾਬਾ ਸ਼੍ਰੀ ਚੰਦ ਨੇ ਸੇਵਾ ਜਿਹੜੀ ਕੀਤੀ ਹੈ ਉਹ ਨਹੀਂ ਕੋਈ ਕਰ ਸਕਦਾ, ਇਹ ਗੱਲ ਕਹਿੰਦੇ ਆ। ਬਾਣੀ 'ਚ ਕੀ ਲਿਖਿਆ ਇਹ ਨਹੀਂ ਕਹਿੰਦੇ, ਪਰ ਕਾਰਨ ਕੀ ਹੈ? ਸਾਡੇ ਜਥੇਦਾਰਾਂ ਨੂੰ ਉੱਥੋਂ ਲਿਫਾਫੇ ਮਿਲਦੇ ਹੈ, 50-50 ਹਜ਼ਾਰ ਦੀਆਂ ਦੱਥੀਆਂ ਮਿਲਦੀਆਂ ਉਹਨਾਂ ਨੂੰ। ਉੱਤੋਂ ਹੁਕਮ ਆਉਂਦਾ ਹੈ ਵੀ ਗੁਰੂ ਅੰਗਦ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ, ਵਾਹਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਪਹੁੰਚਿਓ ਭਾਵੇਂ ਨਾ ਪਹੁੰਚਿਓ, ਪਰ ਸ਼੍ਰੀ ਚੰਦ ਵਾਲਾ ਪ੍ਰੋਗਰਾਮ ਮਿਸ ਨਾ ਕਰ ਦਿਓ ਕਿਤੇ। ਸਾਡੇ ਸਿਰਾਂ 'ਤੇ ਬੰਨੀਆਂ ਪੱਗਾਂ ਇਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ, ਇਹ ਚਾਹੁੰਦੇ ਆ ਸਿਰਾਂ 'ਚ ਸਵਾਹ ਪਾਓ, ਇਹ ਕਿਤੇ ਨਾ ਕਿਤੇ ਚਾਹੁੰਦੇ ਹੈ ਤੁਹਾਡੇ ਸਿਰਾਂ ਦੇ ਵਿੱਚ ਸਵਾਹ ਪਵੇ। ਤੁਸੀਂ ਧੂਣਿਆਂ ਵਾਲੇ ਪਾਸੇ ਲੱਗੋ, ਤੁਹਾਡੇ ਹੱਥਾਂ ਦੇ ਵਿੱਚ ਕੜਿਆਂ ਦੀ ਬਜਾਏ ਤੁਹਾਡੇ ਹੱਥਾਂ ਦੇ ਵਿੱਚ ਧਾਗੇ ਬੰਨੇ ਹੋਏ ਹੋਣ, ਗੁੱਟਾਂ 'ਤੇ ਕਾਲੇ ਰੰਗ ਦੇ ਧਾਗੇ ਬੰਨੇ ਹੋਏ ਹੋਣ, ਇਹ ਚਾਹੁੰਦੇ ਹੈ। ਇਹ ਸਾਡੀ ਆਹ ਜਿਹੜੀ ਜਾਗਰਤੀ, ਸਿੱਖ ਸਿਆਣੇ ਹੋਣ, ਸਮਝ ਹੋਵੇ, ਗਿਆਨ ਹੋਵੇ, ਕਦੇ ਨਹੀਂ ਚਾਹੁੰਦੇ। ਸਿੱਖ ਆਪ ਬਾਣੀ ਪੜ੍ਹ ਸਕੇ, ਸਾਨੂੰ ਸਮਝਾਇਆ ਕੀ ਜਾਂਦਾ, ਹੱਥ ਲਾਏਗਾ ਪਾਪ ਲੱਗ ਜਾਣਾ, ਨੇੜੇ ਜਾਏਗਾ ਪਾਪ ਲੱਗ ਜਾਣਾ, ਤੂੰ ਤਾਂ ਨੇੜੇ ਲੱਗ ਹੀ ਨਹੀਂ ਸਕਦਾ। ਬੰਦਾ ਕਵੇ ਮੈਂ ਸਹਿਜ ਪਾਠ ਕਰਨਾ ਚਾਹੁੰਦਾ, ਮੈਂ ਪੋਥੀਆਂ ਲੈ ਕੇ, ਤੇਰੇ ਮੂੰਹ 'ਤੇ ਦਾੜੀ ਨੂੰ ਤੂੰ ਹੁੰਦਾ ਕੌਣ ਹੈ ਗੱਲ ਕਰਨ ਵਾਲਾ? ਇੱਦਾਂ ਕਿਹਾ ਜਾਂਦਾ ਸਾਨੂੰ ਵੀ ਕੋਈ ਵੀ ਬੰਦਾ ਇੱਥੇ ਸਮਝ ਨਾ ਲਵੇ ਕਿਤੇ, ਕੋਈ ਦਿਮਾਗ ਵਰਤਣ ਵਾਲੇ ਪਾਸੇ ਨਾ ਤੁਰ ਸਕੇ। ਇਸ ਕਰਕੇ ਗਿਆਨ ਨੂੰ ਗੁਰੂ ਕਹਿਣ ਵਾਲਿਓ ਅਗਿਆਨੀ ਨਾ ਫਿਰੀਏ, ਮਾੜਾ ਜਿਹਾ ਦਿਮਾਗ ਵਰਤ ਲਓ, ਅਵੇਅਰ ਹੋਣਾ ਜਾਗਣਾ ਇਹਨੂੰ ਕਹਿੰਦੇ ਹੈ। ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਨਾ, ਸਾਰੇ ਡਰ ਖਤਮ ਹੋ ਜਾਂਦੇ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਅੰਦਰ ਇੱਕ ਟਕਾ ਹੈ, ਅੰਦਰ ਇੱਕ ਸ਼ਾਂਤੀ ਬਣੀ ਰਹਿੰਦੀ ਹੈ, ਬਾਹਰੋਂ ਕਾਇਮ ਰਹਿੰਦਾ। ਸਹਿਜ ਦਾ ਮਤਲਬ ਇਹ ਨਹੀਂ, ਹੁਣ ਸਾਡੇ ਬੰਦੇ ਕੀ ਕਹਿੰਦੇ ਹੈ, ਲਓ ਜੀ ਸਹਿਜ ਕੀ ਹੈ? ਮਹਾਂਪੁਰਖਾਂ 'ਚ ਬੜਾ ਸਹਿਜ ਹੈ। ਕਿਵੇਂ? ਕਹਿੰਦੇ ਹੌਲੀ ਹੌਲੀ ਬੋਲਦੇ ਹੈ, ਅੱਛਾ ਜੇ ਹੁਣ ਮੈਂ ਤੇ ਤੇਜ਼ ਤੇਜ਼ ਬੋਲ ਰਿਹਾ ਨਾ ਇਦਾਂ। ਅੱਛਾ ਫੇਰ ਕਹਿੰਦੇ ਹੌਲੀ ਹੌਲੀ ਠੁੰਮਕ ਠੁੰਮਕ ਤੁਰਦੇ ਐ, ਜਦੋਂ ਅਸੀਂ ਗੱਲ ਕਰੀ ਦੀ ਹੈ ਨੇੜੇ ਮੂੰਹ ਕਰਕੇ ਨਾ ਇਦਾਂ ਕੰਨ ਨੇੜੇ ਕਰਕੇ ਸੁਣਨਾ ਪੈਂਦਾ, ਇੰਨੇ ਸਹਿਜ 'ਚ ਬਾਬਾ ਜੀ ਰਹਿੰਦੇ ਐ। ਇਹ ਤੇ ਭਟਕੇ ਫਿਰਦੇ ਸਟੇਜਾਂ ਤੇ, ਉੱਚੀ ਉੱਚੀ ਬੋਲਦੇ ਐ। ਉਹ ਭਾਈ ਇਹਨੂੰ ਸਹਿਜ ਨਹੀਂ ਕਹਿੰਦੇ, ਇਹਨੂੰ ਢਿੱਲੜਪੁਣਾ ਕਹਿੰਦੇ ਆ। ਬਾਬੇ ਦਾ ਚੇਲਾ ਬਣ ਕੇ ਤੂੰ ਨਾ ਕਿਤੇ ਠੁੰਮਕ ਠੁੰਮਕ ਤੁਰਨ ਲੱਗ ਜੀ, ਇੱਥੇ ਟਰੱਕ ਨਹੀਂ ਚੱਲਣਾ, ਇੱਥੇ ਫੈਕਟਰੀਆਂ 'ਚ ਕੰਮ ਨਹੀਂ ਹੋਣਾ, ਅਗਲੇ ਚੱਕ ਕੇ ਬਾਹਰ ਮਾਰਨਗੇ। ਬਾਬੇ ਦੇ ਚੇਲਿਆ ਕਾਪੀ ਕਰਨਾ ਬਾਬੇ ਦੀ, ਤੁਰਦਾ ਹੀ ਨਹੀਂ ਤੂੰ ਤੇ, ਕਿਤੇ ਤੂੰ ਵੀ ਐਂ ਹੌਲੀ 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 ਲੱਗ ਜਾਏ ਕਰਨ ਕਿਤੇ ਤੂੰ, ਵੀ ਬਾਬਾ ਜੀ ਦੀ ਸੰਗਤ ਕਰਦਾ ਤੂੰ। ਇੱਥੇ ਠੰਡੇ ਜੇ ਬਾਬਿਆਂ ਨੇ ਸਾਰੀ ਕੌਮ ਠੰਡੀ ਕਰਕੇ ਰੱਖਤੀ, ਇੱਥੇ ਡੈੱਡ ਕਰਤੇ ਦਿਮਾਗ ਸਾਡੇ। ਜਿੰਨਾ ਕਹਿੰਦੇ ਨਾਮ ਦਾ ਰੰਗ ਚੜੀ ਜਾਂਦਾ ਥੱਲੇ ਨੂੰ ਧੁਸੜੀ ਜਾਂਦੇ ਨੇ ਸਿਰ ਥੱਲੇ ਨੂੰ, ਜਦੋਂ ਬਹਿਣਗੇ ਜਾਣਗੇ ਵੀ ਬੰਦਾ ਇੱਦਾਂ ਹੋਵੇ ਇਹ ਥੱਲੇ ਨੂੰ ਜਾਈ ਜਾਂਦਾ। ਕਿਹੜਾ ਨਾਮ ਜਪਦੇ ਹੋ ਤੁਸੀਂ, ਥੱਲੇ ਨੂੰ ਵੜਦੇ ਹੋ ਤੁਸੀਂ। ਉੱਪਰ ਨੂੰ ਜਾਣਾ ਚਾਹੀਦਾ ਸੀ ਕਿ ਕਾਇਮ ਹੋਣਾ ਚਾਹੀਦਾ ਸੀ, ਅਵੇਅਰ ਹੋਣਾ ਚਾਹੀਦਾ ਸੀ, ਇੱਦਾਂ ਅੱਖ ਚੱਖ ਪਾ ਕੇ ਗੱਲ ਕਰਨੀ ਚਾਹੀਦੀ ਸੀ। ਤੁਸੀਂ ਡੈੱਡ ਹੋਈ ਜਾਂਦੇ ਆ। ਜਿੰਨਾ ਬੰਦਾ ਜ਼ਿਆਦਾ ਡੈੱਡ ਹੈ ਕਹਿੰਦੇ ਜ਼ਿਆਦਾ ਬ੍ਰਹਮ ਗਿਆਨੀ ਹੈ, ਜਿੰਨਾ ਬੰਦਾ ਜ਼ਿਆਦਾ ਚੁੱਪ ਹੋ ਜਾਂਦਾ ਕਹਿੰਦੇ ਜੀ ਸ਼ਾਂਤ ਬਹੁਤ ਹੋ ਗਿਆ। ਪਰ ਮੇਰੀ ਬੇਨਤੀ ਨੂੰ ਸੁਣੋ, ਦਸੇ ਪਾਤਸ਼ਾਹੀਆਂ ਇੱਥੇ ਰੱਬ ਲੱਭਣ ਆਈਆਂ ਸੀ। ਜਿਹੜਾ ਬੰਦਾ ਨਾਮ ਜਪਣ ਆਇਆ ਯਾਰ, ਆਪਣੇ ਘਰ ਭੋਰੇ 'ਚ ਬੈਠਾ ਵਾਹਿਗੁਰੂ 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 ਕਰਦਾ ਹੈ, ਉਹਨੂੰ ਤਵੀ 'ਤੇ ਸਰਕਾਰਾਂ ਕਿਉਂ ਬਾਉਣਗੀਆਂ? ਕਦੇ ਸੋਚੋ, ਜਹਾਂਗੀਰ ਨੂੰ ਪ੍ਰੋਬਲਮ ਕੀ ਸੀ ਗੁਰੂ ਅਰਜਨ ਦੇਵ ਜੀ ਤੋਂ? ਸੋਚੋ, ਗੁਰੂ ਤੇਗ ਬਹਾਦਰ ਸਾਹਿਬ ਜੇ ਰੱਬ ਰੱਬ ਕਰਦੇ ਸੀ, ਰੱਬ ਰੱਬ ਕਰਨ ਵਾਲੇ ਤੋਂ ਨਾ ਅੱਜ ਇੰਡੀਆ ਦੀ ਸਰਕਾਰ ਨੂੰ ਪ੍ਰੋਬਲਮ ਹੈ ਅਤੇ ਨਾ ਉਦੋਂ ਪ੍ਰੋਬਲਮ ਸੀ। ਭੋਰਿਆਂ 'ਚ ਬੈਠੇ ਬਾਬੇ 84 ਤੋਂ ਪਹਿਲਾਂ ਦੇ ਅੱਜ ਵੀ ਬੈਠੇ ਹੈ, ਉਹਨਾਂ ਦੇ ਡੇਰੇ ਨੂੰ ਆਂਚ ਨਹੀਂ ਆਈ। ਜਿੱਦਣ ਗੱਲ ਕੀਤੀ 17 ਮਤਿਆਂ ਦੀ, ਉਦਣ ਬਾਬੇ ਜਰਨੈਲ ਸਿੰਘ ਵਰਗਿਆਂ ਦੇ ਵੈਰੀ ਬਣਦੇ ਹੈ। ਅਗਲਾ ਕਹਿੰਦਾ ਪਾਣੀ ਦੀ ਗੱਲ ਕਿਉਂ ਕਰਦਾ ਬਾਬਾ, ਇਹਨਾਂ ਦੀਆਂ ਪੜ੍ਹਾਈਆਂ ਦੀ ਗੱਲ ਕਿਉਂ ਕਰਦਾ ਬਾਬਾ, ਤੂੰ ਪੰਜਾਬ ਦੇ ਫਿਊਚਰ ਦੀ ਗੱਲ ਕਿਉਂ ਕਰਨਾ ਬਾਬਾ? ਰੱਬ ਰੱਬ ਕਰ, ਤੂੰ ਮਾਲਾ ਫੇਰ, ਤੂੰ ਨਾਮ ਜਪ, ਸਰਕਾਰਾਂ ਤੈਨੂੰ ਪ੍ਰਮੋਟ ਕਰਨਗੀਆਂ, ਤੇਰੇ ਘਰ ਆਉਣਗੀਆਂ, ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇਰੇ ਪੈਰਾਂ 'ਚ ਡਿੱਗਣਗੇ, ਮੱਥੇ ਟੇਕਣਗੇ ਤੈਨੂੰ ਆ ਕੇ। ਆਹ ਕੀ ਲੱਗ ਪਿਆ ਕਰਨ ਤੂੰ? ਜਿੰਨੇ ਬਾਬੇ ਉਦੋਂ ਵੀ ਟੌਰ ਨਾਲ ਰਹਿੰਦੇ ਸੀ ਤੇ ਅੱਜ ਵੀ ਉਹਨਾਂ ਦੇ ਡੇਰੇ ਟੌਰ ਨਾਲ ਚੱਲਦੇ ਹੈ, ਚੱਲਦੇ ਅੱਜ ਵੀ। ਜ਼ਰਾ ਕੁ ਸੋਚ ਕੇ ਵੇਖੋ ਵੀ ਜੇ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਪਾਤਸ਼ਾਹ ਇੱਦਾਂ ਹੀ ਨਾਮ ਜਪਣ ਆਏ ਸੀ ਤੇ ਕਿਉਂ ਬਾਬਰ ਵੈਰੀ ਬਣਦਾ, ਜੇਲ੍ਹ 'ਚ ਕਿਉਂ ਡੱਕਦਾ ਉਹਨਾਂ ਨੂੰ? ਨਾਮ ਜਪਣ ਵਾਲਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ ਦੁਨੀਆਂ ਵਿੱਚ ਕਿਸੇ ਨੂੰ। ਰੱਬ ਰੱਬ ਕਰਦਾ ਆਪਣੇ ਘਰ ਬਹਿ ਕੇ ਜਿੰਨਾ ਮਰਜ਼ੀ ਕਰ ਲੈ। ਗੁਰੂ ਅਰਜਨ ਦੇਵ ਜੀ ਨੂੰ ਦੇਗ 'ਚ ਇਸ ਕਰਕੇ ਉਬਾਲਤਾ ਵੀ ਨਾਮ ਜਪਦੇ ਹੈ, ਦੱਸੋ ਪਿਆਰਿਓ, ਇਸ ਕਰਕੇ ਉਬਾਲਤਾ ਵੀ ਇਹ ਤੇ ਸਵਾਸ ਚਾੜਦੇ ਆ ਗੁਰੂ ਅਰਜਨ ਦੇਵ ਜੀ, ਤਾਂ ਬਾਲਣ ਲੱਗੇ ਆ ਸੀ। ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦਾ ਘਰ ਬਾਰ ਉਹਨਾਂ ਨੇ ਘੇਰਾ ਪਾਇਆ, ਉਹਨਾਂ ਨੂੰ ਛੱਡਣਾ ਪੈ ਗਿਆ ਆਨੰਦਪੁਰ ਸਾਹਿਬ, ਇਸ ਕਰਕੇ ਛੱਡਿਆ ਵੀ ਗੁਰੂ ਗੋਬਿੰਦ ਸਿੰਘ ਨਾਮ ਜਪਦੇ ਤੇ ਨਾਮ ਜਪਾਉਂਦੇ ਸੀ ਤੇ ਸਰਕਾਰਾਂ ਨੂੰ ਚੰਗਾ ਨਹੀਂ ਸੀ ਲੱਗਦਾ। ਗੁਰੂ ਗੋਬਿੰਦ ਸਿੰਘ ਦਾ ਘਰ ਬਾਰ ਇਸ ਕਰਕੇ ਉਜਾੜਨ ਦੀ ਪਲੈਨਿੰਗ ਬਣਦੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕਰਦੇ ਹੈ। ਉਹਨਾਂ ਦੇ ਨਿੱਕੇ ਨਿੱਕੇ ਬੱਚੇ ਤਾਂ ਸ਼ਹੀਦ ਕੀਤੇ ਜਾਂਦੇ ਹੈ, ਨਿੱਕੇ ਨਿੱਕੇ ਬੱਚਿਆਂ ਦੀਆਂ ਚੱਪਣੀਆਂ ਤਾਂ ਲਾਈਆਂ ਜਾਂਦੀਆਂ ਹੈ, ਉਹਨਾਂ ਦਾ ਪਿੱਛਾ ਤਾਂ ਕੀਤਾ ਜਾਂਦਾ ਹੈ, ਉਹ ਸਾਡੇ ਘਰ ਵਸਾਉਣੇ ਚਾਹੁੰਦੇ ਹੈ। ਉਹ ਸਾਡੀ ਸੁੱਖ ਮੰਗਦੇ ਹੈ ਤਾਂ ਉਹਨਾਂ ਦਾ ਇਹ ਹਾਲ ਹੋਇਆ। ਬੜੇ ਜੋਗੀ ਕੰਦਰਾਂ 'ਚ ਬੈਠੇ ਹੀ ਸੀ ਨਾ ਪਿਆਰਿਓ, ਜੋਗੀਆਂ ਨੂੰ ਕੌਣ ਪੁੱਛਦਾ? ਇੱਥੇ ਕੰਦਰਾਂ ਵਿੱਚ ਬੈਠੇ ਸਵਾਸ ਚਾੜ ਕੇ ਬੈਠੇ ਸੀ, ਉਹਨਾਂ ਨੂੰ ਕਿਸੇ ਨੇ ਨਹੀਂ ਲੁੱਟਿਆ, ਉਹਨਾਂ ਦੇ ਘਰ ਨਹੀਂ ਉਜਾੜੇ ਗਏ। ਸਾਧਾਂ ਦੇ ਡੇਰੇ ਉਦੋਂ ਦੇ ਚੱਲਦੇ ਅੱਜ ਤੱਕ ਚੱਲ ਰਹੇ ਹੈ। ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕਰਨ ਦਾ ਕਾਰਨ ਇਹ ਹੈ ਵੀ ਉਹ ਸਿਸਟਮ ਬਦਲਣਾ ਚਾਹੁੰਦੇ ਹੈ, ਅਵੇਅਰ ਕਰਦੇ ਸੀ ਲੋਕਾਂ ਨੂੰ, ਕਿਤੇ ਜਾਗ ਨਾ ਜਾਣ, ਕਿਤੇ ਇਹ ਪਤਾ ਸੀ ਲੋਕ ਜਾਗ ਜਾਣਗੇ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਜਾ ਤਾ, ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਸਮਝ ਦਿੱਤੀ। ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦੀਆਂ ਬਹੁਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਜੇ ਕਿਤੇ ਗੋਲੀਆਂ ਦੇ ਪਰਖ ਲੈਣ ਦੀ ਲੋੜ ਪੈ ਜਾ ਹੱਸ ਹੱਸ ਛਾਤੀਆਂ ਨੂੰ ਦਾਵੇ ਤੇਰਾ ਖਾਲਸਾ। ਉਹ ਆਹ ਪ੍ਰੋਬਲਮ ਸੀ ਉਹਨਾਂ ਨੂੰ ਵੀ ਇੱਦਾਂ ਦੇ ਬੰਦੇ ਰੈਡੀ ਕਰਤੇ ਯਾਰ, ਇੱਦਾਂ ਦੇ ਦਿਮਾਗ ਨੇ, ਇੱਦਾਂ ਦੇ ਅਵੇਅਰ ਹੋਏ ਬੰਦੇ ਹੈ, ਹਰ ਗੱਲ 'ਤੇ ਕਟਾਕਸ਼ ਕਰਦੇ ਹੈ, ਸਵਾਲ ਕਰਦੇ ਹੈ, ਹਰ ਗੱਲ 'ਤੇ ਤਰਕ ਕਰਦੇ ਹੈ, ਇੱਦਾਂ ਦੇ ਦਿਮਾਗ ਤੇਜ਼ ਹੋ ਗਏ। ਇਹਨਾਂ ਨੂੰ ਹੁਣ ਬੁੱਧੂ ਨਹੀਂ ਬਣਾਇਆ ਜਾ ਸਕਦਾ, ਇਹਨਾਂ ਨੂੰ ਕਮਲੇ ਨਹੀਂ ਕੀਤਾ ਜਾ ਸਕਦਾ। ਇਹ ਅਵੇਅਰਨੈਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਰਦੇ ਹੈ ਅਤੇ ਸਰਕਾਰਾਂ ਉਹਨਾਂ ਦੀਆਂ ਵੈਰੀ ਹੋ ਜਾਂਦੀਆਂ ਹੈ, ਉਹਨਾਂ ਦਾ ਵਿਰੋਧ ਹੁੰਦਾ ਹੈ। ਅਤੇ ਅੱਜ ਸਾਡਾ ਹਾਲ ਕੀ ਹੈ ਜੀ, ਇੱਥੇ ਚੰਗੇ ਭਲੇ ਬੰਦੇ ਮਾੜੀ ਜੀ ਗੱਲ ਕਰਕੇ ਵੇਖੋ, ਸ਼ਾਂਤ ਰਹਿਣਾ ਚਾਹੀਦਾ ਜੀ, ਜੋ ਹੁੰਦਾ ਹੋਣ ਦਿਓ ਜੀ, ਕਿੱਥੇ ਰਹਿ ਗਈਆਂ ਅਣਖਾਂ ਸਾਡੀਆਂ। ਜਦੋਂ ਮੈਂ ਉਹ ਗੱਲ ਵੇਖਦਾ ਨਾ ਸਾਹਿਬਜ਼ਾਦਿਆਂ ਦੀ, ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ 'ਚੋਂ, ਇੱਕ ਦਿਨ ਜਾ ਪਹੁੰਚਿਆ ਸਰਹੰਦ, ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ। ਮੈਂ ਅਣਖ ਲੱਭਣ ਲਈ ਲਵਾ ਇੱਕ, ਮੈਨੂੰ ਲੱਗਦਾ ਮੱਥਾ ਟੇਕਣ ਵਾਲਿਆਂ ਨੂੰ ਰੋਕ ਦਿੱਤਾ ਗਿਆ। ਮੈਂ ਬੇਨਤੀ ਕਰਾਂਗਾ ਆ ਜਾਣ ਦਿਓ। ਵੇਖੋ ਇੱਕ ਗੱਲ ਤਾਂ ਪੱਕੀ ਹੈ ਵੀ ਸਵਾਦ ਤੇ ਦੀਵਾਨ ਦਾ ਆਉਂਦਾ ਉਦੋਂ ਜਦੋਂ ਇੱਦਾਂ ਟਕਾ ਬਣੇ। ਜਿਵੇਂ ਹੁਣ ਵੇਖੋ, ਕੱਲ੍ਹ ਵੀ ਤੁਸੀਂ 15-20 ਮਿੰਟ ਰੋਕੀ ਸੀ ਸੰਗਤ, ਗੱਲ ਠੀਕ ਹੈ, ਜਿਵੇਂ ਹੁਣ ਰੁਕ ਗਈ ਸੰਗਤ ਤੇ, ਪਰ ਅੱਜ ਕਵਿਤਾ ਨਾਲ ਨਾਲ ਪੜ੍ਹਦੇ ਹਾਂ ਨਮਸਕਾਰ, ਕਿਉਂਕਿ ਪੌੜੀਆਂ 'ਤੇ ਖੜ੍ਹੇ ਹੋਣਗੇ, ਕਈ ਬਜ਼ੁਰਗ ਨੇ, ਕਈ ਬੱਚੇ ਹੈ, ਪੌੜੀਆਂ 'ਤੇ ਖੜ੍ਹੇ ਉਹ ਠੀਕ ਨਹੀਂ ਲੱਗਦਾ ਗੱਲ, ਆਓ ਨਮਸਕਾਰ ਕਰ ਲੈਣ ਨਾਲ ਨਾਲ। ਆ ਸੁਣੋ, ਆਪਾਂ ਧਿਆਨ ਹਾਜ਼ਰ ਰੱਖਿਓ, ਜੇ ਤੁਸੀਂ ਆਪਣਾ ਧਿਆਨ ਟਿਕਾ ਕੇ ਰੱਖੋ ਆਉਣ ਵਾਲਿਆਂ ਨੂੰ ਆਈ ਜਾਣ ਦਿਓ, ਫਿਰ ਆਪੇ ਆਪੇ ਗੱਲ ਬਣ ਜਾਏ। ਲਓ ਸੁਣੋ,
ਬਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ, ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ। ਇੱਕ ਦਿਨ ਪਹੁੰਚ ਗਿਆ ਸਰਹੰਦ, ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ।
ਜਿਹੜੀ ਅਣਖ ਦੀਵਾਰਾਂ ਚੋਂ ਮਿਲੀ, ਇਹਨਾਂ ਦੇਸ਼ ਕੈਨੇਡਾ ਚੋਂ ਮਿਲ ਸਕਦੀ ਹੈ ਕਿਤੇ ਅੱਜ ਦੇ ਸਿੱਖਾਂ 'ਚ? ਇਹਨਾਂ ਦੇਸ਼ਾਂ 'ਚ ਆ ਕੇ ਵੀ, ਇੰਨੇ ਵਧੀਆ ਦੇਸ਼ਾਂ 'ਚ ਆ ਕੇ ਆਜ਼ਾਦ ਹੋ ਕੇ ਵੀ ਸਿੱਖ ਇੱਥੇ ਸੋਚਦਾ ਨਹੀਂ। ਆਜ਼ਾਦ ਤੁਸੀਂ ਹੈ ਹੋ ਇੱਥੇ, ਇਹਨਾਂ ਦੇਸ਼ਾਂ 'ਚ ਆਜ਼ਾਦੀ ਹੈ, ਪਰ ਆਪਣੇ ਆਪ ਨੂੰ ਤੁਸੀਂ ਆਜ਼ਾਦ ਕੀਤਾ ਥੋੜ੍ਹਾ? ਸੋਚਦੇ ਤਾਂ ਗੁਲਾਮਾਂ ਵਾਂਗੂ ਹੀ ਹੈ। ਆਜ਼ਾਦ ਦੇਸ਼ ਵਿੱਚ ਆ ਕੇ ਆਜ਼ਾਦਾਂ ਵਾਂਗੂ ਸੋਚਦੇ ਥੋੜ੍ਹਾ ਤੁਸੀਂ? ਗੁਲਾਮਾਂ ਵਾਂਗੂ ਸੋਚਦੇ ਆ ਸਾਰੇ, ਮਾਇੰਡ ਉਦਾਂ ਦੇ ਸੈੱਟ ਹੋਏ ਹੋਏ ਹੈ, ਗੁਲਾਮ ਬਣ ਕੇ ਜਿਉਂਦੇ ਆ। ਸੁਣੋ,
ਉਸ ਧਰਤੀ ਤੇ ਖੜ ਕੇ ਜਾ ਤੂੰ ਮੈਂ ਨਜ਼ਰ ਜਗਤ ਵਿੱਚ ਮਾਰੀ, ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ, ਸੂਰਜ ਵਾਂਗੂ ਚਮਕੀ ਸਿੱਖੀ, ਸੂਬੇ ਦੇ ਦਰਬਾਰਾਂ ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ। गुजरी ते साहेब जाते गंगू खेड़ी ले आया जामुरिंडे चुगली कीती किड्डा पाप अज भी गंगू गिणिया जांदा लून हराम गदारा चो मैं अणख लभण लई तुरिया किधरे ना मिली बाजारां चों ठंडा बुरज ते अत दी सर्दी कैद सी तिन्नां कीते पोदे दिन सी चलदा की कहर लाला दे बीते पोते दिन सी थका चलदा की कहर लाला दे बीते मोती राम जी दुध पियावन आया लंघदा होया मारा चो मैं अणख लभण लई तुरिया सी किधरे ना मिली छोटे छोटे लाला ने ना दाग धर्म लाया ज्यौंदे नीहा पापी ने फतवा लाया ज्यौंदे नीहा विच चिंदे ओ पापी ने फतवा लाया दुश्मन समझे सिखी करती खत्म सरदारा जो मैं अणख लभण लई तुरिया सी किधरे ना मिली बाजारा एक दिन पहुंच गया सरहंद ओथे मिल गई अणख दीवारा जो
मैं अणख लभण लई तुरिया सी किधरे ना मिली बाजारा सोए कोई बाजारा चो मिलन वाली चीज नहीं प्यारे हो ਇਹ ਤੇ ਅੰਦਰ ਦਾ ਜਾਗਣਾ ਹੁੰਦਾ ਹੈ ਉਹ ਸਮਝ ਉਹ ਡਿਵੈਲਪ ਹੋ ਜਾਂਦੀ ਹੈ ਉਹ ਸਮਝ ਡਿਵੈਲਪ ਹੁੰਦੀ ਹੈ ਉਹ ਕਾਮਨ ਸੈਂਸ ਹੈ ਜਿਹੜੀ ਅੰਦਰ ਪੈਦਾ ਹੋ ਜਾਂਦੀ ਹੈ ਜਿੱਥੇ ਫਿਰ ਇਦਾਂ ਦੇ ਡਿਸੀਜਨ ਬਣਦੇ ਹੈ ਉਹ ਕਾਮਨ ਸੈਂਸ ਵਿੱਚੋਂ ਇਦਾਂ ਦੇ ਡਿਸੀਜਨ ਨਿਕਲਦੇ ਐ, ਉਹ ਡਿਵੈਲਪ ਹੋ ਗਿਆ ਮਾਈਂਡ, ਸੱਚਾ ਗਿਆਨ ਹੈ ਜਿਹੜਾ ਇਦਾਂ ਦੀ ਘਾੜਤ ਘੜੀ ਗਈ ਕਿ ਨੀਹਾਂ ਵਿੱਚ ਚਿਣਦੇ, ਬੰਦ ਬੰਦ ਕੱਟਦੇ, ਚਰਖੜੀਆਂ ਤੇ ਚਾੜਦੇ, ਦੇਗਾਂ ਵਿੱਚ ਕਾੜਦੇ, ਅਸੀਂ ਆਪਣੇ ਅਸੂਲਾਂ ਤੇ, ਆਪਣੇ ਸਿਧਾਂਤਾਂ ਤੇ, ਆਪਣੀ ਸੋਚ ਤੇ ਪੱਕੇ ਰਹਿਣਾ ਹੈ। ਤਾਂ ਕਰਕੇ ਪਿਆਰਿਓ, ਜਦੋਂ ਅਸੀਂ ਅਵੇਅਰ ਹੋਵਾਂਗੇ ਫਿਰ ਸਾਰੀਆਂ ਗੱਲਾਂ ਸਾਡੇ ਸਮਝ ਵਿੱਚ ਪੈਣੀਆਂ। ਉਹਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਸੱਚਾ ਗਿਆਨ। ਹੁਣ ਸੋਏ ਅਚਿੰਤਾ, ਕੋਈ ਚਿੰਤਾ ਨਹੀਂ, ਜਾਗ ਅਚਿੰਤਾ ਬੇਫਿਕਰੀ, ਸੌਂਦਿਆਂ ਵੀ ਜਾਗਦਿਆਂ ਵੀ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁੱਖ ਵਸਿਆ। ਇੱਥੋਂ ਆਪਾਂ ਗੱਲ ਅੱਗੇ ਲੈ ਗਏ ਸੀ ਵੀ ਮਨ ਹੈ ਜਿਹੜਾ ਸ਼ਾਂਤ ਰਹਿਣਾ, ਅੰਦਰ ਸ਼ਾਂਤ ਰੱਖਣਾ, ਆਪਣੇ ਆਪ ਨੂੰ ਟਿਕਾ ਕੇ ਰੱਖਣਾ, ਇਹ ਬੜਾ ਲਾਜ਼ਮੀ ਹੈ। ਤੇ ਜਿਹੜੇ ਬੰਦੇ ਦਾ ਘਰ ਸੁਖੀ ਹੈ ਭਾਵ ਅੰਦਰ ਸੁਖੀ ਹੈ, ਬਾਹਰ ਵੀ ਉਸੇ ਨੂੰ ਚੰਗਾ ਲੱਗਦਾ ਹੈ। ਜੇ ਘਰ ਵਿੱਚ ਸੁਖੀ ਰਹੇਗਾ ਭਾਵ ਮਨ ਸ਼ਾਂਤ ਰਹੇਗਾ ਤਾਂ ਹੀ ਕੈਨੇਡਾ ਚੰਗਾ ਲੱਗੇਗਾ ਨਾ। ਜੇ ਮਨ ਸ਼ਾਂਤ ਹੈ ਤਾਂ ਹੀ ਅਮਰੀਕਾ ਚੰਗਾ ਲੱਗੇਗਾ। ਜੇ ਮਨ ਸ਼ਾਂਤ ਹੈ ਤੇ ਛੱਪਰੀ ਵਿੱਚ ਵੀ ਆਨੰਦ ਹੈ, ਜੇ ਮਨ ਸ਼ਾਂਤ ਨਹੀਂ ਤੇ ਮਹਿਲ ਵੀ ਨਹੀਂ ਚੰਗੇ ਲੱਗਦੇ। ਤਾਂ ਕਰਕੇ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਦੋਂ ਤੋਂ ਕਹੋ ਨਾਨਕ ਗੁਰ ਮੰਤਰ ਦਰਣਾ, ਜਦੋਂ ਤੋਂ ਗੁਰੂ ਨੇ ਗਿਆਨ ਦਿੱਤਾ ਹੈ, ਜਦੋਂ ਤੋਂ ਅਕਲ ਆਈ ਹੈ, ਜਦੋਂ ਤੋਂ ਸਮਝ ਆਈ ਹੈ, ਉਦੋਂ ਤੋਂ ਮਨ ਸ਼ਾਂਤ ਹੋ ਗਿਆ। ਤੇ ਕੀ ਸਮਝਾਇਆ? ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂਕਾ
ਅੰਤਰ ਜਾਮੀ।
ਹੁਣ ਭਟਕਣਾ ਖਤਮ ਹੋ ਗਈ, ਰਾਤ ਵਾਲਾ ਸ਼ਬਦ ਪੜ੍ਹੀਏ, ਆਵਣ ਜਾਣ ਰਹਿਓ। ਹੁਣ ਵੇਖੋ ਸੰਗਤ ਜਦੋਂ ਆਉਣ ਲੱਗ ਜਾਂਦੀ ਹੈ ਨਾ, ਮਾਹੌਲ ਦਵਾਨ ਦਾ ਬਦਲ ਜਾਂਦਾ, ਧਿਆਨ ਹਿੱਲਣ ਲੱਗ ਜਾਂਦਾ ਸਾਰਿਆਂ ਦਾ। ਪਰ ਆਓ ਆਪਾਂ ਕੋਸ਼ਿਸ਼ ਕਰਨੀ ਹੈ ਜਿੰਨਾ ਕੁ ਟਾਈਮ ਆਪਣੇ ਕੋਲ ਹੈ। ਇੱਕ ਬੇਨਤੀ ਹੈ ਵੀ ਪੰਜ ਨੰਬਰ ਹਾਲ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪੰਜ ਨੰਬਰ ਹਾਲ ਵਿੱਚ ਪਹੁੰਚ ਜਾਣ। ਤੁਹਾਡੇ 'ਚ ਜਿਹੜੇ ਵੀਰ ਆਏ ਅੰਮ੍ਰਿਤ ਛਕਣ ਲਈ, ਕੋਈ ਭੈਣਾਂ ਆਈਆਂ, ਬਜ਼ੁਰਗ ਆਏ ਹੈ, ਪੰਜ ਨੰਬਰ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਣਾ ਹੈ, ਜਿੱਥੇ ਵੀ ਕਿਤੇ ਕੋਈ ਬੈਠਾ ਪਹੁੰਚ ਜਾਏ। ਅਤੇ ਜੇ ਮਨ ਬਣਾਉਣਾ ਹੈ ਨਾ ਪਿਆਰਿਓ, ਟਾਈਮ ਥੋੜ੍ਹਾ ਲੱਗਣਾ ਹੈ, ਇੱਥੋਂ ਹੀ ਤੁਸੀਂ ਇੱਥੇ ਹੀ ਕਿਸੀ ਇਸ਼ਨਾਨ ਕਰ ਲਓ, ਪਾਣੀ ਪਾ ਲਓ ਸਿਰ ਦੇ ਵਿੱਚ, ਇੱਥੇ ਹੀ ਮਨ ਮੰਨੇ ਅਤੇ ਕਕਾਰ ਲੈ ਕੇ ਸਿੰਘ ਸੱਜ ਜਾਓ। ਗੁਰੂ ਵਾਲੇ ਬਣ ਜਾਓ, ਗਏ ਸੀ ਡਿਕਸੀ ਮੱਥਾ ਟੇਕਣ, ਅਗਲਾ ਕਵੇ ਤੂੰ ਅੰਮ੍ਰਿਤ ਛੱਕ ਹੀ ਆ ਗਿਆ, ਐਡੀ ਛੇਤੀ ਤੇਰਾ ਮਨ ਬਦਲ ਗਿਆ, ਚੇਂਜ ਹੋ ਗਿਆ। ਇਹ ਤੇ ਸਮਝ ਆਵੇ ਬਸ ਇੱਕ ਵਾਰੀ ਜੇ ਕਿਤੇ ਵੀ ਹਾਂ ਮੈਂ ਦਾਖਲਾ ਲੈਣਾ ਹੈ, ਆਓ ਇਸ ਰਾਹ 'ਤੇ ਤੁਰੀਏ, ਆਪਣੇ ਆਪ ਨੂੰ ਕਾਇਮ ਕਰਨਾ ਅਤੇ ਕਰ ਲਈਏ। ਸੋ ਇਸ ਕਰਕੇ ਆਓ ਨਾਲ ਨਾਲ ਆਪਾਂ ਸਮਝਦੇ ਵੀ ਚੱਲੀਏ, ਨਾਲ ਨਾਲ ਜੋ ਗੱਲ ਚੱਲਦੀ ਹੈ। ਤਪਤ ਕੜਾ ਪੁੱਜ ਗਿਆ, 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 ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ। ਗੁਰ ਸੀਤਲ ਨਾਮ, ਨਾਮ ਮਤਲਬ ਗਿਆਨ, ਸਮਝ, ਅਕਲ। ਗੁਰ ਸੀਤਲ ਨਾਮ ਦਿਓ, ਗੁਰ ਸੀਤਲ ਨਾਮ ਦਿਓ,
ਗੁਰ ਸੀਤਲ ਨਾਮ
ਦਿਓ,
ਸੀਤਲ ਨਾਮ ਦਿਓ,
ਗੁਰਸੀਤਲ ਨਾਮ ਦਿਓ ਤਪਤ ਕੜਾ ਬੁਝ ਗਿਆ ਤਪਤ ਕੜਾ ਬੁਝ ਗਿਆ
ਤਪਤ ਕੜਾ
ਗੁਰਸੀਤਲ ਨਾਮ ਦਿਓ ਗੁਰਸੀਤਲ ਨਾਮ ਕੀਤਾ ਸੀ ਕੋਈ ਬੰਦਾ ਆਵੇ ਜਾਵੇ ਆਪਾਂ ਕਹਿੰਦੇ ਕਿਉਂ ਭਟਕਦਾ ਫਿਰਦਾ ਆਉਣੀ ਜਾਣੀ ਮਤਲਬ ਭਟਕਣਾ ਜਿਹੜਾ ਮਨ ਸਾਡਾ ਭਟਕਦਾ ਰਹਿੰਦਾ ਸੀ ਮਨ ਬੇਚੈਨ ਰਹਿੰਦਾ ਸੀ ਮਨ ਪਰੇਸ਼ਾਨ ਰਹਿੰਦਾ ਸੀ ਉਹ ਭਟਕਣਾ ਭਾਵੇਂ ਇੰਡੀਆ 'ਚ ਭਾਵੇਂ ਕਨੇਡਾ 'ਚ ਭਟਕਣਾ ਖਤਮ ਨਹੀਂ ਜੀ ਹੁੰਦੀ ਜਿਹੜੇ ਬੰਦੇ ਭਟਕਦੇ ਉਹ ਇੱਥੇ ਵੀ ਭਟਕ ਰਹੇ ਹੈ ਇੱਥੇ ਵੀ ਦੁਖੀ ਹੈ ਕਨੇਡਾ ਨੇ ਕੋਈ ਬਹੁਤਾ ਕੁਛ ਬਦਲ ਨਹੀਂ ਦਿੱਤਾ ਅੰਦਰ ਵਾਲਾ ਬੇਚੈਨੀ ਉੱਥੇ ਵੀ ਉੱਦਾਂ ਹੀ ਸੀ ਇੱਥੇ ਵੀ ਉੱਦਾਂ ਹੀ ਹੈ ਕਈ ਤਾਂ ਇੱਦਾਂ ਦੇ ਵੀ ਹੈ ਜਿਹੜੇ ਕਹਿੰਦੇ ਹੈ ਜਦੋਂ ਇੰਡੀਆ ਰਹਿੰਦੇ ਸੀ ਸੌਖੇ ਸੀ ਇੱਥੇ ਅਸੀਂ ਬੇਚੈਨ ਹਾਂ ਇੱਥੇ ਔਖਾ ਔਖਾ ਲੱਗਦਾ ਹੈ ਤਾਂ ਕਰਕੇ ਭਟਕਣਾ ਖਤਮ ਕਦੋਂ ਹੋਣੀ ਹੈ ਜੀ ਆਵਣ ਜਾਣ ਰਹਿਓ ਭਾਵ ਭਟਕਣਾ ਕਦੋਂ ਖਤਮ ਹੋ ਜਾਂਦੀ ਹੈ ਜਦੋਂ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ ਜਦੋਂ ਗਿਆਨ ਲੈ ਕੇ ਜ਼ਿੰਦਗੀ ਜਿਉਣ ਲੱਗੋਗੇ ਮੇਰਿਓ ਵੀਰੋ ਭਾਈਓ ਗਿਆਨ ਲੈ ਕੇ ਜ਼ਿੰਦਗੀ ਇੱਥੇ ਸਿਰ 'ਤੇ ਨਾ ਇੱਥੇ ਸੱਚਾ ਗਿਆਨ ਰੱਖਿਓ ਅਤੇ ਫਿਰ ਹੁੰਦਾ ਕੀ ਹੈ ਲੈ ਹੁਣ ਸ਼ਬਦ ਵੇਖਿਓ ਸਪਸ਼ਟ ਹੁੰਦਾ ਇੱਕ ਵਾਰੀ ਗਾ ਕੇ ਸੁਣੋ ਜਿਸ ਕੇ ਸਿਰ ਉੱਪਰ ਵੇਖੋ ਹਰ ਸ਼ਬਦ ਦੇ ਵਿੱਚ ਪਰਮਾਤਮਾ ਨੂੰ ਦੋ ਰੂਪਾਂ ਵਿੱਚ ਜਾਣੋ ਜਾਂ ਇੱਕ ਓੰਕਾਰ ਦੇ ਰੂਪ ਵਿੱਚ ਜਾਂ ਸਤਿਗੁਰ ਪ੍ਰਸਾਦ ਦੇ ਰੂਪ ਵਿੱਚ ਜਾਂ ਰੱਬ ਨਿਜਮਾਂ ਦੇ ਰੂਪ ਵਿੱਚ ਅਤੇ ਜਾਂ ਸੱਚੇ ਗਿਆਨ ਦੇ ਰੂਪ ਵਿੱਚ ਹਰੇਕ ਜਗ੍ਹਾ ਜਿੱਥੇ ਪਰਮਾਤਮਾ ਦਾ ਜ਼ਿਕਰ ਹੈ ਸੱਚਾ ਗਿਆਨ
ਕਿਉਂਕਿ ਗੁਣਾ ਗੁਣ ਤੇ ਸੱਚੇ ਗਿਆਨ ਨਾਲ ਆਪੇ ਪ੍ਰਗਟ ਹੋ ਜਾਣੇ, ਕਿਉਂਕਿ ਆਮ ਹੈ ਨਾ ਗੁਣ ਰੱਬ ਦੇ ਗੁਣ ਤੇ ਗਿਆਨ 'ਚ ਤੇ ਗੁਣ ਆਪਣੇ ਆਪ ਹੀ ਔਗੁਣਾਂ ਨੇ ਗੁਣ ਬਣ ਜਾਣਾ ਹੁੰਦਾ, ਜਿੰਨੀਆਂ ਕਮੀਆਂ ਜਿੰਨੀਆਂ ਘਾਟਾਂ ਆ ਆਪਣੇ ਆਪ ਹੀ ਔਗੁਣਾਂ ਨੇ ਗੁਣ ਬਣ ਜਾਣਾ ਹੈ, ਆਪਣੇ ਆਪ ਚੇਂਜ ਹੋ ਜਾਣਾ ਹੈ, ਰੂਪਾਂਤਰਨ ਹੋ ਜਾਣਾ ਹੈ, ਰੂਪ ਪਰਤਨ ਹੋ ਜਾਣਾ ਹੈ ਜਦੋਂ ਅਸੀਂ ਗਿਆਨ ਲੈ ਲੈਂਦੇ ਹਾਂ। ਜਦੋਂ ਅਸੀਂ ਕਿਸੇ ਵੀ ਸ਼ਬਦ ਦੇ ਨਾਲ ਜਾਂ ਤਾਂ ਇੱਕ ਓੰਕਾਰ ਮਾਲਕ ਜੀ ਦਾ ਲਓ, ਨਿਯਮ ਨੂੰ ਲਾਓ, ਨਿਯਮਾਂ ਨੂੰ, ਜਿਵੇਂ ਹੁਣ ਆਪਾਂ ਨਿਯਮਾਂ ਨੂੰ ਲਾ ਕੇ ਵੇਖੋ, ਜਿਹੜਾ ਨਿਯਮਾਂ 'ਚ ਰਹਿੰਦਾ ਹੈ ਸ਼ਰਨ ਵਿੱਚ ਰਹਿੰਦਾ, ਕੁਦਰਤ ਦੇ ਨਿਯਮ ਨਹੀਂ ਤੋੜਦਾ, ਤਾਤੀ ਵਾਓ ਨਾ ਪਾਰ ਬ੍ਰਹਮ, ਜਿਹੜਾ ਨਿਯਮਾਂ ਦੇ ਵਿੱਚ ਰਹਿੰਦਾ ਉਹਨੂੰ ਕਦੇ ਤੱਤੀ ਵਾ ਲੱਗਦੀ ਨਹੀਂ, ਵਿੱਚ ਕਰਤਾ ਪੁਰਖ ਵਾਲ ਨਾ ਵਿੰਗਾ, ਜਿਹੜਾ ਪਰਮਾਤਮਾ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਉਹਦਾ ਕਦੇ ਵਾਲ ਵਿੰਗਾ ਨਹੀਂ ਹੁੰਦਾ, ਜਿਹੜਾ ਨਿਯਮ ਤੋੜੇਗਾ ਔਖਾ ਹੋਏਗਾ, ਨਿਯਮਾਂ ਦੇ ਵਿੱਚ ਰਹਿਣਾ। ਤੇ ਹੁਣ ਵੇਖੋ, ਸੱਚਾ ਗਿਆਨ ਲੈ ਕੇ ਜ਼ਿੰਦਗੀ ਜਿਉਣੀ, ਗੁਰ ਸੀਤਲ ਨਾਮ ਦਿਓ, ਸੱਚਾ ਗਿਆਨ ਲੈ ਕੇ ਜਦੋਂ ਤੋਂ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਫਿਰ ਹੋਇਆ ਕੀ? ਆ ਵੇਖੋ, ਜਿਸ ਕੇ ਸਿਰ, ਪੜੋ ਜਰਾ,
ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ।
ਸੱਚਾ ਗਿਆਨ ਲੈ ਕੇ ਜਿਹੜਾ ਸਿਰ ਤੇ ਬਿਠਾ ਕੇ ਸੱਚੇ ਗਿਆਨ ਨਾਲ ਜ਼ਿੰਦਗੀ ਜਿਉਂ ਰਿਹਾ ਹੈ ਉਹ ਦੁਖੀ ਨਹੀਂ ਹੋ ਸਕਦਾ, ਚਾਹੇ ਉਹ ਕੋਈ ਗੋਰਾ ਹੈ, ਚਾਹੇ ਕੋਈ ਕਾਲਾ ਹੈ, ਚਾਹੇ ਕੋਈ ਹੋਵੇ, ਗਿਆਨ ਲੈ ਕੇ ਜਿਉਂ ਰਿਹਾ ਹੈ। ਤੇ ਹੁਣ ਕਈ ਵਾਰੀ ਤੇ ਰਾਤ ਮੇਰੇ ਨਾਲ ਗੱਲ ਕਰਦੇ ਸੀ ਬੈਠੇ ਸਿੰਘ, ਕਹਿੰਦੇ ਜੱਜਮੈਂਟ ਕਰਨੀ ਇੱਥੇ ਇੱਕ ਤਰ੍ਹਾਂ ਨਾਲ ਪਾਪ ਸਮਝਿਆ ਜਾਂਦਾ ਹੈ, ਜੱਜਮੈਂਟ ਕਰਨੀ। ਜਿਵੇਂ ਕਈ ਵਾਰੀ ਕਹਿੰਦੇ ਸਾਡੇ ਪੰਜਾਬੀ ਪੁਰਾਣੇ ਆਏ, ਕਈ ਵਾਰੀ ਕਹਿੰਦੇ ਵੀ ਆਹ ਯਾਰ ਕਾਲੇ ਹੈ, ਤੇ ਕਹਿੰਦੇ ਇੱਥੋਂ ਦੇ ਬੱਚੇ ਗਲ ਪੈ ਜਾਂਦੇ ਵੀ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ, ਇੱਦਾਂ ਜੱਜ ਕਿੱਦਾਂ ਕਰ ਲਿਆ ਤੁਸੀਂ ਵੀ ਕਾਲਾ ਮਾੜਾ ਹੁੰਦਾ। ਹੋ ਸਕਦਾ ਕੋਈ ਦੋ ਮਾੜੇ ਹੋਣ, ਦਸ ਮਾੜੇ ਹੋਣ ਕੁਛ, ਪਰ ਇੱਦਾਂ ਹੀ ਤੁਸੀਂ ਕਿਵੇਂ ਕਹਿ ਦਿੱਤਾ ਵੀ ਆਹ ਕਮਿਊਨਿਟੀ ਮਾੜੀ ਹੈ, ਆਹ ਬੰਦਾ ਗਲਤ ਹੈ, ਤੁਸੀਂ ਇੱਦਾਂ ਨਹੀਂ ਕਹਿ ਸਕਦੇ। ਮੈਨੂੰ ਰਾਤ ਦੱਸਦੇ ਸੀ, ਕਹਿੰਦੇ ਜੱਜਮੈਂਟ ਕਰਨੀ ਇੱਥੇ ਇੱਕ ਤਰ੍ਹਾਂ ਨਾਲ ਪਾਪ ਮੰਨਿਆ ਜਾਂਦਾ ਹੈ ਵੀ ਤੁਸੀਂ ਵੇਖਣ ਸਾਰ ਕਿਸੇ ਬੰਦੇ ਨੂੰ ਜੱਜ ਕਿਵੇਂ ਕਰ ਲਿਆ। ਇਹ ਤਾਂ ਗੱਲ ਸਹੀ ਹੈ, ਜਿੰਨਾ ਚਿਰ ਅਸੀਂ ਵਰਤਦੇ ਨਹੀਂ, ਪਰਖਦੇ ਨਹੀਂ, ਟਾਈਮ ਸਪੈਂਡ ਨਹੀਂ ਕਰਦੇ, ਇਕੱਲੀ ਇਕੱਲੀ ਚੀਜ਼ ਨਹੀਂ ਵੇਖਦੇ, ਉਹਨਾਂ ਚਿਰ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਹੈ ਕਿੱਦਾਂ ਦਾ ਕਿਸੇ ਦੇ ਬੰਦੇ ਪ੍ਰਤੀ ਵੀ। ਪਰ ਸਾਡੀ ਪੰਜਾਬੀਆਂ ਦੀ ਪ੍ਰੋਬਲਮ ਇਹ ਹੈ, ਸਾਨੂੰ ਕਿਸੇ ਨੇ ਦੱਸਤਾ ਫਲਾਣਾ ਬੰਦਾ ਤਾਂ ਬਹੁਤ ਠੀਕ ਨਹੀਂ, ਅਸੀਂ ਕਹਿੰਦੇ ਹਾਂ ਹਾਂਜੀ ਬਸ ਜੱਜਮੈਂਟ ਕਰ ਲਈ, ਸੁਣੀ ਸੁਣਾਈ ਗੱਲ ਹੈ, ਨਾਲ ਦੀ ਨਾਲ ਸਾਡੀ ਜੱਜਮੈਂਟ ਬਣ ਜਾਂਦੀ ਹੈ, ਫਲਾਣਾ ਬੰਦਾ ਤਾਂ ਬਹੁਤ ਖਤਰਨਾਕ ਹੈ, ਬਸ ਬਣ ਗਈ ਜੱਜਮੈਂਟ। ਜਿੱਦਾਂ ਦਾ ਬਣਾਉਣਾ ਚਾਹੁੰਦੇ ਹੈ ਉਦਾਂ ਦਾ ਮਾਇੰਡ ਸਾਡਾ ਸੈੱਟ ਹੋ ਜਾਂਦਾ। ਨਹੀਂ ਭਾਈ, ਇੱਦਾਂ ਜੱਜਮੈਂਟ ਨਾ ਕਰੋ, ਤੁਸੀਂ ਵੇਖੋ, ਆਪ ਵੇਖੋ, ਪਰਖੋ, ਫਿਰ ਜਾ ਕੇ ਗੱਲ ਪਤਾ ਲੱਗਦੀ ਹੈ। ਸੱਚਾ ਗਿਆਨ ਜਿਹਦੇ ਕੋਲ ਵੀ ਹੋਏਗਾ, ਚਾਹੇ ਕਾਲਾ, ਚਾਹੇ ਗੋਰਾ, ਚਾਹੇ ਚੀਨਾ, ਕੋਈ ਹੋਵੇ, ਗਿਆਨ ਲੈ ਕੇ ਜ਼ਿੰਦਗੀ ਜਿਉਣ ਵਾਲਾ ਬੰਦਾ ਕਮਾਲ ਦੀ ਜ਼ਿੰਦਗੀ ਜਿਉਂਦਾ ਹੈ। ਜਿਹਦੇ ਸਿਰ ਤੇ ਹੈ ਤੂੰ ਮੇਰਿਆ ਮਾਲਕਾ, ਮੇਰੇ ਰੱਬ ਜੀ, ਨਿਯਮਾਂ ਦੇ ਰੂਪ ਵਿੱਚ ਤੂੰ ਸਾਡੇ ਸਾਹਮਣੇ ਹੈ, ਤੇ ਨਿਯਮਾਂ ਦਾ ਸੱਚਾ ਗਿਆਨ ਦੇ ਕੇ ਜਿਹੜੇ ਬੰਦੇ ਦੇ ਸਿਰ ਤੇ ਬਹਿਣਾ ਹੈ, ਸੱਚਾ ਗਿਆਨ ਜਿਹਦੇ ਕੋਲ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਉਹ ਗਿਆਨ ਜਿਹਦੇ ਕੋਲ ਹੈ ਸੋ ਦੁੱਖ, ਹੰਕਾਰ ਤੇ ਉਹਦੇ ਨੇੜੇ ਤੇੜੇ ਵੀ ਨਹੀਂ ਬੋਲਣਾ ਜਾਣਾ ਹੈ, ਮਟੀਰੀਅਲ ਵਿੱਚ ਰਹਿੰਦਾ ਹੈ। ਉਹ ਕਹਿੰਦਾ ਛੱਡ ਪਰੇ, ਪਾਸਪੋਰਟ ਕੈਨੇਡਾ ਦਾ ਮਿਲ ਗਿਆ, ਜੇਬ 'ਚ ਰੱਖ, ਸਿਰ 'ਤੇ ਕਿਉਂ ਚੱਕੀ ਫਿਰਦਾ ਹੈ, ਦਿਮਾਗ 'ਚ ਕਿਉਂ ਵਾਢੀ ਫਿਰਦਾ ਹੈ। ਕਈ ਇੰਡੀਆ ਜਾਂਦੇ ਹੈ ਅਤੇ ਦਿਮਾਗ ਵਿੱਚ ਕੈਨੇਡਾ ਲੈ ਕੇ ਜਾਂਦੇ ਹੈ। ਤੂੰ ਕੈਨੇਡਾ 'ਚ ਰਹਿ, ਕੈਨੇਡਾ ਨੂੰ ਸੁਰਤ ਵਿੱਚ ਨਾ ਵੜਨ ਦੇ ਵੀ ਬੰਦੇ ਨੂੰ ਬੰਦਾ ਹੀ ਨਾ ਸਮਝੇ। ਤੇਰੇ ਬੈਂਕ ਦੇ ਵਿੱਚ 5-7 ਲੱਖ ਹੋ ਸਕਦਾ, 5-7 ਮਿਲੀਅਨ ਹੋ ਸਕਦਾ, 5-7 ਬਿਲੀਅਨ ਹੋ ਸਕਦਾ ਹੈ, ਪਰ ਉਹਨਾਂ ਨੂੰ ਬੈਂਕ 'ਚ ਪਏ ਰਹਿਣ ਦੇ, ਇੱਥੇ ਨਾ ਵੜਨ ਦੇ, ਸੁਰਤ 'ਚ ਨਾ ਵੜਨ ਦੇ। ਪੈਸਾ ਜੇਬ 'ਚ ਚਾਹੀਦਾ, ਗ੍ਰੀਨ ਕਾਰਡ ਜੇਬ 'ਚ ਚਾਹੀਦਾ, PR ਤੇਰੀ ਜੇਬ 'ਚ ਚਾਹੀਦੀ ਹੈ, ਪਾਸਪੋਰਟ ਤੇਰਾ ਜੇਬ 'ਚ ਚਾਹੀਦਾ ਹੈ। ਸੁਰਤ ਵਿੱਚ ਵੜ ਗਿਆ ਤੇ ਡੁੱਬ ਗਏ। ਪਾਣੀ ਬੇੜੀ ਨੂੰ ਪਾਣੀ ਦੇ ਵਿੱਚ ਹੀ ਰੱਖਣਾ ਪੈਣਾ ਹੈ, ਪਰ ਜੇ ਕੰਢਿਆਂ ਤੋਂ ਥੱਲੇ ਰਵੇ ਤੇ ਉਹੀ ਪਾਣੀ ਤਾਰਦਾ ਹੈ, ਤੇ ਜੇ ਉੱਪਰ ਆ ਜਾਏ ਤੇ ਮਾਰਦਾ ਹੈ। ਮਟੀਰੀਅਲ ਪਦਾਰਥਵਾਦ ਰਹਿਣਾ ਅਸੀਂ ਇਹਦੇ ਵਿੱਚ ਹੀ ਹੈ, ਪਰ ਜੇ ਸੁਰਤ ਵਿੱਚ ਵੜ ਜਾਏ ਤੇ ਡੁੱਬ ਜਾਂਦੇ ਹਾਂ। ਜੇ ਆਪਾਂ ਇਹਦੇ ਵਿੱਚ ਰਹੀਏ ਤੇ ਕੋਈ ਮਾੜੀ ਗੱਲ ਨਹੀਂ, ਸੁਰਤ ਵਿੱਚ ਨਹੀਂ, ਇੱਥੇ ਸੱਚਾ ਗਿਆਨ ਹੈ, ਇੱਥੇ ਅਕਲ ਇੰਨੀ ਹੈ, ਇੱਥੇ ਅਕਲ ਹੈ। ਕੈਨੇਡਾ ਚ ਰਹਿੰਦੇ ਹਾਂ, ਚੱਲ ਭਾਈ ਫਿਰ ਕਿਹੜੀ ਗੱਲ, ਪਾਸਪੋਰਟ ਮਿਲ ਗਿਆ ਠੀਕ ਹੈ, $5-7 lakh ਜਮ੍ਹਾਂ ਹੈ ਠੀਕ ਹੈ, 5-7 ਘਰ ਲੈ ਲਏ ਹੈ ਓਕੇ, ਬਿਜ਼ਨਸ ਬਹੁਤ ਕਮਾਲ ਦਾ ਠੀਕ ਹੈ ਬਈ। ਇਹ ਕੀ ਹੈ? ਬੈਲੈਂਸ 'ਚ ਰਹਿਣਾ। ਸੁਰਤ ਵਿੱਚ ਨਹੀਂ ਚੀਜ਼ਾਂ ਵੜਦੀਆਂ, ਪਰ ਕਈ ਬੰਦਿਆਂ ਨੂੰ ਤਾਂ ਹਜ਼ਮ ਨਹੀਂ ਹੁੰਦਾ ਜੀ ਪੈਸਾ ਜਿੰਨਾ ਚਿਰ, ਹੁਣ ਮੇਰੇ ਵਰਗਾ ਆਏਗਾ, ਜੇ ਤਾਂ ਧਾਰਮਿਕ ਬੰਦੇ ਹੋਏ ਫਿਰ ਤਾਂ ਰਾਗੀਆਂ ਨੂੰ ਲੈ ਕੇ ਜਾਓ ਘਰ, ਬਾਬਾ ਜੀ ਆਹ ਪੱਥਰ ਸਪੈਸ਼ਲ ਲਾਇਆ, ਆਹ ਤੁਹਾਨੂੰ ਇਕੱਲਾ ਇਕੱਲਾ ਕਮਰਾ ਵਿਖਾਈਏ, ਆਹ ਬਾਥਰੂਮ ਇੱਦਾਂ ਹੈ ਜੀ, ਆ ਇੱਦਾਂ ਵੀ ਦੱਸ ਬਾਬੇ ਨੇ ਨਹਾਉਣਾ ਬਾਥਰੂਮ ਤੇਰੇ 'ਚ, ਤੂੰ ਨਹਾਉਣਾ ਨਾ ਲਿਆ ਕਰ, ਜਿਵੇਂ ਦਾ ਤੇਰਾ ਹੈ ਠੀਕ ਹੈ। ਅਤੇ ਜੇ ਕੋਈ ਬੰਦਾ ਜੇ ਤਾਂ ਸਾਡੇ ਵਾਲੀ ਲਾਈਨ ਦਾ ਹੋਵੇ ਫਿਰ ਤਾਂ ਭਾਈਆਂ ਨੂੰ ਲੈ ਕੇ ਜਾਓ, ਰਾਗੀਆਂ ਨੂੰ ਲੈ ਕੇ ਜਾਓ, ਬਾਬਿਆਂ ਨੂੰ ਲੈ ਕੇ ਜਾਓ, ਘਰ 'ਤੇ ਵਿਖਾਉਣਾ ਹੀ ਹੈ, ਕਿਸੇ ਨਾ ਕਿਸੇ ਨੂੰ ਵਿਖਾਈਏ। ਅਤੇ ਜੇ ਦੂਜੇ ਪਾਸੇ ਹੋਵੇ ਫਿਰ ਲੀਡਰਾਂ ਨਾਲ ਬਣਾ ਕੇ ਰੱਖੋ, ਫਿਰ ਜਿੰਨੇ ਇੰਡੀਆ ਤੋਂ ਆਉਣਗੇ ਉਹਨਾਂ ਨੂੰ ਘਰੇ ਵਾੜ ਕੇ ਰੱਖੋ, ਉਹਨਾਂ ਨੂੰ ਵਿਖਾਓ ਇਕੱਲੀ ਇਕੱਲੀ ਚੀਜ਼। ਅਤੇ ਜੇ ਨਹੀਂ ਤਾਂ ਫਿਰ ਕੋਈ ਵਧੀਆ ਗਾਉਣ ਵਾਲਾ ਉਹਦੇ ਨਾਲ ਪ੍ਰੇਮ ਪਾਓ, ਉਹਨੂੰ ਸੱਦੋ, ਉਹਨਾਂ ਨੂੰ ਵਿਖਾਓ ਵੀ ਕਿਵੇਂ ਨਾ ਕਿਵੇਂ ਦੁਨੀਆ ਵੇਖੇ, ਬੱਲੇ ਬੱਲੇ ਕਰਨ। ਕਈ ਬੰਦੇ ਚਾਪਲੂਸੀਆਂ ਕਰਦੇ ਹੈ, ਇਕੱਲੇ ਇਕੱਲੇ ਬੰਦੇ ਦੀ ਚਾਪਲੂਸੀ ਕਰਦੇ ਆ, ਇਹ ਐਂ ਹੈ ਜੀ, ਇਹ ਐਂ ਹੈ ਜੀ। ਅਤੇ ਕਈ ਬੰਦੇ ਸੁਣਨ ਲਈ ਵੀ ਤੱਤਪਰ ਬੈਠੇ ਹੁੰਦੇ ਵੀ ਕਹਿ ਸਹੀ ਮੇਰੇ ਪਰ, ਸਿਫਤਾਂ ਕਰੋ ਮੇਰੀਆਂ, ਪਰ ਸਾਨੂੰ ਆਪਣੇ ਆਪ ਬਾਰੇ ਤਾਂ ਪਤਾ ਹੀ ਹੁੰਦਾ। ਹੁਣ ਵੇਖਿਓ, ਸਮਝ ਲੈ ਕੇ ਜਿਹੜਾ ਬੰਦਾ ਜਿਉਂਦਾ ਹੈ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਟੀਰੀਅਲ ਦਾ ਨਸ਼ਾ ਨਹੀਂ ਹੁੰਦਾ ਉਹਨੂੰ। ਅਤੇ ਜੇ ਮਟੀਰੀਅਲ ਵਿੱਚ ਸਾਡੀ ਸੁਰਤ ਡੁੱਬਦੀ ਹੈ, ਇਹਨੂੰ ਗੁਰੂ ਸਾਹਿਬ ਕਹਿੰਦੇ ਹੈ ਜੈਸੇ ਜਲ ਮੈਂ ਕਮਲ ਨਿਰਾਲਮ, ਕਮਲ ਫੁੱਲ ਰਹਿੰਦਾ ਪਾਣੀ 'ਚ, ਪੰਖੜੀਆਂ ਨਹੀਂ ਭਿੱਜਣ ਦਿੰਦਾ, ਮੁਰਗਾਈ ਨੈ ਸਾਣੇ, ਮਰਗਾਬੀ ਖੰਭ 'ਚ ਰਹਿੰਦੀ, ਮਰਗਾਬੀ ਪਾਣੀ 'ਚ ਰਹਿੰਦੀ ਹੈ ਪਰ ਖੰਭ ਭਿੱਜਣ ਨਹੀਂ ਦਿੰਦੀ। ਸੁਰਤ ਸ਼ਬਦ ਭਵ ਸਾਗਰ ਤਰੀਏ, ਕਹਿੰਦੇ ਤੂੰ ਰਹਿ ਪਦਾਰਥ ਵਿੱਚ, ਰਹਿ ਪੈਸੇ ਵਿੱਚ, ਰਹਿ ਮਟੀਰੀਅਲ ਵਿੱਚ, ਪਰ ਤੇਰੀ ਸੁਰਤ ਵਿੱਚ ਸੱਚਾ ਗਿਆਨ ਹੋਵੇ, ਇਹਨਾਂ ਚੀਜ਼ਾਂ ਦਾ ਮਾਣ ਨਾ ਕਰ ਲਈ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਤੇ ਜੇ ਪੈਸੇ ਦਾ ਜੇ ਧਿਆਨ 'ਚ ਆ ਗਿਆ ਤੇ ਡੁੱਬ ਗਏ, ਫਿਰ ਤੇ ਡੁੱਬ ਗਏ। ਤੇ ਜੇ ਸੁਰਤ ਵਿੱਚ ਨਾ ਵੜਨ ਦਿੱਤਾ, ਕੈਨੇਡਾ ਵੀ ਤਾਰ ਦੇਗਾ, ਅਮਰੀਕਾ ਵੀ ਫਾਇਦਾ ਕਰੇਗਾ। ਜੇ ਸੁਰਤ 'ਚ ਨਾ ਅਮਰੀਕਾ ਵੜੇ, ਕੈਨੇਡਾ ਸੁਰਤ 'ਚ ਨਾ ਵੜੇ, ਪੈਸਾ ਸਾਡੀ ਸੁਰਤ 'ਚ ਨਾ ਵੜੇ। ਪ੍ਰੋਬਲਮ ਪੈਸਾ ਉਦੋਂ ਦਿੰਦਾ ਜਦੋਂ ਸਾਡੇ ਸੁਰਤ 'ਚ ਵੜਦਾ, ਉਦੋਂ ਕਹਿੰਦੇ ਆ ਪਾਣੀ ਬੇੜੀ ਦੇ ਵਿੱਚ ਆ ਗਿਆ, ਬਾਹਰ ਰਹਿੰਦਾ ਚੰਗਾ ਸੀ, ਵਿੱਚ ਨਹੀਂ ਆਉਣ ਦੇਣਾ। ਤੇ ਜਦੋਂ ਸੱਚਾ ਗਿਆਨ ਹੁੰਦਾ, ਅਕਲ ਆ ਜਾਂਦੀ ਹੈ, ਫਿਰ ਬੰਦਾ ਕਹਿੰਦਾ ਯਾਰ ਕਾਹਦਾ ਮਾਨ ਕਰਨਾ ਹੈ, ਕਹਾਂ ਨਰ ਗਰਬਸ ਥੋਰੀ ਬਾਤ, ਕਾਹਦਾ ਮਾਨ ਕਰਨਾ ਹੈ, ਮਨ ਦਸ ਨਾਜ ਟਕਾ ਚਾਰ ਗੰਠੀ ਢੇਡੋ ਢੇਡੋ ਜਾਤ। ਕਹਿੰਦੇ ਜੇ 10 ਮਣ ਦਾਣੇ ਤੇਰੇ ਕੋਲ ਹੈ, 4 ਟਕੇ ਜੇ ਤੇਰੇ ਕੋਲ ਹੈ, ਤੇ ਟੇਢਾ ਡਿੰਗਾ ਜਿਹਾ ਹੋ ਕੇ ਕਿਉਂ ਤੁਰਨਾ ਹੈ? ਆਖੋ ਸਤਨਾਮ। ਮਹਾਰਾਜ ਕਹਿੰਦੇ ਹੈ ਵੀ ਜੇ 4-10 ਮਣ ਦਾਣੇ ਤੇਰੇ ਉਹਦੇ 'ਚ, ਤੇਰੇ ਢੋਲ 'ਚ 10 ਮਣ ਜੇ ਦਾਣੇ ਹੈ ਨੇ, ਇੱਥੇ ਤਾਂ ਢੋਲਾਂ ਵਾਲਾ ਕੰਮ ਹੀ ਨਹੀਂ ਨਾ ਹੈ, ਕੈਨੇਡਾ 'ਚ ਵੀ ਢੋਲ 'ਚ ਤਾਂ ਦਾਣੇ ਨਹੀਂ ਪਰਾਏ। ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿਵੇਂ ਸਮਝਾਈਏ ਵੀ ਢੋਲ ਵਿੱਚ ਕਿੱਦਾਂ ਆਪਾਂ ਇੰਡੀਆ ਪਾਉਂਦੇ ਦਾਣੇ, ਕਿਵੇਂ ਆਟਾ ਭਿਉਣ ਜਾਂਦੇ ਸੀ? ਮਹਾਰਾਜ ਕਹਿੰਦੇ ਹੈ ਜੇ 10 ਮਣ ਦਾਣੇ ਤੇਰੇ ਕੋਲ ਹੈ, 4 ਟਕੇ ਤੇਰੇ ਕੋਲ ਹੈ, ਤੇ ਟੇਢਾ ਟੇਢਾ ਹੋ ਕੇ ਕਿਉਂ ਤੁਰਨਾ? ਠੀਕ ਹੈ ਜੇ ਤੇਰੇ ਕੋਲ ਹੈ ਤੇ ਰੱਖੀ ਰੱਖ, ਬੜੇ ਆਏ ਬੜੇ ਚਲੇ ਗਏ, ਕਹਾਂ ਨਰ ਗਰਬਸ ਥੋੜੀ ਬਾਤ, ਆ ਥੋੜੀ ਜੀ ਗੱਲ ਦਾ ਕਾਹਦਾ ਮਾਨ ਕਰਦਾ ਬਈ, ਇਹਦਾ ਥੋੜੇ ਜੇ ਦਾ ਕਾਹਦਾ ਮਾਨ ਕਰਦਾ। ਆ ਵੇਖਿਓ ਇੱਕ ਵਾਰ ਸ਼ਬਦ, ਇੱਕ ਵਾਰ ਸੁਣਿਓ ਆ ਸ਼ਬਦ, ਸੁਣਿਓ ਸਿੱਧ ਪੂਰਾ ਸ਼ਬਦ ਇੱਕਦਮ ਪੜ੍ਹ ਦਿਓ, ਸਮਝ ਆ ਜਾਏ।
ਕਹਾਂ ਨਰ ਗਰਬਸ ਥੋੜੀ ਬਾਤ,
ਥੋੜੀ ਜੀ ਚੀਜ਼ ਦਾ ਕਾਹਦਾ ਮਾਨ, ਥੋੜਾ ਜਿਹਾ ਹੀ ਹੈ, ਕੀ ਹੈ ਅੱਗੇ?
ਮਨ ਦਸ ਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ,
ਟੇਢਾ ਹੋ ਕਿਉਂ ਤੁਰਨਾ ਹੈ? ਸਿੱਧਾ ਹੋ ਕੇ ਤੁਰਨਾ ਬੰਦਿਆਂ ਵਾਂਗੂ, ਆਕੜ ਆਕੜ ਕੇ ਨਹੀਂ ਤੁਰਦੇ ਕਈ ਬੰਦੇ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਆਂ, ਕਹਿੰਦੇ ਫੂਕ ਦੇ ਭਰੇ ਹੋਏ ਆ ਬੰਦੇ, ਇਹ ਟੇਢੇ ਡਿੰਗੇ ਹੋ ਕੇ ਤੁਰਦੇ ਨੇ, ਫਿਰ ਵੀ ਹਾਂ ਅਸੀਂ ਪੈਸਾ ਸਾਡੇ ਕੋਲ, ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਆਂ, ਨਾਨਕ ਵੇਖੈ ਆਪ ਫੂਕ ਕਢਾਏ ਟੈ ਪਵੈ। ਜਿੱਦਣ ਉਹ ਪਿਆ ਹੁੰਦਾ ਨਾ ਫਿਊਨਲ ਹਾਲ ਵਿੱਚ, ਨਿਕਲ ਗਈ ਫੂਕ ਸਾਰੀ।
ਚਲਤ ਕਤ ਟੇਡੇ 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 ਅਸਤ ਚਰਮ ਬਿਸਤਾ ਕੇ ਮੂੰਦੇ ਦੁਰਗੰਧ ਹੀ ਕੇ ਬੇਡੇ।
ਹਾਲ ਬੁਰਾ ਹੀ ਹੋਣਾ ਹੈ ਭਾਈ, ਆਕੜ ਹੰਕਾਰ ਛੱਡ ਦਈਏ। ਜਿਹੜੇ ਘਰਾਂ ਦਾ ਮਾਣ ਕਰਦੇ ਆ ਇੱਥੇ ਤੇ ਕਈ ਵਾਰੀ ਘਰ ਲੈ ਕੇ ਵੀ ਨਹੀਂ ਆਉਂਦੇ ਤੇ ਟਾਈਮ ਨਹੀਂ ਕਿਸੇ ਕੋਲ ਵੀ, ਜਿਹੜੇ ਅਸੀਂ ਆਕੜਾਂ ਕਰ ਕਰਕੇ ਤੁਰਦੇ ਹਾਂ ਵੀ ਮੈਂ ਹੀ ਹਾਂ ਇੱਥੇ ਨਹੀਂ, ਇੱਥੇ ਉੱਦਾਂ ਦਾ ਕੰਮ ਨਹੀਂ, ਇੱਥੇ ਪਤਾ ਹੀ ਹੈ ਉੱਦਣ ਹੀ ਸੰਸਕਾਰ ਹੋ ਜਾਂਦਾ ਉੱਦਣ ਹੀ ਭੋਗ ਪਵਾ ਲੈਂਦੇ, ਇੱਕ ਦਿਨ ਜੀ ਨਿਬੇੜ ਦਿਓ ਕੰਮ ਇਕੱਠਾ ਹੀ ਹੈ ਵੀ ਅਗਲੇ ਹਫ਼ਤੇ ਕਿਹੜਾ ਆਉਂਦਾ ਫਿਰੇਗਾ ਇੱਥੇ। ਪਹਿਲਾਂ ਫਿਊਨਰ ਹਾਲ ਚਲੇ ਜਾਓ ਫਿਰ ਗੁਰਦੁਆਰੇ ਜਾ ਕੇ ਭੋਗ ਪਵਾ ਕੇ ਕੰਮ ਨਿਬੇੜੋ, ਛੇਤੀ ਛੇਤੀ ਕਰੋ, ਇੱਦਾਂ ਹੀ ਹੁੰਦਾ ਨਾ ਸਾਰੇ ਪਾਸੇ।
ਮਾਟੀ ਕੋ ਪੁੱਤਰਾ
ਵਾਹ
ਕੈਸੇ ਨਚਤ ਹੈ,
ਦੋਵੇਂ ਗਾਓ ਰਲ ਕੇ ਤਾਲ ਦੇ ਨਾਲ ਗਾਓ।
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ।
ਚੇਤਾ ਰੱਖਿਓ ਆਪਾਂ ਗੱਲ ਇੱਥੋਂ ਚੇਤਾ ਰੱਖਿਓ, ਨਾਨਕ ਨਾਮ ਮਿਲੇ ਤਾਂ ਜੀਵਾਂ, ਇਹ ਸੋਚ ਰਹੇ ਵੀ ਗਿਆਨ ਨਾਲ ਬੰਦਾ ਜਾਨ ਪੈ ਜਾਂਦੀ ਹੈ, ਇਹ ਸ਼ਬਦ ਚੱਲ ਰਿਹਾ। ਗੱਲ ਚੱਲ ਰਹੀ ਹੈ ਗੁਰਸੀਤਲ ਨਾਮ ਦਿਓ, ਉਹ ਸੱਚਾ ਗਿਆਨ ਜਦੋਂ ਸਿਰ ਤੇ ਬਹਿੰਦਾ ਫਿਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਹੁਣ ਆ ਪੰਕਤੀ ਨੂੰ ਖੋਲ੍ਹ ਕੇ ਵਿਚਾਰ ਰਹੇ ਹਾਂ, ਬੋਲ ਨਾ ਜਾਣਾ ਮਾਇਆ ਮਧ ਮਾਤਾ, ਮਰਨਾ ਚੀਤ ਨਾ ਆਵੇ, ਇਹ ਸ਼ਬਦ ਤੋਂ ਹੁਣ ਅੱਗੇ ਆਪਾਂ ਚੱਲ ਰਹੇ ਹਾਂ। ਧਿਆਨ ਰੱਖਿਓ ਜੋ ਜੋ ਸ਼ਬਦ ਚੱਲ ਰਿਹਾ। ਹਾਂਜੀ,
ਮਾਟੀ ਕੋ
ਦੋਵੇਂ
ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
ਪੜੋ ਪੜੋ,
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਦੇਖੇ ਦੇਖੇ ਸੁਨੇ ਬੋਲੇ, ਦੇਖੇ ਦੇਖੇ ਸੁਨੇ ਬੋਲੇ, ਦੌਰਿਓ ਫਿਰਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ
ਮਟੀਰੀਅਲ ਤੋਂ ਬਿਨਾਂ ਕਹਿੰਦੇ ਕੁਛ ਨੀ, ਕੁਛ ਨਹੀਂ, ਦੇਖੇ ਦੇਖੇ ਸੁਣੇ ਬੋਲੇ, ਸਭ ਪੈਸੇ ਲਈ ਹੈ, ਦੌੜਿਓ ਫਿਰਦਾ, ਕਹਿੰਦੇ ਦੌੜਿਆ ਹੀ ਫਿਰਦਾ ਦਿਨ ਤੇ ਰਾਤ, ਦੌੜਿਆ ਹੀ ਫਿਰਦਾ, ਦੌੜਿਓ ਫਿਰਦਾ। ਅੱਗੇ
ਜਬ ਕਛ ਪਾਵੇ ਤਬ ਗਜਬ ਕਰਤ ਹੈ,
ਜਬ ਕਛ ਪਾਵੇ ਤਬ ਗਰਬ ਕਰਤ ਹੈ,
ਮਾਇਆ ਗਈ ਤਬ ਰੋਵਨ ਲਗਤ ਹੈ,
ਮਾਇਆ ਗਈ ਤਬ ਰੋਵਨ ਲਗਤ, ਕੈਸੇ ਨਚਤ ਹੈ, ਮਾਟੀ ਕੋ
ਰਸ ਕਸ ਹੈ ਲੁਭਾਣਾ।
ਮਨ ਮਨ ਵੀ ਬਚ ਵੀ ਕਰਮ ਵੀ ਚਸਕਿਆਂ ਵਿੱਚ ਹੀ ਫਸਿਆ ਹੋਇਆ, ਲੋਭ 'ਚ ਫਸਿਆ ਹੋਇਆ। ਮਨ ਬਚ ਕਰਮ, ਮਨ ਕਰਕੇ ਵੀ ਮਾਇਆ ਹੀ ਚਿਤਵਦਾ ਹੈ ਜਦੋਂ ਵੇਖੋਗੇ। ਬਚਨ ਵੀ ਇਹਦੇ, ਬੋਲ ਵੀ ਇੱਦਾਂ ਦੇ ਹੀ ਹੈ ਉਹਦੇ ਵਾਸਤੇ, ਅਤੇ ਕੰਮ ਵੀ ਇੱਦਾਂ ਦੇ ਹੀ ਕਰਦਾ ਹੈ। ਤਾਂ ਹੀ ਕਹਿੰਦੇ ਹਾਂ ਪ੍ਰਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਕਿਉਂਕਿ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਹੈ, ਨਾਨਕ ਦਾਸ ਤੇਰੀ ਸ਼ਰਨ। ਹਾਂਜੀ,
ਮਨ ਬਚ ਕਰਮ ਰਸ ਕਸ ਹੈ ਲੁਭਾਵਨਾ।
ਮਨ ਬਚ ਕਰਮ ਰਸ ਕਸ ਹੈ ਲੁਭਾਵਨਾ,
ਬਿਨਸ ਗਿਆ ਜਾਏ ਕਹੂੰ ਸਮਾਨਾ।
ਬਿਨਸ ਗਿਆ ਰਵਿਦਾਸ ਬਾਦੀ ਜਗ ਪਾਈ। ਕਹਿ ਰਵਿਦਾਸ ਬਾਜੀ ਜਗ ਪਾਈ,
ਬਾਜੀ ਗਰ ਸੋ ਮੋਹੇ ਪ੍ਰੀਤ ਬਨਵਾਈ।
ਬਾਜੀ ਗਰ ਸੋ
ਪ੍ਰੀਤ ਬਨਵਾਈ,
ਬਾਜੀ ਘਰ ਸੋ ਮੋਹੇ ਪ੍ਰੀਤ ਬਨਵਾਈ।
ਦੇਖੇ
ਕਹਿੰਦੇ ਦੌੜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ। ਪਰਮਾਤਮਾ ਨੇ ਕਹਿੰਦੇ ਖੇਡ ਰਚੀ ਹੈ ਬਸ, ਇਹਨੂੰ ਇੱਕ ਇੱਕ ਬਾਜੀਗਰ ਜਿਵੇਂ ਬਾਜੀ ਪਾਉਂਦਾ, ਕਹਿੰਦੇ ਐਂ ਵੇਖ ਬਸ, ਉਹ ਬਾਜੀ ਪਾਉਣ ਵਾਲੇ ਵੱਲ ਧਿਆਨ ਰੱਖ, ਉਸ ਮਾਲਕ ਨਾਲ ਜੁੜਿਆ ਰਹਿ, ਇਹਨਾਂ ਦੇ ਵਿੱਚ ਫਸਣਾ। ਤੇ ਸੱਚੇ ਗਿਆਨ ਵਾਲਾ ਸਮਝ ਵਾਲਾ ਕਦੇ ਨਹੀਂ ਜੀ ਫਸਦਾ। ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਇਹ ਤੇ ਉਹਦੇ ਚਿੱਤ ਵਿੱਚ ਵੀ ਨਹੀਂ ਆਉਂਦਾ, ਮੌਤ ਦਾ ਡਰ ਪਏ ਤੇ ਨੇੜੇ ਤੇੜੇ ਵੀ ਨਹੀਂ ਹੁੰਦਾ। ਜਦੋਂ ਸਮਝ ਆ ਜਾਵੇ, ਸੱਚਾ ਗਿਆਨ ਇਹ ਸਮਝਾ ਦਿੰਦਾ ਮਰਦਾ ਮੁਰਦਾ ਇੱਥੇ ਕੁਛ ਨਹੀਂ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ। ਮਰਦਾ ਇੱਥੇ ਕੁਛ ਨਹੀਂ, ਇੱਕ ਹੀ ਐਨਰਜੀ ਹੈ, ਇੱਕ ਹੀ ਨੂਰ ਹੈ, ਇੱਕ ਹੀ ਐਟਮਸ ਨੇ ਉਹ ਜਿਹੜੇ ਮਰਦੇ ਨਹੀਂ, ਸ਼ੇਪ ਬਦਲੀ ਜਾਂਦੀ ਹੈ, ਇੱਧਰੋਂ ਨਿਕਲਦੇ ਉੱਧਰ ਚਲੇ ਜਾਂਦੇ, ਉੱਧਰੋਂ ਨਿਕਲਦੇ ਉੱਧਰ ਚਲੇ ਜਾਂਦੇ ਹੈ, ਉਹ ਕੁਛ ਨਹੀਂ ਮਰਦਾ। ਇਹ ਸਿੱਖਾਂ 'ਚ ਤਾਂ ਸਵਾਲ ਹੀ ਨਹੀਂ ਹੋਣਾ ਚਾਹੀਦਾ ਕਿ ਮਰਨ ਤੋਂ ਬਾਅਦ ਦੱਸੋ ਜੀ ਕੀ ਹੋਣਾ। ਸਤਿਗੁਰੂ ਕਹਿੰਦੇ ਮਰਦਾ ਹੀ ਕੁਛ ਨਹੀਂ, ਇੱਕ ਹੀ ਪਰਮਾਤਮਾ, ਇੱਕ ਹੀ ਐਨਰਜੀ ਹੈ ਸਾਰੇ ਪਾਸੇ, ਉਹ ਮਰਦਾ ਹੀ ਨਹੀਂ। ਇਹ ਟੌਪਿਕ ਬਹੁਤ ਲੰਮਾ ਟਾਈਮ
ਭਾਲਦਾ ਵੀ ਮਰਨ ਤੋਂ ਬਾਅਦ ਕੀ ਹੁੰਦਾ ਹੈ, ਇਹ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਸਮਾਂ ਲੱਗ ਜਾਣਾ। ਪਰ ਆਹ ਸੁਣੋ ਜਿਹੜੀ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਵੇਖਿਓ ਸੱਚਾ ਗਿਆਨ ਨਾਨਕ ਨਾਮ, ਨਾਨਕ ਨਾਮ ਮਤਲਬ ਗਿਆਨ, ਨਾਨਕ ਨਾਮ ਮਿਲੇ ਤਾਂ ਜੀਵਾਂ, ਉਹ ਜਿਹੜੀ ਜਾਣ ਪੈਂਦੀ ਹੈ ਅਕਲ ਨਾਲ ਸਮਝ ਨਾਲ, ਫਿਰ ਜਿਹਦੇ ਸਿਰ ਤੇ ਹੋਵੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਤ ਮਾਤਾ ਮਰਨਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੇਰੇ ਰੱਬ ਜੀ ਤੂੰ ਆਪਣੇ ਪਿਆਰਿਆਂ ਦਾ ਤੇਰੇ ਪਿਆਰੇ ਤੇਰੇ, ਤੂੰ ਗਿਆਨ ਦੇ ਕੇ ਸਮਝ ਦੇ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ। ਸੁਣੋ
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਾ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ,
ਤੇਰੇ ਸੇਵਕ ਨੂੰ ਡਰ ਕੋਈ ਨਹੀਂ ਭਉ ਨਹੀਂ ਲੱਗੇ ਜਾਂ ਐਸੇ ਬੁਝੀਆ, ਤੇ ਜਮ ਕਹੀਏ ਜੀ ਵਕਾਰ, ਵਕਾਰ ਜਿਹੜੇ ਨੇ ਉਹਦੇ ਨੇੜੇ ਤੇੜੇ ਵੀ ਨਹੀਂ ਆਉਂਦੇ, ਵਕਾਰਾਂ ਤੋਂ ਬਚਿਆ ਰਹਿੰਦਾ ਸਮਝ ਕਰਕੇ, ਉਹ ਵਕਾਰਾਂ ਤੋਂ ਬਚਿਆ ਰਹਿੰਦਾ, ਅਕਲ ਹੈ ਵਕਾਰ ਉਹਦੇ ਨੇੜੇ ਨਹੀਂ ਆਉਂਦੇ। ਹਾਂਜੀ
ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ।
ਧਿਆਨ ਨਾਲ ਸੁਣਿਓ, ਸਾਡੀ ਬਿਰਤੀ ਦੇ ਅੰਦਰ ਜਨਮ ਮਰਨ ਚੱਲਦਾ ਰਹਿੰਦਾ। ਵੇਖਿਓ ਕਦੇ ਮੈਂ ਕੁੱਤਾ ਬਣ ਜਾਂਦਾ, ਫਿਰ ਕੁੱਤਾ ਮਰ ਜਾਂਦਾ, ਹੁਣ ਗਧਾ ਪੈਦਾ ਹੋ ਗਿਆ, ਹੁਣ ਗਧਾ ਮਰ ਗਿਆ, ਫਿਰ ਹੁਣ ਬੰਦਿਆਂ ਵਾਲੇ ਲੱਗ ਗਏ, ਮਾੜਾ ਜਿਹਾ ਬੰਦਿਆਂ ਵਾਲਾ ਕੰਮ ਕੀਤਾ ਫਿਰ ਬੰਦਾ ਮਰ ਗਿਆ, ਇਨਸਾਨ ਮਰ ਗਿਆ, ਫਿਰ ਕਾਂ ਪੈਦਾ ਹੋ ਗਿਆ। ਇੱਦਾਂ ਜਨਮ ਮਰਨ ਸਾਡੇ ਅੰਦਰ ਚੱਲਦਾ ਰਹਿੰਦਾ ਹੈ, ਪਰ ਜਿਹੜੇ ਤੇਰੇ ਰੰਗ ਵਿੱਚ ਰੰਗੇ ਹੈ, ਸੱਚਾ ਗਿਆਨ ਲੈ ਕੇ ਜ਼ਿੰਦਗੀ ਜਿਉਂਦੇ ਹੈ, ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ। ਅੱਗੇ
ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ।
ਸਤਿਗੁਰੂ ਦਾ ਸੱਚੇ ਗਿਆਨ ਨਾਲ ਇਹ ਦਿਲਾਸਾ ਮਿਲ ਜਾਂਦਾ ਵੀ ਮੇਰਿਆ ਰੱਬਾ ਤੇਰੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਮੇਰੇ ਰੱਬ ਜੀ ਤੁਹਾਡੀ ਇਹ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਇਹ ਬਖਸ਼ਿਸ਼ ਅੰਦਰ ਆਉਂਦੀ ਹੈ ਇਹਨੂੰ ਕੋਈ ਨਹੀਂ ਮੇਟ ਸਕਦਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ। ਇੱਥੇ ਕੋਈ ਜਾਤ ਪਾਤ ਨਹੀਂ ਵੇਖੀ ਜਾਂਦੀ, ਜਾ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਧਰੈ। ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਰੱਬ ਨੇ ਜਿਹਨੂੰ ਸਿਆਣਾ ਕਰਨਾ ਕਾਲੀ ਦੇਣਾ ਉਹਨੂੰ, ਉਹ ਕੋਈ ਫਰਕ ਨਹੀਂ ਰੱਖਦਾ, ਕੋਈ ਭੇਦ ਭਾਵ ਨਹੀਂ ਰੱਖਦਾ। ਹਾਂਜੀ
ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ,
ਜਿਹੜੇ ਨਾਮ ਨੂੰ ਧਿਆਨ ਵਿੱਚ ਰੱਖਦੇ ਆ, ਨਾਮ ਮਤਲਬ ਸੱਚਾ ਗਿਆਨ, ਗਿਆਨ ਨੂੰ ਜਿਹੜੇ ਧਿਆਨ ਵਿੱਚ ਰੱਖਦੇ ਆ, ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ। ਹਾਂਜੀ
ਤੇਰੀ ਸ਼ਰਨ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਾਧੇ,
ਤੇਰੀ ਸ਼ਰਨ ਵਿੱਚ ਰਹਿੰਦੇ ਆ, ਤੇਰੇ ਤੇ ਭਰੋਸਾ ਕਰਦੇ ਆ ਤੇ ਪੰਜਾਂ ਦੁਸ਼ਟਾਂ ਨੂੰ ਸਾਧ ਲੈਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਔਗਣ ਹੈ ਪਰ ਉਹਨਾਂ ਦੇ ਮਿੱਤਰ ਬਣ ਜਾਂਦੇ ਆ, ਕਾਮ ਦਾ ਰੂਪ ਬਦਲ ਜਾਂਦਾ ਹੈ, ਕ੍ਰੋਧ ਹੀ ਵੀਰ ਰਸ ਬਣ ਜਾਂਦਾ ਹੈ, ਲੋਭ ਦਾ ਰੂਪ ਬਦਲ ਜਾਂਦਾ ਹੈ, ਮੋਹ ਦਾ ਰੂਪ ਬਦਲ ਜਾਂਦਾ ਹੈ, ਈਗੋ ਹੀ ਹੈ ਜਿਹੜੀ ਹੰਕਾਰ ਹੈ ਜਿਹੜਾ ਉਹੀ ਸੈਲਫ ਕੌਨਫੀਡੈਂਸ ਬਣ ਜਾਂਦਾ ਹੈ। ਹਾਂਜੀ
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਸਿਰ ਤੇ ਕਿਹਨੂੰ ਰੱਖਦਾ ਜਿਹੜਾ ਬੰਦਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਉਹ ਕਿਹਨੂੰ ਰੱਖਦਾ? ਸਤਿਗੁਰੂ ਨੂੰ, ਸੱਚੇ ਗਿਆਨ ਨੂੰ। ਤੇ ਅਸੀਂ ਨਹੀਂ ਮਾਲਕ ਜੀ ਗਿਆਨ ਧਿਆਨ ਜਾਣਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਪਰ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸੱਚਾ ਗਿਆਨ ਹੈ ਜਿਹੜਾ ਸਭ ਤੋਂ ਵੱਡਾ, ਸਭ ਤੇ ਵੱਡਾ ਸਤਿਗੁਰ, ਸੱਚਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਵਾਲਾ ਬੰਦਾ ਕਮਾਲ ਦੀ ਜ਼ਿੰਦਗੀ ਜਿਉਂਦਾ। ਲਓ ਆਪਾਂ ਨਾਲ ਨਾਲ ਧਾਰਨਾ, ਕਿਉਂਕਿ ਥੋੜ੍ਹਾ ਜਿਹਾ ਨਾ ਧਾਰਨਾ ਨਹੀਂ ਸ਼ਬਦ, ਮੈਂ ਸਟੇਜ ਦਾ ਸਿਸਟਮ ਨਹੀਂ ਤੋੜਿਆ, ਧਾਰਨਾ ਨਹੀਂ ਸ਼ਬਦ, ਸਾਰੇ ਰਲ ਕੇ ਪੜ੍ਹੀਏ। ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਹਾਂ ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ, ਸਾਰ ਨ ਜਾਣਾ ਤੇਰੀ ਜੀ ਮੈਂ, ਸਾਰ ਨ ਜਾਣਾ ਤੇ,
ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਬੋਲੋ
ਸਾਰ ਨ ਜਾਣਾ,
ਬੋਲੋ ਜੀ ਸਾਰ ਨ ਜਾਣਾ, ਸਾਰੇ ਜੀ
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਗਿਆਨ ਧਿਆਨ ਕਿਸ ਕਰਮ ਨ ਜਾਣ, ਗਿਆਨ ਧਿਆਨ ਕਿਸ ਕਰਮ ਨ ਜਾਣ,
ਗਿਆਨ ਧਿਆਨ ਕਿਸ ਕਰਮ ਨ ਜਾਣ, ਗਿਆਨ ਧਿਆਨ ਕਿਸ ਕਰਮ ਨ ਜਾਣ, ਗਿਆਨ ਧਿਆਨ ਕਿਸ ਕਰਮ ਨ ਜਾਣ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ
ਪੜੋ ਜੀ,
ਸਾਰ ਨਾ ਜਾਣਾ ਤੇਰੀ,
ਪੜੋ ਪੜੋ ਜੀ,
ਸਾਰ ਨਾ ਜਾਣਾ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ
ਜੀ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਸ ਕਰਮ ਨ ਜਾਣ, ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ,
ਗਿਆਨ ਧਿਆਨ ਕਿਸ ਕਰਮ ਨ ਜਾਣਾ, ਗਿਆਨ ਧਿਆਨ ਕਿਸ ਕਰਮ ਨ ਜਾਣਾ,
ਸਾਰ ਨ ਜਾਣਾ, ਸਾਰ ਨ ਜਾਣਾ ਤੇਰੀ,
ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ,
ਗਿਆਨ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੇ। ਹਾਂਜੀ, ਜਦੋਂ ਸਮਝ ਆਈ, ਗਿਆਨ ਆਈ, ਜਿਹਦੇ ਸਿਰ ਤੇ ਬਹਿ ਗਿਆ, ਫਿਰ ਸੋ ਦੁੱਖ ਕੈਸਾ ਪਾਵੇ। ਸੱਚਾ ਗਿਆਨ ਜਿਹਦੇ ਕੋਲ ਹੈ, ਕਦੇ ਦੁਖੀ ਨਹੀਂ ਹੁੰਦਾ। ਲੋੜ ਹੈ ਅਕਲ ਲੈ ਕੇ ਜ਼ਿੰਦਗੀ ਜਿਉਣ ਦੀ, ਅਤੇ ਜਦੋਂ ਸੱਚਾ ਗਿਆਨ ਮਾਲਕ ਜੀ ਬਖਸ਼ਦੇ ਹੈ, ਫਿਰ ਕਹਿੰਦੇ ਭਰਮਾਂ ਦਾ ਜਿਹੜਾ ਅਸੀਂ ਨਾ ਅੱਗੇ ਜਿਵੇਂ ਆਂਡਾ, ਅੰਡੇ ਦੇ ਵਿੱਚ ਇੱਕ ਚੂਜਾ ਕੈਦ ਹੁੰਦਾ ਹੈ, ਇੱਦਾਂ ਕਹਿੰਦੇ ਅਸੀਂ ਵੀ ਕੈਦੀ ਜੇ ਬਣੇ ਹੋਏ। ਸਾਡਾ ਦਿਮਾਗ ਬੁੱਝ ਸੀ, ਡੈੱਡ ਸੀ, ਜਕੜਿਆ ਹੋਇਆ ਸੀ, ਖੁੱਲ੍ਹ ਕੇ ਸੋਚਿਆ ਹੀ ਨਹੀਂ ਸੀ ਕਦੇ। ਸੋਚ ਦਾ ਪੱਧਰ ਹੀ ਏਡਾ ਕੁ ਸੀ ਬਸ। ਹੁਣ ਆਪਾਂ ਇੰਡੀਆ 'ਚ ਰਹਿੰਦੇ ਸੀ, ਵੇਖਿਓ ਸੁਣਿਓ ਬਈ, ਤੁਹਾਡੇ ਵਿੱਚ, ਤੁਹਾਡੇ ਪਿੱਛੇ ਜਿਹੜੇ ਆਉਂਦੇ, ਜ਼ਰਾ ਕੁ ਰੋਕ ਲਓਗੇ ਇੱਕ ਮਿੰਟ ਵਾਸਤੇ, ਆ ਮੈਂ ਗੱਲ ਕਰ ਲਵਾਂ। ਸੁਣਿਓ ਬਈ ਪਿਆਰਿਓ, ਜਿਹੜੇ ਆਪਾਂ ਆ ਇੱਥੇ ਆਏ ਹੋ ਤੁਸੀਂ, ਆਪਣਾ ਦਿਮਾਗ ਗਿਆ ਖੁੱਲ ਇੱਥੇ ਆ ਕੇ। ਹੁਣ ਤੁਸੀਂ ਵੇਖੋ ਵੀ ਕਿਹੜੀ ਜਿਹੜੀ ਇੱਥੇ ਕਈ ਭੈਣਾਂ ਇੱਦਾਂ ਦੀਆਂ, ਕਈ ਮੇਰੀਆਂ ਮਾਤਾਵਾਂ ਇੱਦਾਂ ਦੀਆਂ ਜਿਹੜੀਆਂ ਗੱਡੀਆਂ ਚਲਾਉਂਦੀਆਂ ਇੱਥੇ, ਸਾਰਾ ਕੰਮ ਕਾਰ ਕਰਦੀਆਂ, ਫੈਕਟਰੀ ਕਈ ਟੈਕਸੀਆਂ ਵੀ ਚਲਾਉਂਦੀਆਂ ਇੱਥੇ, ਟਰੱਕ ਵੀ ਚਲਾਉਂਦੀਆਂ ਪਈ। ਅਤੇ ਉਹ ਭੈਣਾਂ ਇੱਦਾਂ ਦੀਆਂ ਸੀ ਜਿਹੜੀਆਂ ਇੰਨਾ ਕੀ ਦਿਮਾਗ ਖੁੱਲ੍ਹਿਆ ਸੀ ਕਿ ਮੱਝਾਂ ਦੀਆਂ ਧਾਰਾਂ ਕੱਢ ਲਈਆਂ, ਪਾਥੀਆਂ ਪੱਥ ਲਈਆਂ, ਗੋਹਾ ਪੱਥ ਲਿਆ, ਘਰ ਦਾ ਰੋਟੀ ਪਾਣੀ ਇੰਨਾ ਹੀ ਸੀ ਨਾ। ਪਰ ਹੁਣ ਜਦੋਂ ਮੌਕਾ ਦਿੱਤਾ ਤਾਂ ਦਿਮਾਗ ਤਾਂ ਉਹੀ ਹੈ, ਪਰ ਇੱਥੇ ਆ ਕੇ ਖੁੱਲ੍ਹ ਗਿਆ। ਮੈਂ ਇੰਡੀਆ ਵਿੱਚ ਕਈ ਵਾਰੀ ਕਹਿੰਦਾ ਹੁੰਦਾ ਵੀ ਮੁੰਡਾ ਆਈਲੈਟਸ ਕਰਕੇ ਚਲਿਆ ਗਿਆ ਕੈਨੇਡਾ, ਅਤੇ ਮੁੜ ਕੇ 2 ਸਾਲ ਬਾਅਦ ਉਹਨੇ ਪੀਅਰ ਹੋ ਗਿਆ ਅਤੇ ਬੇਬੇ ਨੂੰ ਸੱਦ ਲਿਆ, ਅਤੇ ਬੇਬੇ ਵਿਚਾਰੀ ਪਾਥੀਆਂ ਪੱਥਦੀ ਪੱਥਦੀ ਆ ਗਈ ਕੈਨੇਡਾ। ਉੱਥੇ ਤਾਂ ਸਿੰਪਲ ਹੀ ਸੀ, ਪਿੰਡੋਂ ਕਦੇ ਬਾਹਰ ਨਹੀਂ ਸੀ ਗਈ, ਉਹਨੇ ਕਦੇ ਚੰਡੀਗੜ੍ਹ ਨਹੀਂ ਸੀ ਵੇਖਿਆ, ਕੈਨੇਡਾ ਆ ਗਈ। ਪਹਿਲੀ ਵਾਰੀ ਦਿੱਲੀ ਆਈ, ਦਿੱਲੀ ਸਿੱਧੀ ਏਅਰਪੋਰਟ 'ਤੇ, ਏਅਰਪੋਰਟ ਤੋਂ ਸਿੱਧੀ ਕੈਨੇਡਾ, ਹੁਣ ਇੱਥੇ ਆ ਗਈ। ਹੁਣ ਇੱਥੇ ਆਉਣ ਸਾਰ 2-4 ਦਿਨ 15 ਦਿਨ ਮਹੀਨਾ ਕਹਿੰਦੀ ਬੇਟਾ ਮੇਰਾ ਜੀ ਨਹੀਂ ਲੱਗਦਾ, ਮੈਂ ਕਰਾਂ ਕਿ ਬੇਬੇ ਵਾਸਤੇ ਫੈਕਟਰੀ 'ਚ ਕਿਤੇ ਕੋਈ ਕੰਮ ਲੱਭ ਲਿਆ। ਹੁਣ ਜਦੋਂ ਬੇਬੇ ਇੱਥੇ ਕੰਮ ਕਰਦੀ, 1 ਸਾਲ ਲੰਘਿਆ, ਫਿਰ ਕਹਿੰਦੀ ਵੀ ਹੁਣ ਤੂੰ ਛੱਡ ਕੇ ਆਉਂਦਾ, ਤੂੰ ਲੈ ਕੇ ਆਉਂਦਾ, ਕੰਮ ਬੜਾ ਔਖਾ, ਹੁਣ ਕੀ ਕਰੀਏ? ਕਹਿੰਦੇ ਬੇਬੇ ਲਾਇਸੈਂਸ ਲੈ ਲੈ। ਉਹੀ ਬੇਬੇ ਨੇ ਲਾਇਸੈਂਸ ਲੈ ਲਿਆ, ਉਹ ਹੁਣ 60 ਸਾਲ ਦੀ ਬੇਬੇ ਹੋ ਗਈ, ਲਾਇਸੈਂਸ ਵੀ ਲੈ ਲਿਆ, ਉਦੋਂ ਬਾਅਦ ਫਿਰ ਕੰਮ 'ਤੇ ਜਾਂਦੀ ਹੈ। ਅਤੇ ਉਹੀ ਹੈ ਜਿਹੜੀ ਪਾਥੀਆਂ ਤੋਂ ਗਾਂਹ ਨਹੀਂ ਸੀ ਲੰਘੀ, ਪਰ ਮੌਕਾ ਦੇ ਦਿਓ, ਹੁਣ ਐਂ ਗੱਡੀ ਪਾਰਕ ਕਰਕੇ ਅਤੇ ਛੱਲਾ ਹੱਥ 'ਚ ਐਂ ਘੁਮਾਉਂਦੀ ਆਉਂਦੀ ਹੈ, ਐਂ $4,000-5,000 ਮਹੀਨੇ ਦਾ ਮੁੰਡੇ ਨਾਲ ਐਂ, ਹਾਂ ਬਈ ਇੱਦਾਂ ਇੱਦਾਂ। ਵੇਖ ਉਹੀ ਹੈ ਬੇਬੇ ਜਿਹੜੀ ਉਹ ਪਿੰਡੋਂ, ਹੁਣ ਜਦੋਂ ਇੰਡੀਆ ਜਾਊ ਬੋਤਲ ਬਸਲੇਰੀ ਵਾਲੀ ਨਾਲ ਹੀ ਰੱਖੂ, ਕੀ ਕਹਿਣਾ ਉਹਨੇ? ਨਾ ਨਾ ਪਾਣੀ ਨਹੀਂ ਠੀਕ, ਪਾਣੀ ਮੈਂ ਸੀ ਤਾਂ ਦੂਜਾ ਹੀ ਪੀਂਦੇ ਹਾਂ, ਹੁੰਦਾ ਨਾ ਕਈ। ਹੁਣ ਜੇ ਤਾਂ ਚਲੋ ਸਿਆਣੀ ਹੋ ਕੇ, ਜਿਹੜੇ ਹੁਣ ਤੁਹਾਡੇ 'ਚ ਬੰਦੇ ਆ, ਜੇ ਇਹਨਾਂ ਨੂੰ ਕਹੀਏ ਵੀ ਕਿੱਥੇ ਫਸ ਗਏ ਗਰਮੀ 'ਚ ਤੁਸੀਂ, ਹੁਣ ਕਹਿੰਦੇ ਇੱਥੋਂ ਹੀ ਗਏ ਹਾਂ ਜੀ, ਇੱਥੇ ਹੀ ਰਹੇ ਹਾਂ, ਪੰਜਾਬ ਦੇ ਹੀ ਹਾਂ, ਹੁਣ ਇਹਦੇ ਨਾਲ ਕੀ ਫਰਕ ਪੈ ਗਿਆ? ਪਰ ਕਈ ਨਖਰੇ ਲੱਗ ਜਾਂਦੇ ਨੇ ਕਰਨ, ਕਈ ਹੁੰਦੇ ਨਾ ਆਕੜ ਵਾਲੇ। ਹੁਣ ਜੇ ਹੁਣ ਕਰ ਤੁਹਾਡੇ 'ਚ ਕਈ ਮੁੰਡਿਆਂ ਨੂੰ ਪੁੱਛੋ ਕੀ ਕੰਮ ਕਰਨਾ, ਟਰੱਕ ਚਲਾਉਂਦੇ ਹਾਂ, ਕੰਮ ਕੀ ਕਰ, ਟਰੱਕਾਂ ਦਾ। ਹੁਣ ਸਾਡੇ ਇੰਡੀਆ ਟਰੱਕਾਂ ਵਾਲੇ, ਹੁਣ ਇੱਥੇ ਇੱਕ ਮੈਨੂੰ ਪੁੱਛਦਾ, ਮੈਂ ਇੱਕ ਵਾਰੀ ਅਮਰੀਕਾ ਆਏ, ਉਹਨੇ ਪੁੱਛਿਆ, ਮੈਂ ਕਿਹਾ ਕੀ ਕੰਮ ਕਰਦੇ ਹੋ? ਮੈਨੂੰ ਕਹਿੰਦਾ ਟਰੱਕਿੰਗ ਦਾ ਬਿਜ਼ਨਸ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿੱਦਾਂ? ਮੇਰੇ ਨਾਲ ਵਾਲਾ ਕਹਿੰਦਾ ਜੀ ਟਰੱਕ ਚਲਾਉਂਦਾ ਮੇਰੇ ਨਾਲ, ਯਾਨੀ ਕਿ ਮੇਰੀ ਸੁਣਿਓ ਗੱਲ, ਇਹਨੂੰ ਹੱਸ ਪਹਿਲਾਂ ਸੁਣ ਲਿਓ ਪੂਰੀ। ਉੱਥੇ ਸਾਡੇ ਇੱਧਰ ਸਿਆਟਲ ਦੇ ਨੇੜੇ, ਵੈਨਕੂਵਰ ਸ਼ਹਿਰ, ਸਿਆਟਲ ਕੋਲ ਵੀ ਹੈ ਨਾ ਇੱਕ, ਉੱਧਰਲੇ ਪਾਸੇ ਵੀ ਇੱਕ ਹੈ ਵੈਨਕੂਵਰ। ਅਤੇ ਉੱਥੇ ਸਾਡਾ ਇੱਕ ਸਿੰਘ ਸੀ, ਉਹਦੇ ਘਰ ਵਾਲੀ ਨੂੰ ਮੈਂ ਇੱਦਾਂ ਪੁੱਛਿਆ, ਮੈਂ ਭੈਣ ਜੀ ਕੀ ਕੰਮ ਕਰਦੇ ਹੋ? ਕਹਿੰਦੇ ਜੀ ਆਈਸਕ੍ਰੀਮ ਦਾ ਬਿਜ਼ਨਸ ਹੈ, ਮੈਨੂੰ ਉਹ ਕਹਿੰਦੀ। ਅਤੇ ਕੋਲ ਬੈਠਾ ਉਹਦੇ ਘਰ ਵਾਲਾ ਕਹਿੰਦਾ ਬਾਬਾ ਜੀ ਐਵੇਂ ਮਰੀ ਜਾਂਦੀ, ਕੁਲਫੀਆਂ ਵੇਚਦੀ ਹੈ ਇੱਥੇ, ਕਹਿੰਦਾ ਐਡੀ ਕੁ ਰੇਹੜੀ ਜੀ ਲਈ ਹੈ, ਰੇਹੜੀ ਲੈ ਕੇ ਕੁਲਫੀਆਂ ਵੇਚਣ ਨਿਕਲ ਜਾਂਦੀ ਹੈ 2-4 ਘੰਟੇ ਲਾ ਕੇ। ਅਤੇ ਮੇਰੀ ਗੱਲ ਸੁਣਿਓ, ਮੈਂ ਜੋ ਕਹਿਣਾ ਚਾਹੁੰਦਾ, ਮੈਂ ਕਿਹਾ ਕਿ ਇੱਥੇ ਕੋਈ ਬਿਜ਼ਨਸ ਜਿਹੜਾ ਆ ਨਾ, ਉਹਨੂੰ ਬੜੇ ਐਂ ਲੱਗਦਾ ਨਾ ਕਿੰਨਾ ਸੋਹਣਾ, ਹਰੇਕ ਕੰਮ, ਚਾਹੇ ਬੰਦਾ ਟਰੱਕ ਚਲਾਉਂਦਾ ਹੈ, ਚਾਹੇ ਅਗਲਾ ਕੁਲਫੀਆਂ ਵੇਚਦਾ ਹੈ, ਚਾਹੇ ਨਿੱਕੇ ਤੋਂ ਨਿੱਕਾ ਕੰਮ ਕਰਦਾ, ਵੱਡੇ ਤੋਂ ਵੱਡਾ ਕੰਮ ਕਰਦਾ, ਇੱਥੇ ਇਹਨਾਂ ਦੇਸ਼ਾਂ ਵਿੱਚ ਕੰਮ ਦੀ ਕੋਈ ਸ਼ਰਮ ਨਹੀਂ। ਇਹ ਠੀਕ ਹੈ ਨਾ ਜੀ? ਜੇ ਸਾਡੇ ਕਹੀਏ ਵੀ ਰੇਹੜੀ ਲਾ, ਸਾਡੇ ਕਹੀਏ ਵੀ ਕੁਲਫੀਆਂ ਵੇਚ ਲੈ ਯਾਰ, 40,000 ਕਮਾ ਲਏਗਾ ਮਹੀਨੇ ਦਾ, ਚੰਗਾ ਭਲਾ ਬੰਦਾ ਨਹੀਂ ਵੇਚਦਾ, ਉਹ ਕਹੇਗਾ ਨਾ ਇਹ ਤਾਂ ਬੜਾ ਬੇਇੱਜ਼ਤੀ ਵਾਲਾ ਕੰਮ ਹੈ। ਇੱਥੇ ਨਹੀਂ, ਜੇ ਕਿਤੇ ਇੱਥੇ ਸ਼ਰਮਾ ਕਰਨ ਲੱਗਦੇ ਭੁੱਖੇ ਮਰ ਜਾਂਦੇ, ਜੇ ਸ਼ਰਮ ਕਰਨ ਲੱਗਦੇ ਕੰਮ ਦੀ, ਕੰਮ ਮਿਲ ਗਿਆ ਇੱਥੇ ਦੇ ਮੁੰਡਿਆਂ ਨੂੰ ਪੁੱਛੋ ਹਾਂਜੀ ਮਿਲ ਗਿਆ, ਕੀ ਮਿਲ ਗਿਆ? ਕਹਿੰਦੇ ਇਹ ਨਾ ਪੁੱਛੋ ਕੀ ਮਿਲ ਗਿਆ, ਬਸ ਇੰਨਾ ਹੀ ਹੈ, ਇੰਨਾ ਹੀ ਪੁੱਛਿਆ ਕਰੋ ਵੀ ਕੰਮ ਮਿਲ ਗਿਆ, ਇਹ ਕਿੱਥੇ ਕਰਦੇ ਆ ਇਹ ਨਾ ਗੱਲ ਛੇੜੋ ਵੀ ਕੰਮ ਕਰਦੇ ਕਿੱਥੇ ਆ। ਹੁਣ ਇੱਕ ਗੱਲ ਜਿਹੜੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਕੜਿਆ ਹੋਇਆ ਦਿਮਾਗ ਸੀ, ਬੰਨਿਆ ਹੋਇਆ ਦਿਮਾਗ ਸੀ, ਪਾਥੀਆਂ ਤੋਂ ਗਾਂਹ ਨਹੀਂ ਸੀ ਲੰਘੀ ਬਾਪੂ, ਤਾਸ਼ਾਂ ਤੋਂ ਗਾਂਹ ਨਹੀਂ ਸੀ ਲੰਘਿਆ ਕਦੇ, ਉੱਥੇ ਹੀ ਬੈਠਾ ਭਾਬੀ ਬਣਾਈ ਜਾਂਦਾ ਸੀ ਸਾਰਾ ਦਿਨ। ਉਹ ਹੁੰਦਾ ਨਾ ਤਾਸ਼ 'ਚ ਵੀ ਭਾਬੀ ਬਣਾਉਣਾ, ਹੁੰਦਾ ਨਾ ਕੋਈ ਖੇਡ ਖੇਡਦੇ ਆ ਜਿਹੜੇ, ਮੈਂ ਤਾਸ਼ ਖੇਡੀ ਤਾਂ ਨਹੀਂ ਪਰ ਮੈਨੂੰ ਇੰਨਾ ਸੁਣਿਆ ਮੈਂ ਵੀ ਇੱਕ ਉਹਦੇ 'ਚ ਇੱਦਾਂ ਦੀ ਖੇਡ ਹੈ ਜਿਹਨੂੰ ਕਹਿੰਦੇ ਭਾਬੀ ਬਣਾਉਣਾ, ਉੱਥੇ ਹੀ ਬਣਾਉਂਦਾ ਸੀ ਨਾ ਭਾਬੀਆਂ। ਅਤੇ ਇੱਥੇ ਵੇਖੋ ਤੁਸੀਂ, ਉਹੀ ਬਾਪੂ ਜਦੋਂ 40 ਸਾਲ ਦਾ ਇੱਥੇ ਆਇਆ, ਉਹਨੂੰ ਖੁੱਲ੍ਹਣ ਦਾ ਮੌਕਾ ਮਿਲਿਆ, ਅਤੇ ਅੱਜ ਵੇਖੋ ਉਹ ਅੰਗਰੇਜ਼ੀ ਬੋਲਦਾ, ਕਿਵੇਂ ਉਹਦਾ ਦਿਮਾਗ ਖੁੱਲ੍ਹਿਆ। ਚੇਤਾ ਰੱਖਿਓ, ਸਾਡਾ ਸਮਾਜ ਸਾਡਾ ਦਿਮਾਗ ਖੁੱਲ੍ਹਣ ਨਹੀਂ ਦਿੰਦਾ, ਅਤੇ ਸਾਡਾ ਜਿਹੜਾ ਧਰਮ ਹੈ ਨਾ, ਜਿਹਨੂੰ ਅਸੀਂ ਸਿੱਖ ਸੋਚ ਕਹਿੰਦੇ ਹਾਂ, ਇਹ ਇਦਾਂ ਦੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਜਦੋਂ ਇਹਦੇ 'ਚ ਪੈਂਦੀ ਹੈ ਨਾ ਪਿਆਰਿਓ, ਚਸ਼ਮਾ ਫੁੱਟ ਜਾਂਦਾ ਹੈ, ਆਹ ਦਿਮਾਗ ਇੰਨਾ ਤੇਜ਼ ਹੋ ਜਾਂਦਾ ਹੈ। ਪਰ ਸਾਡੇ ਧਾਰਮਿਕ ਆਗੂਆਂ ਨੇ, ਪੁਜਾਰੀ ਤਬਕਾ ਜਿਹੜਾ ਸਾਡੇ ਵਿੱਚ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਵਾਲੇ ਪਾਸੇ ਜ਼ੋਰ ਜ਼ਿਆਦਾ ਲਾਤਾ, ਰੁਮਾਲੇ ਲਿਆਓ ਜੀ, ਆਹ ਕਰੋ ਜੀ, ਆਹ ਕਰੋ ਜੀ, ਆਹ ਕਰੋ ਜੀ, ਇੱਦਾਂ ਦੇ ਕੰਮਾਂ 'ਤੇ ਲਾ ਕੇ ਸਾਨੂੰ ਸਮਝਣ ਵਾਲੇ ਪਾਸਿਓਂ ਜ਼ੀਰੋ ਕਰਤਾ। ਜੇ ਅਸੀਂ ਸਮਝਣ ਵਾਲੇ ਪਾਸੇ ਤੁਰਦੇ ਤਾਂ ਆਹ ਜਿਹੜਾ ਦਿਮਾਗ ਇੰਨਾ ਖੁੱਲ੍ਹਾ ਹੋ ਜਾਣਾ ਸੀ। ਹੁਣ ਸ਼ਬਦ ਦੀ ਵਿਆਖਿਆ ਸਮਝੋ, ਕਹਿੰਦੇ ਜਿਵੇਂ ਅੰਡੇ ਦੇ ਵਿੱਚ ਚੂਜਾ ਕੈਦ ਹੁੰਦਾ ਹੈ, ਕੈਦ ਹੁੰਦਾ ਨਾ ਬੱਚਾ ਅੰਡੇ ਵਿੱਚ, ਕਹਿੰਦੇ ਅਸੀਂ ਵੀ ਕੈਦੀ ਸੀ, ਗਿਆਨ ਮੇਰਿਆ ਮਾਲਕਾ ਨਾ ਦਿੰਦਾ, ਮੈਂ ਕਿੱਥੇ ਖੁੱਲ੍ਹਣਾ ਸੀ, ਤੇਰੇ ਸੱਚੇ ਗਿਆਨ ਕਰਕੇ, ਤੇਰੀ ਸਮਝ ਕਰਕੇ ਮੇਰਾ ਮਨ ਸ਼ਾਂਤ ਹੋ ਗਿਆ। ਫੁੱਟੋ ਆਂਡਾ ਭਰਮ ਕਾ, ਭਰਮਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਜਾਲ ਵਿੱਚ ਅਸੀਂ ਇੱਦਾਂ ਫਸੇ ਹੋਏ ਸੀ, ਨਿਕਲ ਨਹੀਂ ਸੀ ਸਕਦੇ। ਲਓ ਹੁਣ ਸ਼ਬਦ ਸੁਣ, ਮੱਥਾ ਟੇਕਣ ਦਿਓ ਵੀ ਆਉਣ ਦਿਓ। ਹਾਂਜੀ,
ਫੁੱਟੋ ਆਂਡਾ ਭਰਮ ਕਾ, ਮਨ ਹੈ ਭਇਓ ਪਰਗਾਸ, ਕਾਟੀ ਬੇਰੀ ਪਗ ਹੈ ਤੇ, ਗੁਰ ਕੀ ਨੀ ਬੰਦ ਖਲਾਸ।
ਗੁਰੂ ਨੇ ਸਾਡੇ ਪੈਰਾਂ ਦੀਆਂ ਬੇੜੀਆਂ ਕੱਟ ਦਿੱਤੀਆਂ, ਧਿਆਨ ਨਾਲ ਸੁਣਿਓ, ਬੰਦ ਖਲਾਸੀ ਹੋ ਗਈ, ਆਜ਼ਾਦ ਹੋ ਗਏ। ਆਜ਼ਾਦੀ ਸਰੀਰ ਦੀ ਨਹੀਂ ਜੀ, ਮਾਨਸਿਕ ਆਜ਼ਾਦੀ। ਜਿਹੜਾ ਮਾਈਂਡ ਡੈਡ ਕੀਤਾ ਪਿਆ ਸੀ ਉਹ ਆਜ਼ਾਦ ਹੋ ਗਏ, ਹੁਣ ਦਿਮਾਗ ਖੁੱਲ੍ਹ ਗਿਆ, ਆਹ ਆਜ਼ਾਦੀ ਮਿਲ ਗਈ ਜੀ। ਸੋਚਣ ਦੀ ਆਜ਼ਾਦੀ, ਖੁੱਲ੍ਹਣ ਦੀ ਆਜ਼ਾਦੀ, ਸਮਝਣ ਦੀ ਆਜ਼ਾਦੀ, ਆਜ਼ਾਦ ਹੋ ਗਏ। ਹੁਣ ਪਿੰਗਲੇ ਭੱਜਣ ਲੱਗ ਪਏ, ਪਿੰਗਲ ਪਰਬਤ ਪਾਰ ਪਰੇ, ਅੰਦਰੋਂ ਪਿੰਗਲੇ ਕਰਤੇ ਸੀ ਜਿਹੜੇ, ਪਿੰਗਲੇ ਖਲ ਚਤਰਬ ਕੀਤਾ, ਮੂਰਖ ਜਿਹੜੇ ਸੀ ਚਤਰ ਹੋ ਗਏ। ਅੰਦਰੇ ਅੰਦਲੇ ਤੇਰੇ ਭਵਨ ਸੂਝਿਆ, ਗੁਰ ਭੇਟ ਪਨੀਤਾ। ਗੁਰ ਜਦੋਂ ਤੋਂ ਗੁਰੂ ਨਾਲ ਭੇਟ ਹੋਈ ਹੈ, ਗਿਆਨ ਸਮਝ ਆਇਆ ਨਾ ਜਦੋਂ ਤੋਂ, ਉਦੋਂ ਤੋਂ ਕਹਿੰਦੇ ਅਕਲ ਦੇ ਅੰਨਿਆਂ ਦੇ ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਪਿਆ, ਸਮਝ ਆ ਗਈ। ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ, ਅੰਦਲੇ ਤੇਰੇ ਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ, ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਜਦੋਂ ਤੋਂ ਸਮਝ ਆਈ, ਕਹਿੰਦੇ ਭਰਮਾਂ ਦੇ ਆਂਡੇ ਆਂਡਾ ਟੁੱਟ ਗਿਆ, ਵਹਿਮਾਂ ਭਰਮਾਂ 'ਚ ਪਏ ਹੋਏ ਸੀ। ਫੂਟੋ ਆਂਡਾ ਭਰਮ ਕਾ, ਮਨ ਹੈ ਭਇਓ ਪਰਗਾਸ, ਕਾਟੀ ਬੇਰੀ ਪਗਹ ਤੇ, ਗੁਰਕੀਨੀ ਬੰਦ ਖਲਾਸ। ਕਹਿੰਦੇ ਬੇੜੀ ਜਿਹੜੀ ਪੈਰਾਂ ਨੂੰ ਪਈ ਸੀ, ਗੁਰੂ ਦੇ ਗਿਆਨ ਨਾਲ ਬੰਦ ਖਲਾਸੀ ਹੋ ਗਈ। ਸ਼ਬਦ ਲੰਮਾ ਹੈ, ਹੁਣ ਆਪਾਂ ਸ਼ਬਦ ਵਿਚਾਰਨ ਵਾਲੇ ਪਾਸੇ ਗਏ ਤੇ ਟਾਈਮ ਲੱਗੇਗਾ। ਆਪ ਸਾਰਿਆਂ ਦਾ ਬਹੁਤ ਧੰਨਵਾਦ ਹੈ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ 2 ਮਿੰਟ ਸੰਗਤ ਰੋਕਿਓ ਆਨੰਦ ਸਾਹਿਬ ਪੜ੍ਹਨ ਤੱਕ, ਮੈਂ ਆਹ ਗੱਲ ਜ਼ਰੂਰੀ ਕਰਨੀ ਹੈ, 2 ਮਿੰਟ ਬਸ, ਜ਼ਿਆਦਾ ਟਾਈਮ ਨਹੀਂ। ਆਪ ਸਾਰਿਆਂ ਨੂੰ ਬੇਨਤੀ ਹੈ ਜੀ, 2-3 ਮਿੰਟ ਬੈਠੇ ਰਹੋ, ਟਿਕਾ ਬਣਾ ਕੇ ਰੱਖਿਓ, 2:30 ਵੱਜਣ ਵਾਲੇ ਹੈ, ਆਨੰਦ ਸਾਹਿਬ ਆਪਾਂ ਪੜ੍ਹਦੇ ਹਾਂ। ਇੱਕ ਤਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਆਪਣਾ ਮਨ ਬਣਾਓ, ਤਿਆਰੀ ਕਰੋ। ਦੂਸਰੀ ਗੱਲ ਹੈ ਕਿ ਜਿਹੜਾ ਜੀਵਾ ਹੈ ਨਾ, ਜੀਵਾ ਨਾਨਕ ਨਾਮ, ਨਾਨਕ ਨਾਮ ਮਿਲੇ ਤਾਂ ਜੀਵਾਂ, ਇਹ ਜਿਹੜਾ ਜਿਉਣ ਦਾ ਚੱਜ ਹੈ ਇਹ ਸਾਨੂੰ ਆਉਣਾ ਚਾਹੀਦਾ। ਜਿਉਣ ਦਾ ਚੱਜ ਨਾ ਆਇਆ ਤਾਂ ਕੈਨੇਡਾ ਨੇ ਕੋਈ ਸਵਾਦ ਨਹੀਂ ਦੇਣਾ, ਅਮਰੀਕਾ ਨੇ ਕੋਈ ਸਵਾਦ ਨਹੀਂ ਦੇਣਾ। ਜੇ ਜਿਉਣ ਦਾ ਚੱਜ ਹੋਵੇ ਤਾਂ ਕੰਡੇ ਵੀ ਸਵਾਦ ਦੇ ਜਾਂਦੇ ਆ, ਸਾਡੇ ਕੋਲ ਇਤਿਹਾਸ ਗਵਾਹ ਹੈ। ਜੇ ਜਿਉਣ ਦਾ ਚੱਜ ਹੋਵੇ ਤਾਂ ਛੱਪਰੀਆਂ ਵੀ ਨਜ਼ਾਰੇ ਦਿੰਦੀਆਂ, ਜੇ ਜਿਉਣ ਦਾ ਚੱਜ ਹੋਵੇ ਤਾਂ ਸਾਈਕਲ 'ਤੇ ਵੀ ਨਜ਼ਾਰਾ ਆਉਂਦਾ, ਨਾ ਚੱਜ ਹੋਵੇ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰੋ, ਚੱਜ ਨਹੀਂ ਜਿਉਣ ਦਾ। ਤਾਂ ਕਰਕੇ ਇੱਕ ਤਾਂ ਅਸੀਂ ਆਪਣਾ ਦਿਮਾਗ ਖੋਲ੍ਹੀਏ, ਜਿਉਣ ਦਾ ਚੱਜ ਸਿੱਖੀਏ। ਉਹਦੇ ਵਾਸਤੇ ਮੇਰੇ ਉਹ ਵੀਰੋ, ਭਾਈਓ, ਭੈਣੋ, ਤੁਹਾਡੇ ਫੋਨ ਨੇ ਇਹਦੇ ਵਿੱਚ ਗੁਰਬਾਣੀ ਦੀਆਂ ਐਪ ਜਿਹੜੀਆਂ ਨੇ ਡਾਊਨਲੋਡ ਹੋ ਜਾਂਦੀਆਂ, ਐਪਸ ਜਿਹੜੀਆਂ ਡਾਊਨਲੋਡ ਕਰੋ, ਅਰਥ ਪੜ੍ਹੋ। ਇੱਕ ਪੰਗਤੀ ਦੇ 4-4 ਅਰਥ ਵੀ ਕੀਤੇ, ਇੰਗਲਿਸ਼ ਵਿੱਚ ਵੀ ਆਉਂਦੇ ਹੈ, ਹਿੰਦੀ ਵਿੱਚ ਵੀ ਆਉਂਦੇ ਹੈ, ਪੰਜਾਬੀ 'ਚ ਵੀ ਆਉਂਦੇ ਹੈ। ਤੁਸੀਂ ਆਪ 2-4 ਸ਼ਬਦ, 10 ਸ਼ਬਦ ਰੋਜ਼ ਪੜ੍ਹਿਆ ਕਰੋ। ਜਿਹੜੇ ਮੇਰੇ ਵੀਰ ਸਹਿਜ ਪਾਠ ਮੇਰੀਆਂ ਭੈਣਾਂ ਕਰ ਸਕਦੀਆਂ, ਭਾਵੇਂ 1 ਸਾਲ ਬਾਅਦ ਭੋਗ ਪਾਇਆ ਕਰੋ, ਸਹਿਜ ਪਾਠ ਕਰਿਆ ਕਰੋ। ਮੇਰੀ ਉਹ ਭੈਣੋ, ਗੁਰਬਾਣੀ ਆਪ ਪੜ੍ਹੋ, 5 ਅੰਗ 5-7 ਅੰਗ ਰੋਜ਼ ਪੜ੍ਹ ਲਓ, ਸਾਲ ਬਾਅਦ ਭੋਗ ਪਾਓ, ਕਿਹੜਾ ਕੋਈ ਮਗਰ ਪਿਆ ਵੀ ਇੰਨੇ ਚਿਰ 'ਚ ਹੀ ਕਰਨਾ, ਇੰਨੇ ਚਿਰ 'ਚ ਨਿਬੇੜਨਾ। ਤੁਸੀਂ ਹਰੇਕ ਸਾਲ ਭੋਗ ਪਾਇਆ ਕਰੋ। ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਰੱਖ ਲੈ, ਅਗਲੇ ਜਨਮ ਦਿਨ 'ਤੇ ਭੋਗ ਪਾ ਦੇ, ਨਾਲੇ ਬੱਚੇ ਦਾ ਜਨਮ ਦਿਨ ਮਨਾਇਆ ਗਿਆ, ਨਾਲੇ ਬਾਣੀ ਦੀ ਸਮਝ ਪੈ ਗਈ। ਇਹ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ, ਮੇਰੀਆਂ ਭੈਣਾਂ ਵੀ, ਮੇਰੇ ਵੀਰ ਵੀ, ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ, ਖਾਸ ਕਰਕੇ ਤੁਸੀਂ ਸਾਰੇ ਹੀ ਪੜ੍ਹੇ ਲਿਖੇ ਹੋ, ਕਿੰਨਾ ਕੁਝ ਤੁਸੀਂ ਪੜ੍ਹਿਆ ਤਾਂ ਇੱਥੇ ਤੱਕ ਆਏ ਹੋ, ਅਤੇ ਨਾਲ ਨਾਲ ਬਾਣੀ ਪੜ੍ਹਨੀ ਸ਼ੁਰੂ ਕਰੋ। ਭਾਵੇਂ 15 ਮਿੰਟ 10 ਮਿੰਟ ਰੋਜ਼ ਕੱਢ ਲਿਆ ਕਰੋ, ਇੰਨਾ ਹੀ ਬਹੁਤ ਹੈ। 10 ਮਿੰਟ ਰੋਜ਼ ਕੱਢੋ, ਸਾਲ ਬਾਅਦ ਸਹਿਜ ਪਾਠ ਦਾ ਭੋਗ ਪੈ ਜਾਂਦਾ। 10 ਮਿੰਟ ਤਾਂ ਕੱਢ ਹੀ ਸਕਦੇ ਹਾਂ ਅਸੀਂ। ਆਪ ਬਾਣੀ ਪੜ੍ਹ ਕੇ ਵੇਖੋ, ਬਾਣੀ ਸਮਝ ਕੇ ਵੇਖੋ, ਸਾਰਾ ਕੁਝ ਆਪਣੇ ਆਪ ਸਾਨੂੰ ਪਤਾ ਲੱਗਣ ਲੱਗੇਗਾ। ਸੋ ਇੱਕ ਇਹ ਬੇਨਤੀ ਹੈ। ਅਤੇ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਰਹਿਣਾ, ਮੈਂ ਅੱਗੇ ਵੀ ਬੇਨਤੀ ਕੱਲ੍ਹ ਵੀ ਕੀਤੀ ਸੀ ਕਿ ਡਿਸਿਪਲਨ ਜਿਹੜਾ ਇਹਨਾਂ ਦੇਸ਼ਾਂ ਦਾ, ਉਹ ਭੰਗ ਨਾ ਕਰੀਏ। ਇਹਨਾਂ ਦੇਸ਼ਾਂ ਵਿੱਚ ਆ ਕੇ ਇਹਨਾਂ ਦੇਸ਼ਾਂ ਵਾਲਾ ਜਿਹੜਾ ਡਿਸਿਪਲਨ ਹੈ, ਇਹਨਾਂ ਦਾ ਕਾਨੂੰਨ ਹੈ, ਉਹਨੂੰ ਫੋਲੋ ਕਰੀਏ। ਕਿਸੇ ਹਾਲਤ ਵਿੱਚ ਵੀ ਕਾਨੂੰਨ ਨਾ ਤੋੜੀਏ। ਆਹ ਕੰਟਰੀਆਂ ਸਾਡੀ ਬਹੁਤ ਹੈਲਪ ਕਰਦੀਆਂ, ਸਾਡੀ ਮਦਦ ਕਰਦੀਆਂ। ਇਹਨਾਂ ਕੰਟਰੀਆਂ ਨਾਲ ਧੋਖਾ ਕਰਨਾ ਰੱਬ ਨਾਲ ਧੋਖਾ ਕਰਨਾ। ਵੇਖੋ ਨਾ, ਸਾਰੀ ਤੁਹਾਡੇ ਬੱਚੇ, ਮੈਂ ਪਰਸੋਂ ਵੀ ਗੱਲ ਕੀਤੀ ਸੀ ਵੀ ਬੱਚਾ ਜਨਮ ਲੈਂਦਾ ਹੈ, ਚਾਹੇ ਬੰਦਾ 40 ਸਾਲ ਦਾ ਰਹਿੰਦਾ ਇੱਥੇ, ਅਤੇ ਭਾਵੇਂ 40 ਦਿਨ ਪਹਿਲਾਂ PR ਹੋਇਆ ਹੋਵੇ, ਇੱਕੋ ਜਿਹਾ ਵਿਹਾਰ ਦੋਵਾਂ ਨਾਲ ਕੀਤਾ ਜਾਂਦਾ। ਜਨਮ ਤੋਂ ਲੈ ਕੇ ਮਰਨ ਤੱਕ ਇਹ ਕੰਟਰੀਆਂ ਸਾਂਭਦੀਆਂ। ਇਹਨਾਂ ਕੰਟਰੀਆਂ ਨਾਲ ਧੋਖਾ ਨਾ ਕਰੋ। ਜੋ ਮਰਜ਼ੀ ਹੋਵੇ ਕੰਮ ਕਰਨਾ, ਮਿਹਨਤ ਕਰਨੀ, ਪਰ ਜਿੰਨਾ ਟੈਕਸ ਬਣਦਾ ਉਹ ਨਾਲ ਨਾਲ ਭਰਨਾ। ਇਹਨਾਂ ਕੰਟਰੀਆਂ ਨਾਲ ਧੋਖਾ ਨਾ ਕਰੀਏ। ਬੜਾ ਸੋਹਣਾ ਇੱਥੋਂ ਦਾ ਮਾਹੌਲ ਹੈ, ਬੜਾ ਸੋਹਣਾ ਸਿਸਟਮ ਹੈ, ਖਰਾਬ ਨਾ ਕਰੀਏ। ਸੋ ਮੈਂ 4 ਦਿਨ ਹਾਜ਼ਰੀ ਜੋ ਆਪ ਜੀ ਦੇ ਚਰਨਾਂ ਵਿੱਚ ਭਰੀ ਹੈ, ਇੱਥੋਂ ਦੀ ਮੈਨੇਜਮੈਂਟ, ਜੋ ਕਿ ਇੱਥੋਂ ਦੀ ਪ੍ਰਬੰਧਕ ਕਮੇਟੀ, ਸਰਦਾਰ ਗੁਰਪ੍ਰੀਤ ਸਿੰਘ ਬੱਲ, ਇਹਨਾਂ ਦੇ ਸਾਥੀ ਭਾਈ ਰਣਜੀਤ ਸਿੰਘ, ਜਿੰਨੀ ਕਮੇਟੀ ਹੈ, ਇਹਨਾਂ ਨੇ ਬਹੁਤ ਵੱਡਾ ਮੇਰਾ ਸਹਿਯੋਗ ਦਿੱਤਾ ਹੈ। ਕਿਉਂਕਿ ਕੈਨੇਡਾ ਵਿੱਚ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਪ੍ਰੋਗਰਾਮ ਕਰਾਂਗਾ, ਜਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਸਰਦਾਰ ਅਮਰਜੀਤ ਸਿੰਘ ਮਿਸ਼ੀਗਨ ਤੋਂ ਨੇ, ਉਹਨਾਂ ਨੇ ਮੇਰੇ 'ਤੇ ਬਹੁਤ ਪ੍ਰੈਸ਼ਰ ਰੱਖਿਆ ਵੀ ਕੈਨੇਡਾ 'ਚ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਕਿ ਟੋਰਾਂਟੋ ਵਿੱਚ ਤੁਸੀਂ ਆਪ ਆਓ। ਲੋਕ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆ, ਜੇ ਦੀਵਾਨ ਸੁਣਨਗੇ ਤਾਂ ਕਈ ਵਾਰੀ ਫਰਕ ਪੈ ਜਾਂਦਾ, ਸਾਹਮਣੇ ਆ ਕੇ ਗੱਲ ਕਰੀਏ। ਤਾਂ ਕਰਕੇ ਚਲੋ, ਬਹੁਤ ਪ੍ਰੈਸ਼ਰ ਉਹਨਾਂ ਨੇ ਦਿੱਤਾ ਵੀ ਆਪਾਂ ਪ੍ਰੋਗਰਾਮ ਰੱਖਣਾ ਹੀ ਰੱਖਣਾ। ਅਤੇ ਇਹਨਾਂ ਨੇ ਬਹੁਤ ਉੱਦਮ ਕੀਤਾ, ਸਾਰੀ ਕਮੇਟੀ ਨੇ ਮੈਨੂੰ 4 ਦਿਨ ਵਾਸਤੇ ਆਪ ਜੀ ਦੇ ਸਾਹਮਣੇ ਲਿਆਂਦਾ। 4 ਦਿਨ ਮੈਂ ਤੁਹਾਡੇ ਚਰਨਾਂ 'ਚ ਹਾਜ਼ਰੀ ਭਰੀ। ਅੱਗੇ ਵੀ ਦੀਵਾਨ ਕੁਛ ਵੈਨਕੂਵਰ ਵੱਲ ਵੀ ਹੈ, ਕੈਲਗਰੀ 'ਚ ਵੀ ਹੈ, ਐਡਮਿੰਟਨ ਵਿੱਚ ਵੀ ਹੈ, ਉੱਥੇ ਜਾਣਾ। ਪਤਾ ਨਹੀਂ ਉੱਥੇ ਕਿੱਦਾਂ ਦਾ ਮਾਹੌਲ ਹੈ, ਪਰ ਉੱਥੇ ਪ੍ਰੋਗਰਾਮ ਜਿਹੜੇ ਹਨ ਕਰਨੇ ਨੇ। ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ, ਜਿਹੜੀ ਵੀ ਗੱਲ ਤੁਹਾਨੂੰ ਲੱਗਦੀ ਹੈ ਵੀ ਕੱਟ ਵੱਢ ਕਰਕੇ ਇੱਥੇ, ਹੁਣ ਤੁਸੀਂ 4 ਦੀਵਾਨ ਲਗਾਤਾਰ ਸੁਣੋ, ਇਕੱਲੀ ਇਕੱਲੀ ਗੱਲ ਜਿਹੜੀ ਹੈ ਸਾਡੇ ਸਮਝ ਵਿੱਚ ਪੈਂਦੀ ਹੈ। ਜੇ ਕੋਈ ਬੰਦਾ ਸਮਝਣਾ ਚਾਹੇ, ਜੇ ਕੋਈ ਗਲਤੀ ਲੱਗਦੀ ਹੈ, ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ ਉਹਦਾ ਸੁਧਾਰ ਕਰਦਾ, ਜਾਂ ਮੇਰੇ ਨਾਲ ਮਿਲ ਕੇ ਮੇਰੇ ਨਾਲ ਗੱਲ ਕਰੀਏ। ਜਿਹੜੇ ਬੰਦੇ ਸਮਝਣਾ ਨਹੀਂ ਚਾਹੁੰਦੇ, ਉਹਨਾਂ ਨੂੰ ਅਸੀਂ ਕਦੇ ਵੀ ਸਮਝਾ ਨਹੀਂ ਸਕਦੇ, ਉਹਨਾਂ ਨੂੰ ਅਸੀਂ ਬਦਲ ਨਹੀਂ ਜੀ ਸਕਦੇ। ਅਸੀਂ ਆਪਣੇ ਤਰੀਕੇ ਨਾਲ ਆਪਣੀ ਗੱਲ ਕਰਦਾ, ਮੈਂ ਜਿਹੜੇ ਹਿਸਾਬ ਨਾਲ ਗੁਰਬਾਣੀ ਨੂੰ ਸਮਝਦਾ। ਮੈਂ ਇਹ ਬੇਨਤੀ ਉਦਣ ਵੀ ਕੀਤੀ ਸੀ ਵੀ ਜਿਹੜੀ ਤੁਹਾਨੂੰ ਮੇਰੀ ਗਲਤੀ ਲੱਗਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਜਾਓ, ਉਹ ਸਾਡੇ ਨਾਲ ਗੱਲ ਕਰਨ। ਹਰ ਬੰਦਾ ਅਥੋਰਟੀ ਨਾ ਬਣੇ, ਕਿਤੇ 10 ਬੰਦੇ ਇਕੱਠੇ ਹੋ ਕੇ ਕਹਿਣ ਵੀ ਸਾਡੇ ਨਾਲ ਪਹਿਲਾਂ ਗੱਲ ਕਰੋ ਫਿਰ ਸਟੇਜ 'ਤੇ ਚੜ੍ਹਿਓ। ਨਹੀਂ ਭਾਈ, ਇੱਦਾਂ ਤਾਂ ਇੱਥੇ 10 ਤਰ੍ਹਾਂ ਦੀ ਮਰਿਆਦਾ ਹੈ, 10 ਤਰ੍ਹਾਂ ਦੇ ਅੰਮ੍ਰਿਤ ਛਕਾਏ ਜਾਂਦੇ ਹੈ। ਆਪੋ ਆਪਣੀ ਨਿਹੰਗ ਸਿੰਘਾਂ ਦੀ ਆਪਣੀ ਮਰਿਆਦਾ ਹੈ, ਟਕਸਾਲ ਦੀ ਆਪਣੀ ਮਰਿਆਦਾ ਹੈ, ਅਖੰਡ ਕੀਰਤਨੀਆਂ ਦੀ ਆਪਣੀ ਮਰਿਆਦਾ ਹੈ, ਪ੍ਰਭ ਮਿਲਨੇ ਕਾ ਚਾਓ ਵਾਲਿਆਂ ਦੀ ਆਪਣੀ ਮਰਿਆਦਾ ਹੈ, ਹਜ਼ੂਰ ਸਾਹਿਬ ਦੀ ਆਪਣੀ ਮਰਿਆਦਾ ਹੈ, ਅਕਾਲ ਤਖਤ ਸਾਹਿਬ ਦੀ ਆਪਣੀ ਮਰਿਆਦਾ ਹੈ, ਨਾਨਕ ਸਰ ਦੀ ਆਪਣੀ ਮਰਿਆਦਾ ਹੈ। ਇੱਥੇ ਹੁਣ ਕੋਈ ਬੰਦਾ ਕਿਤੋਂ ਅੰਮ੍ਰਿਤ ਛੱਕ ਕੇ ਆਇਆ, ਕੋਈ ਕਿਸੇ ਧੜੇ ਨਾਲ ਜੁੜਿਆ, ਕੋਈ ਕਿਸੇ ਧੜੇ ਨਾਲ ਜੁੜਿਆ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦੇ ਹਾਂ, ਪਹਿਲਾਂ ਬਾਬਿਆਂ ਦੀ ਮਰਿਆਦਾ ਮੰਨਦੇ ਰਹੇ ਹਾਂ, ਅਤੇ ਕੋਈ ਪ੍ਰੋਬਲਮ ਨਹੀਂ ਸੀ। ਪਿਛਲੇ  5 ਸਾਲਾਂ ਤੋਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਣਾ ਸ਼ੁਰੂ ਕੀਤਾ। ਉਹ ਮੈਂ ਤਾਂ ਕੀਤਾ ਹੈ, ਮੈਂ ਇਹ ਚਾਹੁੰਦਾ ਵੀ ਜੇ ਇੱਕ ਅੰਮ੍ਰਿਤ ਹੋਏਗਾ, ਇੱਕ ਬਾਟਾ ਹੋਏਗਾ, ਇੱਕ ਮਰਿਆਦਾ ਦੱਸੋਗੇ, ਤਾਂ ਕੌਮ ਇੱਕ ਹੋਏਗੀ। ਗੱਲ ਸਮਝਿਓ, ਤੁਹਾਡੇ ਘਰ ਦੇ 4 ਜੀ ਹੈ, ਆਹ ਧਿਆਨ ਨਾਲ ਸੁਣਿਓ ਗੱਲ, ਤੁਹਾਡੇ ਘਰ ਦੇ ਹੈ ਜੀ 4 ਜੀ। ਬੇਬੇ ਚਲੀ ਗਈ ਨਾਨਕਸਰ ਵਾਲਿਆਂ ਦੇ, ਉੱਥੇ ਅੰਮ੍ਰਿਤ ਛੱਕ ਆਈ। ਬਾਪੂ ਚਲਿਆ ਗਿਆ ਰਾੜਾ ਸਾਹਿਬ, ਉਹ ਉੱਥੇ ਛੱਕ ਆਇਆ। ਬੇਟਾ ਚਲਿਆ ਗਿਆ ਨਿਹੰਗ ਸਿੰਘਾਂ ਦੇ, ਉਹ ਉੱਥੇ ਛੱਕ ਆਇਆ। ਬੇਟੀ ਚਲੀ ਗਈ ਟਕਸਾਲ ਵਿੱਚ, ਉਹ ਉੱਥੇ ਛੱਕ ਆਈ। ਧਿਆਨ ਨਾਲ ਸਮਝਿਓ, ਹੋਰ ਪਰਿਵਾਰ ਦਾ ਇੱਕ ਜੀਅ ਉਹ ਸ਼੍ਰੀ ਅਕਾਲ ਤਖਤ 'ਤੇ ਛੱਕ ਆਇਆ। ਪੰਜੇ ਜੀ ਜਦੋਂ ਇਕੱਠੇ ਬੈਠੇ, ਉਹਨਾਂ ਪੰਜਾਂ ਦੀ ਸੋਚ ਨਹੀਂ ਰਲਾ ਸਕਦਾ ਕੋਈ। ਕਿਵੇਂ? ਬੇਟੀ ਕਹਿੰਦੀ ਹੈ ਚਾਰ ਹੀ ਰੰਗ ਪਾਉਣੇ ਆ, ਮਾਂ ਕਹਿੰਦੀ ਮੈਨੂੰ ਤਾਂ ਪੰਜ ਪਿਆਰਿਆਂ ਨੇ ਕਿਹਾ ਸੀ ਜਿਹੜਾ ਮਰਜ਼ੀ ਪਾ ਲਿਆ ਕਰ। ਸੁਣੋ, ਮੁੰਡਾ ਕਹਿੰਦਾ ਮੈਂ ਮੀਟ ਖਾ ਸਕਦਾ, ਪਿਓ ਕਹਿੰਦਾ ਮੈਂ ਖਾਣ ਨਹੀਂ ਦੇਣਾ। ਕਿਉਂ? ਮੈਨੂੰ ਪੰਜ ਪਿਆਰਿਆਂ ਨੇ ਕਿਹਾ ਨਹੀਂ ਖਾਣਾ, ਅਤੇ ਮੁੰਡਾ ਕਹਿੰਦਾ ਮੈਨੂੰ ਪੰਜ ਪਿਆਰਿਆਂ ਨੇ ਕਿਹਾ ਖਾ ਲੈ। ਮਾਂ ਕਹਿੰਦੀ ਹੈ ਮੂਲ ਮੰਤਰ ਪੜ੍ਹੋ, ਗੁਰਪ੍ਰਸਾਦ 'ਤੇ ਰੁਕ ਗਈ ਮਾਂ, ਕਹਿੰਦੀ ਮੈਨੂੰ ਪੰਜ ਪਿਆਰੇ ਕਹਿੰਦੇ ਆ ਗੁਰਪ੍ਰਸਾਦ ਤੱਕ ਪੜ੍ਹਨਾ ਹੈ। ਧੀ ਕਹਿੰਦੀ ਹੈ ਮੈਨੂੰ ਕਹਿੰਦੇ ਨਾਨਕ ਹੋਸੀ ਪੀ ਸੱਚ ਤੱਕ ਹੈ। ਸਮਝ ਆਉਂਦੀ ਹੈ? ਹੁਣ ਤੁਸੀਂ ਦੱਸੋ ਵੀ ਇਹਨਾਂ ਪੰਜਾਂ ਦੀ ਸੋਚ ਮਿਲ ਸਕਦੀ ਹੈ? ਇੱਕ ਗੱਲ ਸਾਡੀ ਤਾਂ ਸ਼ਰਧਾ ਇਹ ਹੈ ਯਾਰ, ਆਮ ਬੰਦੇ ਦੀ ਸ਼ਰਧਾ ਇਹ ਹੈ ਵੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਦਾ, ਮੈਨੂੰ ਗੁਰੂ ਗੋਬਿੰਦ ਸਿੰਘ ਆਪ ਹੀ ਅੰਮ੍ਰਿਤ ਛਕਾਉਂਦੇ ਹੈ। ਪੰਜ ਪਿਆਰ ਗੱਲ ਸੁਣ, ਗੱਲ ਸੁਣਿਓ ਬਈ, ਸਾਡੀ ਸ਼ਰਧਾ ਇਹ ਹੈ, ਸਾਡੀ ਸਾਡਾ ਦਿਮਾਗ ਇੱਦਾਂ ਹੈ ਨਾ ਵੀ ਪੰਜਾਂ ਵਿੱਚ ਸਤਿਗੁਰੂ ਆਪ ਬੋਲੋ ਜੀ ਵਰਤਦੇ ਹੈ, ਪੰਜਾਂ 'ਚ ਸਤਿਗੁਰੂ ਆਪ ਵਰਤਦੇ ਹੈ। ਪਰ ਤੁਹਾਨੂੰ ਕੀ ਲੱਗਦਾ ਵੀ ਸਤਿਗੁਰੂ ਲੋਕਾਂ 'ਚ ਦੁਬਧਾ ਪਾ ਰਹੇ ਹੈ? ਕਿਤੇ ਸਤਿਗੁਰੂ ਕਹਿ ਰਹੇ ਹੈ ਤੂੰ ਮੂਲ ਮੰਤਰ ਗੁਰਪ੍ਰਸਾਦ ਤੱਕ ਪੜ੍ਹ, ਦੂਜੇ ਨੂੰ ਕਹਿ ਰਹੇ ਹੈ ਨਾਨਕੋ ਸੀ ਪੀ ਸੱਚ ਤੱਕ ਪੜ੍ਹ, ਇੱਕ ਨੂੰ ਕਹਿੰਦੇ ਆ ਚਾਰ ਰੰਗ ਪਾ, ਦੂਜੇ ਨੂੰ ਕਹਿੰਦੇ ਆ ਜਿਹੜਾ ਮਰਜ਼ੀ ਪਾ। ਲੱਗਦਾ ਵੀ ਗੁਰੂ ਸਾਹਿਬ ਇੱਦਾਂ ਕਰ ਰਹੇ ਆ, ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਲੜਾ ਰਹੇ ਹੈ, ਇਹ ਝਗੜੇ ਗੁਰੂ ਸਾਹਿਬ ਪਾ ਰਹੇ ਹੈ? ਨਹੀਂ, ਆਪੋ ਆਪਣੇ ਧੜੇ ਬਣਾ ਲਏ ਹੈ ਧੜੇ ਵਾਲਿਆਂ, ਆਪੋ ਆਪਣੇ ਧੜੇ ਵਾਲਿਆਂ ਨੇ ਅੰਮ੍ਰਿਤ ਵੀ ਆਪੋ ਆਪਣਾ ਬਣਾ ਲਿਆ, ਪੰਜ ਪਿਆਰੇ ਵੀ ਆਪੋ ਆਪਣੇ ਬਣਾ ਲਏ ਹੈ। ਜਥੇਬੰਦੀਆਂ ਦੇ ਆਪਣੇ ਆਪਣੇ ਪੰਜ ਪਿਆਰੇ ਹੈ। ਕਈ ਜਥੇਬੰਦੀਆਂ ਜਦੋਂ ਤੁਸੀਂ ਵੜਨਾ ਹੈ, ਤੁਸੀਂ ਕਹਿਣਾ ਜੀ ਸਾਨੂੰ ਆਪਣੇ 'ਚ ਰੱਖੋ, ਉਹ ਕਹਿਣਗੇ ਸਾਡੇ ਵਾਲੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ, ਫਿਰ ਇੱਧਰ ਆ ਸਕਦਾ ਤੂੰ। ਅੰਮ੍ਰਿਤ ਵੀ ਵੰਡ ਲਿਆ ਨਾ, ਅੰਮ੍ਰਿਤ ਇੱਕ ਕਰਦਾ ਸੀ ਪਰ ਅਸੀਂ ਅੰਮ੍ਰਿਤ ਨੂੰ ਵੀ ਅੱਜ ਇੱਥੇ ਵੰਡ ਲਿਆ। ਸੋ ਇਸ ਕਰਕੇ ਅਸੀਂ, ਮੈਂ 12-13 ਸਾਲ ਮਰਿਆਦਾ ਜਿਹੜੀ ਹੈ ਬਾਬਿਆਂ ਦੀ ਰੱਖ ਕੇ ਅੰਮ੍ਰਿਤ ਛਕਾਇਆ। ਅਸੀਂ ਇੱਦਾਂ ਹੀ ਕਰਦੇ। ਜਿਸ ਦਿਨ ਮੇਰੇ ਗੱਲ ਸਮਝ 'ਚ ਆਈ ਸੀ ਵੀ ਯਾਰ ਇਹ ਤਾਂ ਕਦੇ ਵੀ ਇੱਕ ਨਹੀਂ ਹੋਣੀ ਕੌਮ, ਅਕਾਲ ਤਖਤ ਦੀ ਇੱਕ ਮਰਿਆਦਾ ਆਪਾਂ ਸਾਰੇ ਲਾਗੂ ਕਰ ਲਈਏ, ਆਪੇ ਹੀ ਭਰਾ ਭਰਾ ਬਣ ਜਾਂਗੇ, ਵੱਧ ਤੋਂ ਵੱਧ ਨਿਤਨੇਮ ਜਿੰਨਾ ਮਰਜ਼ੀ ਕਰ ਲਓ, ਪਾਠ ਜਿੰਨਾ, ਤੁਹਾਡੀ ਜਿਹੜੀ ਇੱਕ ਸ਼ਖਸੀ ਰਹਿਣੀ ਹੈ, ਸ਼ਖਸੀ ਰਹਿਣੀ ਅਤੇ ਪੰਥਕ ਰਹਿਣੀ ਦਾ ਫਰਕ ਹੈ। ਸ਼ਖਸੀ ਰਹਿਣੀ ਹੈ ਮੇਰੀ ਪਰਸਨਲ, ਮੇਰੀ ਮਰਿਆਦਾ ਮੈਂ ਜਿਹੜੀ ਮਰਜ਼ੀ ਰੱਖਾਂ, ਮੈਂ ਭਾਵੇਂ ਪੰਜ ਬਾਣੀਆਂ ਪੜ੍ਹਾਂ, ਭਾਵੇਂ 10 ਪੜ੍ਹਾਂ, ਭਾਵੇਂ 15 ਪੜ੍ਹਾਂ, ਇਹ ਮੇਰੀ ਸ਼ਖਸੀ ਰਹਿਣੀ ਹੈ। ਸ਼ਖਸੀ ਰਹਿਣੀ ਸਾਡੀ ਵੱਖੋ ਵੱਖਰੀ ਹੋ ਸਕਦੀ ਹੈ ਪਰ ਪੰਥਕ ਰਹਿਣੀ ਸਾਡੀ ਇੱਕ ਹੋਵੇ, ਪੰਥਕ ਰਹਿਣੀ ਸਾਡੀ ਇੱਕ ਹੋਵੇ, ਤਾਂ ਪੰਥ ਇੱਕ ਹੋਏਗਾ। ਅਕਾਲ ਤਖਤ ਦੀ ਮਰਿਆਦਾ ਸਾਰੇ ਪਾਸੇ ਲਾਗੂ ਕਰੋ, ਪਰਸਨਲ ਤੂੰ ਜਿਹੜੀ ਮਰਜ਼ੀ ਮੰਨ ਲੈ ਤੈਨੂੰ ਕੋਈ ਪ੍ਰੋਬਲਮ ਨਹੀਂ, ਪਰ ਸਾਰਿਆਂ 'ਤੇ ਨਾ ਲਾਗੂ ਕਰੋ। ਆਪਣਾ ਗਰੁੱਪ ਲੋਕਾਂ ਦੇ ਦਿਮਾਗ 'ਚ ਨਾ ਵਾੜੋ। ਸਾਡੇ 'ਤੇ ਇੱਥੇ ਬੰਦੇ ਤੁਹਾਡੇ ਇੱਦਾਂ ਦੇ ਹੈ, ਮੈਨੂੰ ਮਾਫ਼ ਕਰ ਦਿਓ ਜੀ, ਤੁਹਾਡੇ ਇੱਥੇ ਬੰਦੇ ਇੱਦਾਂ ਦੇ ਹੈ ਨਿੱਕੇ ਨਿੱਕੇ ਬੱਚਿਆਂ ਦੇ ਬ੍ਰੇਨ ਵਾਸ਼ ਕਰਕੇ ਉਹਨਾਂ ਦੇ ਦਿਮਾਗ 'ਚ ਵੀ ਗਰੁੱਪ ਵਾੜ ਰਹੇ ਹੈ, ਵੱਡਿਆਂ ਦੇ ਦਿਮਾਗ 'ਚ ਵੀ ਗਰੁੱਪ, ਨਿੱਕੇ ਨਿੱਕੇ ਬੱਚਿਆਂ ਦੇ ਕੈਂਪ ਲਾ ਕੇ ਉਹਨਾਂ ਦੇ ਦਿਮਾਗ 'ਚ ਗਰੁੱਪ। ਜਿਹੜਾ ਗਰੁੱਪ ਕੈਂਪ ਲਾਉਂਦਾ ਹੈ ਆਪਣੀ ਸੋਚ ਅੱਗੇ ਬੱਚਿਆਂ ਦੇ ਦਿਮਾਗ 'ਚ ਵੀ ਭਰਦਾ। ਬੱਚੇ ਵੀ, ਅਸੀਂ ਨਹੀਂ ਇਕੱਲੇ ਸਿੱਖ ਲੜ ਰਹੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਇੱਦਾਂ ਹੀ ਲੜਨਾ ਜਿੰਨਾ ਚਿਰ ਮਰਿਆਦਾ ਇੱਕ ਨਹੀਂ ਕਰਦੇ ਤੁਸੀਂ। ਤੁਹਾਡੀਆਂ ਬੱਚਿਆਂ ਨੇ ਵੀ ਇੱਦਾਂ ਹੀ ਲੜਨਾ ਕਿਉਂਕਿ ਗਰੁੱਪ ਬਣ ਰਹੇ ਨੇ ਇੱਥੇ, ਧੜਿਆਂ ਦੇ ਸਿੱਖ ਹੈ ਇੱਥੇ, ਗਰੁੱਪਾਂ ਦੇ ਸਿੱਖ ਹੈ ਇੱਥੇ। ਤਾਂ ਕਰਕੇ ਅਕਾਲ ਤਖਤ ਦੀ ਮਰਿਆਦਾ ਲਾਗੂ ਕੀਤੀ, ਅੰਮ੍ਰਿਤ ਉਵੇਂ ਛਕਾਉਣਾ ਸ਼ੁਰੂ ਕੀਤਾ। ਉਦਣ ਤੋਂ ਹੀ ਇਹ ਮੇਰੇ ਵੈਰੀ ਬਣੇ ਆ ਵੀ ਇਹ ਜੀ ਮਰਿਆਦਾ ਦਾ ਪ੍ਰਚਾਰ ਸਟੇਜ 'ਤੇ ਖੁੱਲ੍ਹ ਕੇ ਕਰਦਾ। ਅਕਾਲ ਤਖਤ ਦੀ ਮਰਿਆਦਾ ਅਸੀਂ ਲਾਗੂ ਕਰੀਏ, ਪਰ ਅਕਾਲ ਤਖਤ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੇ ਕੋਈ ਲਾਗੂ ਨਹੀਂ ਕੀਤੀ। ਉਹ ਉਹਨਾਂ ਸਾਧਾਂ ਦੇ ਡੇਰਿਆਂ 'ਚ ਜਾਂਦੇ ਆ ਜਿਹੜੇ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ, ਉਹਨਾਂ ਤੋਂ ਲਿਫਾਫੇ ਲੈਂਦੇ ਆ, ਉਹਨਾਂ ਦੇ ਹੱਕ 'ਚ ਨੇ। ਸਾਡੇ ਵਰਗੇ ਅਕਾਲ ਤਖਤ ਦੀ ਮਰਿਆਦਾ 'ਤੇ ਠੋਕ ਕੇ ਪਹਿਰਾ ਦਿੰਦੇ ਆ, ਸਾਡੇ ਵਰਗਿਆਂ ਦੇ ਵਿਰੁੱਧ ਇਹ ਰੋਜ਼ ਫਤਵੇ ਜਾਰੀ ਕਰਦੇ ਆ। ਅਸੀਂ ਅਕਾਲ ਤਖਤ ਦੀ ਮਰਿਆਦਾ ਦਾ ਰੌਲਾ ਪਾ ਕੇ ਵਲੰਟੀਅਰ ਬਣ ਕੇ ਕੰਮ ਕਰਦੇ ਹਾਂ, ਪਰ ਉਹ ਜਿਹੜੇ ਬੰਦੇ ਹੈ ਉਹ ਅਕਾਲ ਤਖਤ ਦੀ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੈ, ਉਹਨਾਂ ਦੇ ਪੱਖ 'ਚ ਭੁਗਤਦੇ ਹੈ। ਭਾਈ ਜੇ ਕੌਮ ਨੂੰ ਇੱਕ ਕਰਨਾ ਤਾਂ ਮਰਿਆਦਾ ਸਾਰੇ ਇੱਕ ਕਰੋ, ਇੱਕ ਕਰੋ ਤਾਂ ਗੱਲ ਬਣੇਗੀ। ਅਗਲਾ ਪੁਆਇੰਟ, ਜਿਹੜੀਆਂ ਇਹ ਗੱਲਾਂ ਕਹਿੰਦੇ ਹੈ ਇਹ ਜੀ, ਹੁਣ ਵੇਖੋ ਮੈਂ ਇੱਕ ਜਗ੍ਹਾ ਸਟੇਜ 'ਤੇ ਕਿਹਾ ਸਾਧ ਸੰਗਤ ਜੀ ਜਦੋਂ ਅੰਮ੍ਰਿਤਸਰ ਜਾਂਦੇ ਹੋ ਪਾਣੀ ਤੇ ਲੈ ਕੇ ਆਉਂਦੇ ਹੀ ਹੋ, ਬਾਣੀ ਵੀ ਲੈ ਕੇ ਆਇਆ ਕਰੋ, ਦੱਸੋ ਇਹਦੇ ਵਿੱਚ ਕੀ ਗਲਤ ਹੈ। ਇੰਨਾ ਸ਼ਬਦ ਗਿਆ, ਅੱਜ ਤੱਕ ਇਹਨਾਂ ਨੇ ਰੌਲਾ ਪਾਇਆ। ਇਹ ਕਹਿੰਦਾ ਜੀ ਸਰੋਵਰ ਪੂਰ ਦੇਣਾ ਚਾਹੀਦਾ, ਆਹ ਲਫ਼ਜ਼ ਮੇਰੇ ਮੂੰਹ ਵਿੱਚ ਪਾ ਕੇ ਇੱਥੇ ਇਸ਼ਤਿਹਾਰ ਛਪੇ ਆ ਇੱਦਾਂ ਦੇ ਜਿਹਦੇ ਵਿੱਚ ਇਹ ਗੱਲ ਕਰਦੇ ਆ। ਨਵਾਂ ਗੁਰਦੁਆਰਾ ਬਣਿਆ ਸੀ ਅਮਰੀਕਾ 'ਚ, ਮੈਂ ਗੁਰਦੁਆਰੇ ਵਿੱਚ ਕਿਹਾ, ਮੈਂ ਕਿਹਾ ਬਿਲਡਿੰਗਾਂ ਨਾਲ ਨਾ ਜੁੜ ਜਿਓ, ਆ ਝੂਮਰ ਲੱਗੇ ਆ ਬੜੇ ਸੋਹਣੇ, ਗੁਰਦੁਆਰਾ ਇੰਨਾ ਸੋਹਣਾ ਬਣਾਇਆ, ਬਿਲਡਿੰਗਾਂ ਨਾਲ ਨਾ ਜੁੜ ਜਿਓ, ਗੁਰੂ ਦਾ ਗਿਆਨ ਲਿਆ ਕਰੋ ਆ ਕੇ। ਇੱਦਾਂ ਹੀ ਨਾ ਵੇਖ ਕੇ ਮੁੜ ਜਾ ਕਰੋ ਵੀ ਮੈਟ ਬੜਾ ਵਧੀਆ, ਇੱਥੇ ਕਾਰਪੇਟ ਬੜਾ ਵਧੀਆ ਵਿਛਿਆ, ਆ ਬੜਾ ਵਧੀਆ ਗੁਰਦੁਆਰਾ, ਬਿਲਡਿੰਗਾਂ ਨਾਲ ਨਹੀਂ ਜੁੜੀਦਾ, ਜੁੜਦਾ ਸੱਚੇ ਗਿਆਨ ਨਾਲ। ਇੱਥੋਂ ਇਹਨਾਂ ਨੇ ਕੀ ਬਣਾਇਆ ਜੀ, ਕਹਿੰਦੇ ਜੀ ਇਹ ਕਹਿੰਦਾ ਦਰਬਾਰ ਸਾਹਿਬ ਇੱਕ ਆਮ ਬਿਲਡਿੰਗ ਹੈ, ਇਹਨੂੰ ਢਾ ਦੇਣਾ ਚਾਹੀਦਾ, ਇਹਦਾ ਕੋਈ ਫਾਇਦਾ ਨਹੀਂ। ਮੈਨੂੰ ਦੱਸੋ ਮੈਂ ਕਿੱਥੇ ਬੋਲਿਆ, ਅੱਜ ਤੱਕ ਕੋਈ ਸਬੂਤ ਨਹੀਂ, ਪਰ ਹਰ ਗੱਲ ਨੂੰ ਕੱਟ ਵੱਢ ਕੇ ਪੇਸ਼ ਕਰਦੇ ਆ। ਕਦੇ ਕਹਿੰਦੇ ਆ ਜੀ ਇਹ ਨਾਮ ਸਿਮਰਨ ਦੇ ਵਿਰੁੱਧ ਬੋਲਦਾ, ਮੈਂ ਕਹਿੰਦਾ ਸਿਮਰਨ ਤੁਹਾਡੀ ਸੁਰਤ ਹਰ ਵੇਲੇ ਹਰ ਜਗ੍ਹਾ ਕਰੇ, ਸਿਮਰਨ ਨੂੰ ਵੱਡਾ ਕਰੋ, ਇੱਥੇ ਬਹਿ ਕੇ ਘੰਟਾ ਨਾ ਸਿਮਰਨ ਕਰੋ, 24 ਘੰਟੇ ਰੱਬ ਨੂੰ ਯਾਦ ਰੱਖੋ, ਪਰਮਾਤਮਾ ਦਾ ਸਿਮਰਨ ਤੇਰੀ ਸੁਰਤ 24 ਘੰਟੇ ਕਰੇ, ਹਰ ਵੇਲੇ ਹਰ ਜਗ੍ਹਾ ਸਿਮਰਨ ਕਰੋ। ਤਾਂ ਕਰਕੇ ਧੜਿਆਂ ਨਾਲ ਜੁੜੇ ਬੰਦੇ ਜਿਹੜੇ ਹੈ ਉਹਨਾਂ ਨੂੰ ਮੈਂ ਨਾ ਖੁਸ਼ ਕਰ ਸਕਦਾ ਨਾ ਕਰ ਸਕਾਂਗਾ। ਜਿਹੜੇ ਜੈਨੂਅਨ ਬੰਦੇ ਹੈ ਸਮਝਣਾ ਚਾਹੁੰਦੇ ਹੈ ਉਹ ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝੋ। ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਚਾਰੇ ਦਿਨ ਮੇਰੇ ਤੋਂ ਕੋਈ ਭੁੱਲ ਗਲਤੀ ਇੱਦਾਂ ਦੀ ਹੋਈ ਹੋਵੇ ਜਿਹੜੀ ਤੁਹਾਨੂੰ ਲੱਗੇ, ਮੇਰੇ ਧਿਆਨ ਵਿੱਚ ਲਿਆਓ, ਮੇਰੇ ਤੱਕ ਪਹੁੰਚਾ ਦਿਓ। ਜੇ ਲੱਗਦਾ ਕੋਈ ਮੈਂ ਬਹੁਤ ਵੱਡੀ ਗਲਤੀ ਕਰਦਾ, ਅਕਾਲ ਤਖਤ ਸਾਹਿਬ 'ਤੇ ਜਾਓ, ਉਹਨਾਂ ਨੂੰ ਮੇਰੀ ਗਲਤੀ ਦੱਸੋ ਵੀ ਆਹ ਗੱਲਾਂ ਇਹਨਾਂ ਨੇ ਗਲਤ ਕੀਤੀਆਂ ਨੇ, ਅਕਾਲ ਤਖਤ ਵਾਲੇ ਅਥਾਰਟੀ ਨੇ ਆਪੇ ਮੇਰੇ ਨਾਲ ਗੱਲ ਕਰ ਲੈਣਗੇ, ਉਹਨਾਂ ਨੂੰ ਮੈਂ ਜਵਾਬ ਦਿਆਂਗਾ। ਜੇ ਮੇਰੇ 'ਤੇ ਸਵਾਲ ਪੁੱਛਣਗੇ ਤਾਂ ਜਵਾਬ ਦਿਆਂਗਾ ਉਹਨਾਂ ਨੂੰ ਮੈਂ। ਇੱਥੇ ਹਰ ਚਾਰ ਬੰਦੇ ਬੈਠ ਕੇ ਰੌਲਾ ਪਾ ਲੈਂਦੇ ਨੇ ਜੀ ਸਾਡੇ ਨਾਲ ਗੱਲ ਕਰੋ, ਸਾਡੇ ਨਾਲ ਗੱਲ ਕਰੋ, ਇਹ ਗੁਰੂ ਨਿੰਦਕ ਹੈ, ਗੁਰੂ ਨਿੰਦਕ ਹੈ ਜੀ, ਗਲਤ ਪ੍ਰਚਾਰ ਕਰਦੇ ਆ। ਨਹੀਂ ਭਾਈ, ਆਪ ਸਾਰੇ ਦੇ ਸਾਰੇ ਦੀਵਾਨ ਸੁਣੋ, ਇੰਡੀਆ ਤੋਂ ਲਾਈਵ ਟੈਲੀਕਾਸਟ ਹੁੰਦੇ ਹੈ, ਘਰਾਂ ਵਿੱਚ ਬਹਿ ਕੇ ਤੁਸੀਂ ਸਾਰੇ ਪ੍ਰੋਗਰਾਮ ਆਪ ਸੁਣੋ, ਆਪ ਸਾਰਾ ਸਾਰਾ ਦੀਵਾਨ ਸੁਣੋਗੇ ਤਾਂ ਸਾਰਾ ਕੁਛ ਫਿਰ ਕਲੀਅਰ ਹੋ ਜਾਏਗਾ। ਸੋ ਮੈਂ 12 ਸਾਲ ਬਾਅਦ ਕੈਨੇਡਾ ਵਿੱਚ ਆਇਆ, ਮੈਨੂੰ ਬਹੁਤ ਖੁਸ਼ੀ ਹੋਈ ਹੈ, ਚਾਰ ਦਿਨ ਲੰਘਣ ਦਾ ਪਤਾ ਹੀ ਨਹੀਂ ਲੱਗਾ। ਚਾਹੀਦਾ ਤਾਂ ਇਹ ਹੈ ਵੀ ਕਿਤੇ ਜਿਵੇਂ ਹੁਣ ਆਹ ਹਾਲ ਹੈ, ਇਦੂ ਨਾ 3 ਗੁਣਾ ਵੱਡਾ ਪੰਡਾਲ ਲਾ ਕੇ 2-2.5 ਏਕੜ ਬੰਦ ਕਰਕੇ ਚੰਗੀ ਤਰ੍ਹਾਂ ਉਹਦੇ ਵਿੱਚ ਆਪਾਂ ਇੱਦਾਂ ਸਾਰੇ ਬੈਠ ਜਾਇਆ ਕਰੀਏ, ਫਿਰ 2-2.5 ਘੰਟੇ ਜਿਵੇਂ ਇੰਡੀਆ ਵਿੱਚ ਪ੍ਰੋਗਰਾਮ ਹੁੰਦਾ ਇੱਦਾਂ ਹੋਵੇ। ਪਰ ਚਲੋ ਐਦਕੀ ਜਿਸ ਤਰ੍ਹਾਂ ਦਾ ਵੀ ਸਮਾਂ ਬਣਿਆ, ਆਪ ਸਾਰਿਆਂ ਨੇ ਹਾਜ਼ਰੀ ਭਰੀ, ਮੇਰੇ ਤੋਂ ਜਿਵੇਂ ਭਰੀ ਗਈ ਆਪ ਸਾਰੇ ਪ੍ਰਵਾਨ ਕਰਿਓ। ਅਗਲਾ ਟੂਰ ਜਿਹੜਾ ਰਹਿੰਦਾ ਹੈ ਆਪਣੇ ਵੱਲੋਂ ਤਾਂ ਮੇਰੀ ਕੋਸ਼ਿਸ਼ ਹੈ ਵੀ ਅਸੀਂ ਦੀਵਾਨ ਲਾਈਏ ਠੀਕ ਠੀਕ, ਬਾਕੀ ਪਤਾ ਨਹੀਂ ਜਿਹੜੇ ਬੰਦੇ ਰੌਲਾ ਪਾਉਣ ਵਾਲੇ ਹੈ ਉਹ ਕਿਸ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਕਰਦੇ ਹੈ। ਬਾਕੀ ਚਲੋ ਥੋੜ੍ਹੇ ਦਿਨ ਮੈਂ ਕੈਨੇਡਾ ਵਿੱਚ ਰਹਿਣਾ, ਫਿਰ ਵਾਪਸ ਚਲੇ ਜਾਣਾ, ਅੱਗੇ ਦਾ ਮੈਨੂੰ ਭਰੋਸਾ ਨਹੀਂ। ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦਾ ਮੈਨੂੰ ਹਮੇਸ਼ਾ ਇਹ ਲੱਗਦਾ ਵੀ ਮੈਨੂੰ ਇਹਨਾਂ ਨੇ ਸਾਲ 6 ਮਹੀਨੇ ਮੈਨੂੰ ਪ੍ਰਚਾਰ ਕਰਨ ਨਹੀਂ ਦੇਣਾ, ਇਦੂ ਬਾਅਦ ਇਹਨਾਂ ਨੇ, ਮੈਂ ਹਰ ਜਗ੍ਹਾ ਸਟੇਜ 'ਤੇ ਬੋਲਦਾ ਵੀ ਮੈਨੂੰ ਇਹਨਾਂ ਨੇ ਲੰਮਾ ਟਾਈਮ ਨਹੀਂ ਬੋਲਣ ਦੇਣਾ, ਚਾਹੇ ਮੈਨੂੰ ਅਕਾਲ ਤਖ਼ਤ ਜੇ ਸਿੱਧਾ ਹੱਥ ਮੇਰਾ ਗਲਾ ਨਾ ਫੜ ਸਕੇ ਤਾਂ ਅਕਾਲ ਤਖ਼ਤ ਵਾਲੇ ਪਾਸਿਓਂ ਘੁਮਾ ਕੇ ਫੜ ਲੈਣਗੇ, ਫੜਨਗੇ ਜ਼ਰੂਰ ਇਹ ਮੇਰਾ ਗਲਾ, ਬੰਦ ਜ਼ਰੂਰ ਕਰਾਉਣਗੇ, ਆਪਣੇ ਵੱਲੋਂ ਜ਼ੋਰ ਇਹ ਪੂਰਾ ਲਾਉਂਦੇ ਹੈ। ਪਰ ਤੁਸੀਂ ਅਜੇ ਤੱਕ ਮੇਰੇ ਲਈ ਤਾਂ ਇਹ ਇੱਕ ਹੈਰਾਨੀ ਵਾਲੀ ਗੱਲ ਹੈ ਵੀ ਮੈਂ ਇੰਨੇ ਸਾਲ ਤੋਂ ਕਰੀ ਜਾਂਦਾ ਹੁਣ ਤੱਕ, ਇਹ ਤੁਹਾਡੀ ਹਿੰਮਤ ਦਾ ਸਦਕਾ, ਤੁਹਾਡੀ ਪਿਆਰ ਦਾ ਸਦਕਾ ਮੈਂ ਕਰ ਰਿਹਾ, ਅਤੇ ਸਤਿਗੁਰੂ ਇਸੇ ਤਰ੍ਹਾਂ ਮੇਰ ਰੱਖਣ। ਮੈਂ ਕਹਿੰਦਾ ਤਾਂ ਨਹੀਂ ਕਿ ਮੈਂ ਅਗਲੇ ਸਾਲ ਆਵਾਂਗਾ ਜਾਂ ਮੈਂ ਹਰ ਸਾਲ ਇੱਥੇ ਆ ਸਕਾਂਗਾ, ਪਰ ਜੇ ਜਿਉਂਦਾ ਰਿਹਾ ਅਤੇ ਜੇ ਮੈਨੂੰ ਇਹਨਾਂ ਨੇ ਬੋਲਣ ਦਿੱਤਾ ਅਤੇ ਜੇ ਸੰਗਤ ਦਾ ਉੱਦਮ ਹੋਇਆ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਦੁਬਾਰਾ ਵੀ ਇਸ ਸਟੇਜ 'ਤੇ ਮੈਂ ਹਾਜ਼ਰੀ ਭਰਾਂ। ਸੋ ਆਪ ਸਾਰੀ ਸੰਗਤ ਦਾ, ਇੱਥੋਂ ਦੀ ਮੈਨੇਜਮੈਂਟ ਦਾ, ਪ੍ਰਬੰਧਕਾਂ ਦਾ, ਸਾਰਿਆਂ ਦਾ ਹੀ ਬਹੁਤ ਧੰਨਵਾਦ ਹੈ। ਬਹੁਤ ਪਿਆਰ ਨਾਲ ਸਾਰੇ ਸੇਵਾ ਕਰਦੇ ਹੈ, ਨਵੀਂ ਕਿਚਨ ਬਣਾ ਰਹੇ ਹੈ, ਬੜੀ ਸੋਹਣੀ ਕਿਚਨ, ਮੈਂ ਥੱਲੇ ਆਪ ਜਾ ਕੇ ਵੇਖ ਕੇ ਆਇਆ। ਉਹਦੇ ਵਿੱਚ ਵੀ ਸੰਗਤ ਸਹਿਯੋਗ ਦਿਓ, ਆਪ ਮਸ਼ੀਨਾਂ ਵੀ, ਅਸੀਂ ਆਹ ਮਸ਼ੀਨ ਦੀ ਸੇਵਾ ਕਰ ਦਿੰਦੇ ਹਾਂ, ਕੋਈ ਕਹੇ ਮੈਂ ਇਹਦੀ ਸੇਵਾ ਕਰ ਦਿੰਦਾ, ਮੈਂ ਆਹ ਲਿਆ ਕੇ ਦੇ ਦਿੰਦਾ, ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਆਪ ਹੀ ਲਿਆ ਕੇ ਤੁਸੀਂ ਸੇਵਾ ਕਰੋ ਸਾਰੇ। ਸੱਚਖੰਡ ਨਵਾਂ ਬਣਾ ਰਹੇ ਹੈ, ਸਾਰਾ ਕੁਝ ਜੋ ਵੀ ਸੇਵਾਵਾਂ ਇੱਥੇ ਚੱਲਦੀਆਂ ਬਹੁਤ ਚਾਅ ਨਾਲ ਉਤਸ਼ਾਹ ਨਾਲ ਕਰਦੇ ਹੈ ਇਹਨਾਂ ਵੀਰਾਂ ਦਾ, ਆਪ ਸਾਰੇ ਸਹਿਯੋਗ ਦਿਓ। ਮੀਡੀਏ ਦਾ ਜੋ ਕੈਨੇਡਾ ਦੇ ਮੀਡੀਏ ਵਾਲੇ ਵੀਰ ਜਿਹੜੇ ਜਿਹੜੇ ਚੈਨਲ ਵੀ ਲਾਈਵ ਟੈਲੀਕਾਸਟ ਕਰ ਰਹੇ ਹੈ, ਮੈਂ ਉਹਨਾਂ ਸਾਰੇ ਚੈਨਲਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ, ਮੀਡੀਏ ਵਾਲੇ ਵੀਰਾਂ ਦਾ, ਜਿਹੜੇ ਸੇਵਾਦਾਰਾਂ ਨੇ ਵਲੰਟੀਅਰ ਬਣ ਕੇ ਇੱਥੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਮੈਂ ਆਪ ਸਾਰਿਆਂ ਤੋਂ, ਮੇਰੀਆਂ ਖਾਸ ਕਰਕੇ ਮਾਤਾਵਾਂ ਤੋਂ, ਬਜ਼ੁਰਗਾਂ ਤੋਂ, ਮੈਂ ਸਟੇਜ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਜਦੋਂ ਮੈਂ ਕੈਨੇਡਾ ਪਹਿਲਾਂ ਆਇਆ ਸੀ, ਮੈਂ ਕਈ ਘਰਾਂ 'ਚ ਜਾਂਦਾ ਸੀ, ਇਕੱਲੇ ਇਕੱਲੇ ਨਾਲ ਹੱਥ ਮਿਲਾਉਣਾ, ਗੱਲ ਕਰਨੀ, ਮਿਲਣਾ, ਇੱਦਾਂ ਹੀ ਸੀ। ਪਰ ਐਤਕੀ ਇੱਦਾਂ ਦੀ ਪ੍ਰੋਬਲਮ ਹੋਈ ਹੈ ਕਿ ਸਾਡੀ ਮਜਬੂਰੀ ਬਣਾ ਦਿੱਤੀ ਇਹਨਾਂ ਨੇ ਵੀ ਇੱਦਾਂ ਆਉਣਾ ਪੈਂਦਾ ਹੈ। ਉੱਦਾਂ ਹੀ ਫਟਾਫਟ ਜਦੋਂ ਮੈਂ ਕੱਲ੍ਹ ਇੱਥੇ ਮੈਂ ਬਾਹਰ ਨਿਕਲਿਆ ਸੀ, ਅਤੇ ਘੱਟ ਤੋਂ ਘੱਟ 40-50 ਬਜ਼ੁਰਗ ਇੱਦਾਂ ਕਈ ਕੈਮਰੇ ਲੈ ਕੇ ਖੜ੍ਹੇ ਸੀ ਜੀ, ਅਸੀਂ ਇੱਕ ਮਿੰਟ ਗੱਲ ਕਰ ਲਓ। ਅਤੇ ਫਟਾਫਟ ਪੁਲਿਸ ਵਾਲਿਆਂ ਨੇ ਵੀ ਇਸ਼ਾਰਾ ਕਰਤਾ, ਕਹਿੰਦੇ ਜੀ ਗੱਡੀ 'ਚ ਬੈਠੋ ਜੀ, ਜਾਓ ਜੀ ਫਟਾਫਟ। ਸੋ ਇਹ ਮੇਰੀ ਮਜਬੂਰੀ ਹੈ ਜੀ। ਮੈਂ ਸੱਚੀ ਗੱਲ ਇਹ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦਾ, ਮੈਂ ਇੱਦਾਂ ਕੈਦੀ ਬਣ ਕੇ ਰਹਿਣਾ ਨਹੀਂ ਚਾਹੁੰਦਾ। ਮੈਨੂੰ ਤਾਂ ਖੁਦ ਘੁੱਟਣ ਮਹਿਸੂਸ ਹੁੰਦੀ ਹੈ। ਇੰਡੀਆ ਵਿੱਚ ਵੀ ਸਾਡੇ ਨਾਲ ਇੱਦਾਂ ਹੀ ਹੁੰਦਾ, ਪ੍ਰਸ਼ਾਸਨ ਵਾਲੇ ਨਾਲ ਜਾਂਦੇ ਹੈ, ਪ੍ਰੋਗਰਾਮ ਕਰਨਾ ਬਹੁਤ ਔਖਾ ਹੁੰਦਾ, ਕਦੇ ਕਿਤੇ ਰੌਲਾ ਪੈ ਜਾਂਦਾ, ਕਦੇ ਕਿਤੇ ਇਹ ਰੌਲਾ ਆ ਕੇ ਪਾਉਂਦੇ ਹੈ। ਸੋ ਉਹ ਔਖਾ ਤਾਂ ਮੈਨੂੰ ਵੀ ਬਹੁਤ ਲੱਗਦਾ, ਇਕੱਲੇ ਇਕੱਲੇ ਨੂੰ ਮਿਲਣ ਨੂੰ ਮਨ ਕਰਦਾ, ਪਰ ਮੇਰੀ ਮਜਬੂਰੀ ਜ਼ਰੂਰ ਸਮਝਿਓ। ਮੈਂ ਕੋਸ਼ਿਸ਼ ਅੱਜ ਕਰਾਂਗਾ, ਜੇ ਇੱਥੇ ਕਿਤੇ ਬੈਠਣ ਨੂੰ ਜਗ੍ਹਾ ਮਿਲ ਸਕੀ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਬੈਠ ਜਾਵਾਂ। ਜਿਹੜੇ ਕੋਈ ਵੀਰ, ਇੱਕ ਮਿੰਟ ਹੁੰਦਾ ਵੀ ਚਲੋ ਅਸੀਂ ਫਤਿਹ ਦੀ ਸਾਂਝ ਹੀ ਕਰ ਲਈਏ, ਸਾਨੂੰ ਤਾਂ ਧੱਕੇ ਹੀ ਬੜੇ ਪੈਂਦੇ ਜੀ, ਅਸੀਂ ਗਏ ਜੀ ਉੱਥੇ, ਸਾਨੂੰ ਮਿਲਿਆ ਨਹੀਂ ਗਿਆ, ਉਹਦੇ ਲਈ ਮੈਂ ਸਾਰੀਆਂ ਸੰਗਤਾਂ ਤੋਂ ਮਾਫ਼ੀ ਮੰਗਦਾ। ਬਾਕੀ ਤੁਹਾਡਾ ਮੈਂ ਦੇਣ ਨਹੀਂ ਜੀ ਦੇ ਸਕਦਾ, ਲੋਕਾਂ ਦੀ ਇੱਕ ਮਾਂ ਹੁੰਦੀ ਹੈ, ਮੈਨੂੰ ਹਜ਼ਾਰਾਂ ਮਾਵਾਂ, ਲੱਖਾਂ ਮਾਵਾਂ ਨੇ ਮਾਵਾਂ ਵਾਲਾ ਪਿਆਰ ਦਿੱਤਾ। ਬੜੇ ਬੰਦਿਆਂ ਨੇ ਜੀ ਮੇਰੇ ਪਿਤਾ ਤਾਂ ਅੱਜ ਆਪਣੇ ਘਰ ਬਹਿ ਕੇ ਟੀਵੀ 'ਤੇ ਸੁਣਦੇ ਹੋਣਗੇ, ਪਰ ਪਿਓ ਤੋਂ ਵੱਧ ਕੇ ਇੱਥੇ ਮੇਰੇ ਨਾਲ ਦੇ ਸਾਥੀਆਂ ਨੇ ਮੈਨੂੰ ਮੋਢਿਆਂ 'ਤੇ ਚੁੱਕ ਕੇ ਰੱਖਿਆ, ਮੇਰਾ ਸਾਥ ਦਿੱਤਾ ਹੈ, ਮੇਰੇ ਨਾਲ ਛਾਤੀਆਂ ਡਾਹੀਆਂ, ਇੱਦਾਂ ਅੱਗੇ ਲੱਗ ਕੇ ਮੇਰੇ ਤੁਰਦੇ ਆ ਵੀ ਜੇ ਤੁਹਾਨੂੰ ਕੁਛ ਹੋਣਾ ਸਾਨੂੰ ਹੋਵੇ। ਮੇਰਿਆਂ ਵੀਰਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਦਿਨ ਰਾਤ ਹੁਣ ਵੇਖੋ, ਜੇ 20-25 ਬੰਦੇ ਇੱਥੇ, 25 ਬੰਦੇ, 30 ਬੰਦੇ ਛੁੱਟੀਆਂ ਕਰਕੇ ਮੇਰੇ ਨਾਲ ਰਹਿੰਦੇ ਹੈ ਅਤੇ ਇੱਕ ਮਹੀਨੇ ਦਾ $10,000-$10,000 ਉਹ ਕਮਾਉਂਦੇ ਹੈ, 30 ਬੰਦੇ ਮੇਰੇ ਸਾਥੀ, ਮੇਰੇ ਨਾਲ ਪਿਆਰ ਕਰਨ ਵਾਲੇ 30 ਬੰਦੇ ਕੰਮ ਛੱਡ ਕੇ ਅਤੇ ਮੇਰੇ ਨਾਲ ਰਹਿੰਦੇ ਆ, $3,00,000 ਜਿਹੜਾ ਉਹਨਾਂ ਦਾ, ਜਿਹੜਾ ਉਹਨਾਂ ਨੇ ਕਮਾਉਣਾ ਸੀ ਉਹ ਮੇਰੇ ਨਾਲ ਨਾਲੇ ਰਹਿੰਦੇ ਆ, ਨਾਲੇ ਖਰਚਾ ਕਰਦੇ, ਆਪਣੇ ਕੋਲੋਂ ਖਰਚਾ ਕਰਕੇ ਇਹ ਸਾਰਾ ਪ੍ਰੋਗਰਾਮ ਨਾਲ ਮੇਰੇ ਸਾਥ ਦਿੰਦੇ। ਬਾਏ ਰੋਡ 4-4, 5-5 ਗੱਡੀਆਂ, ਹੁਣ ਵੈਨਕੂਵਰ ਜਾਣਾ ਉਹ ਗੱਡੀਆਂ ਬਾਏ ਰੋਡ ਲੈ ਕੇ ਜਾਂਦੇ ਆ, ਦਿਨ ਰਾਤ ਇਹ ਮਿਹਨਤ ਕਰਦੇ ਆ। ਇਹ ਮੈਂ ਦੇਣ ਨਹੀਂ ਜੀ ਦੇ ਸਕਦਾ, ਹਜ਼ਾਰਾਂ ਮੇਰੇ ਭਰਾਵਾਂ ਵਾਂਗੂ ਮੇਰੇ ਵੀਰ ਮੇਰਾ ਸਾਥ ਦਿੰਦੇ ਹੈ, ਸੋਸ਼ਲ ਨੈੱਟਵਰਕ ਦੇ ਉੱਤੇ ਵੀ ਸਾਰੇ ਪਾਸੇ ਉਹ ਮੇਰੇ ਨਾਲ ਤੁਰਦੇ ਹੈ। ਬਹੁਤ ਮੈਨੂੰ ਇਸ ਗੱਲ ਦਾ ਇਹ ਤੁਹਾਡੀਆਂ ਪਿਆਰ ਹੈ ਜਿਹੜਾ, ਇਹ ਮੈਨੂੰ ਹੌਸਲਾ ਦਿੰਦਾ, ਹਿੰਮਤ ਦਿੰਦਾ। ਸੋ ਮੈਂ ਬੜੇ ਸਾਲਾਂ ਬਾਅਦ ਆਇਆ, ਬੋਲਦਿਆਂ ਮੇਰੇ ਤੋਂ ਹੋਈਆਂ ਭੁੱਲਾਂ ਖਿਮਾ ਕਰਨੀਆਂ ਅਤੇ ਅਰਦਾਸ ਕਰਨੀ ਕਿ ਇਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਡੁਲਾਵਾਂ ਨਾ। ਮੈਂ ਆਪਣੇ ਸਾਥੀ ਨੂੰ ਗੱਡੀ ਦੇ ਵਿੱਚ ਮਰਿਆਂ ਵੇਖਿਆ, ਮੈਂ ਭੁਪਿੰਦਰ ਸਿੰਘ ਦੀ ਲਾਸ਼ ਵੇਖੀ ਹੈ, ਆਪਣੇ ਆਪ ਨੂੰ ਕਾਇਮ ਰੱਖਿਆ। ਮੈਨੂੰ ਪਤਾ ਸੀ ਵੀ ਇਹ ਬੰਦੇ ਮੈਨੂੰ ਡਰਾਉਣਾ ਚਾਹੁੰਦੇ ਹੈ, ਜਿਹੜੇ ਅੱਜ ਗੇਟ ਅੱਗੇ, ਜਿਹੜੇ ਰਾਤ ਮੇਰੇ ਜਿਹੜੇ ਘਰ ਮੈਂ ਕੈਨੇਡਾ ਠਹਿਰਿਆ, ਉਹ ਕੈਨੇਡਾ ਘਰ ਦੇ ਅੱਗੇ ਆ ਕੇ ਗਾਲਾਂ ਕੱਢਦੇ ਆ, ਉੱਚੀ ਉੱਚੀ ਲਲਕਾਰੇ ਮਾਰਦੇ ਹੈ। ਇਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਗੱਡੀ ਦੇ ਵਿੱਚ ਲਾਸ਼ ਪਈ ਦੇ ਉੱਤੇ ਨਹੀਂ ਡਰਿਆ, 200 ਗੋਲੀ ਜਿਹੜੀ ਹੈ ਮੇਰੀ ਗੱਡੀ 'ਤੇ ਮਾਰੀ, ਮੇਰੀ ਉੱਥੇ ਫਾਇਰਿੰਗ ਹੋਈ ਹੈ, 60 ਗੋਲੀਆਂ ਮੇਰੀ ਗੱਡੀ 'ਤੇ ਲੱਗੀਆਂ, ਫਿਰ ਵੀ ਮੈਂ ਆਪਣੇ ਆਪ ਨੂੰ ਭੱਜ ਕੇ ਆਪਣੀ ਜਾਨ ਬਚਾਈ ਸੀ। ਅਤੇ ਜਿੱਦਣ ਮੈਂ ਬਾਹਰ ਆਇਆ ਸੀ ਨਾ, ਜਿੱਦਣ ਪਹਿਲਾ ਦੀਵਾਨ ਲਾਇਆ ਸੀ, ਅਤੇ ਮੈਂ ਪਹਿਲੇ ਦੀਵਾਨ ਵਿੱਚ ਇਹ ਬੇਨਤੀ ਕੀਤੀ ਸੀ ਵੀ ਭਾਈ ਇਹ ਲੋਹੇ ਦੇ ਚਨੇ ਆ, ਅਸੀਂ ਠੀਕ ਹੈ ਚਬਾਉਣ ਦੀ ਕੋਸ਼ਿਸ਼ ਤਾਂ ਕਰੋਗੇ, ਜੇ ਚਬਾਉਣ ਦੀ ਕੋਸ਼ਿਸ਼ ਕਰੋਗੇ ਇੰਨੇ ਸੌਖੇ ਨਹੀਂ ਚਬਾਏ ਜਾਣੇ, ਜਾੜਾਂ ਤੁਹਾਡੀਆਂ ਵੀ ਭੱਜ ਜਾਣਗੀਆਂ। ਇਹ ਗੱਲ ਕਹੀ ਸੀ ਤਾਂ ਵੀ ਇਹਨਾਂ ਨੂੰ ਇਹ ਨਾ ਲੱਗੇ ਵੀ ਮੈਂ ਡਰਦਾ ਕਿਸੇ ਗੱਲੋਂ। ਆਹ ਜਿਹੜੀਆਂ ਗੱਲਾਂ ਮੈਂ ਕਹਿੰਦਾ, ਮੈਂ ਕਹਿਣੀਆਂ ਛੱਡ ਦਿਆਂਗਾ, ਉਹ ਮੈਂ ਉਵੇਂ ਹੀ ਕਹਿਣੀਆਂ, ਭਾਵੇਂ ਮੈਨੂੰ ਇੰਡੀਆ ਹੋਵਾਂ, ਭਾਵੇਂ ਕੈਨੇਡਾ ਹੋਵਾਂ, ਭਾਵੇਂ ਆਵਾਂ, ਭਾਵੇਂ ਨਾ ਆਵਾਂ, ਕੱਲ੍ਹ ਛੇਕਣਾ ਭਾਵੇਂ ਅੱਜ ਛੇਕ ਦੇਣ, ਆਪਣੀ ਗੱਲ ਜਿਹੜੀ ਮੈਂ ਕਹਿਣੀ ਹੈ ਨਾ, ਉਹ ਮੈਂ ਇੱਦਾਂ ਹੀ ਕਹਿਣੀ ਹੈ। ਡਰ ਨਹੀਂ ਮੰਨਣਾ, ਦਹਿਲ ਨਹੀਂ ਮੰਨਣਾ, ਆਪਣੀ ਗੱਲ ਮੈਂ ਕਹਿਣੀ ਹੈ। ਸੋ ਜਿਹਦਾ ਜੀ ਕਰਦਾ ਸੱਦੇ, ਜਿਹਦਾ ਜੀ ਕਰਦਾ ਨਾ ਸੱਦੇ, ਨਹੀਂ ਉੱਦਮ ਹੋ ਸਕਦਾ ਸਦਾ ਲਈ ਆਪਾਂ ਆਪਣੇ ਘਰ ਬਹਿਣ ਨੂੰ ਤਿਆਰ ਹਾਂ, ਪਰ ਗੁਰਮਤ ਤੋਂ ਆਪਾਂ ਪਿੱਛੇ ਨਹੀਂ ਹਟ ਸਕਦੇ। ਸੋ ਇਸ ਕਰਕੇ ਆਪਣੇ ਆਪ ਨੂੰ ਹੌਸਲੇ 'ਚ ਰੱਖਿਆ ਹੁਣ ਤੱਕ ਸਤਿਗੁਰੂ ਜੀ ਦੀ ਕਿਰਪਾ ਨਾਲ, ਅਤੇ ਤੁਸੀਂ ਇਹ ਹਿੰਮਤ ਬਖਸ਼ੋ ਵੀ ਜਿੰਨਾ ਚਿਰ ਮੈਂ ਜਿਉਂਦਾ ਮੇਰੀ ਜਿਹੜਾ ਮੇਰਾ ਹੌਸਲਾ ਬਣਿਆ ਰਹੇ, ਕੋਈ ਵੀ ਚੀਜ਼ ਮੈਨੂੰ ਡਰਾ दबा ना सके। जिहड़ी मैं सोच सोचदा भी इदां गुरमत नूं समझण वाले नौजवान होने चाहिए है, नवीं पीढ़ी इदां गुरमत नूं समझे, प्रैक्टिकलिटी विचों साडे चों सिमरन झलके, प्रैक्टिकलिटी विचों साडे विचों नाम झलके, साडी प्रैक्टिकलिटी विचों अमृत झलकना चाहीदा है। साडा साडा जीवन इदां दा चाहीदा ते अगला साडी कॉपी करे भी यार इदां दा जीवन इहनां दा इदां दी जिंदगी ये जिउंदे है, ये मैं चाहुंदा। कोशिश करो आपां सारे भैण भरा रल के साथ दईए, होईआं भुल्लां दी खिमा। कोई चीज़ नहीं जी मंगदे, मैं एक पैसा नहीं तुहानूं कहिंदा भी सानूं जी इत्थे डालर दिओ जी, असीं उत्थे आह कम करांगे जी, असीं उत्थे, मैनूं पता है जे ये असीं मुहिम विढ़ी है ते जिम्मेवारी है सानूं करना पैणा। जिहड़े वीर मेरे नाल साथ दिंदे है उहनां सारिआं दा धन्नवाद। गज के आनंद साहिब च बोलना है, गुरु जी दा कोटां कोट वार शुकर है सतगुरु गुरु ग्रंथ साहिब दा। अच्छा अच्छा जी, गुरु ग्रंथ साहिब सच्चे पातशाह जी का कोटान कोट वार शुक्र है जिन्हां ने सानू सारिआं नू रल मिल के बैठण दा समां बख्शिआ है। ते देहो सज्जण असी सड़ियां, ज्यो होवै साहिब स्यों मेल। सारे अरदास करनी कि इस तरह आपां रल मिल के गुरु साहिब जी दे चरणां विच हाजरी भरदे रहीए, बाणी बाणे नाल जुड़े रहीए। ते मैनूं दस्सिआ है कि समागम इदां ही चलदा रहना, जथे लग जाने ने, अरदास भी नहीं होनी, बाद च होनी है। अच्छा जी, फिर हुण बेनती है बई थोड़ा चिर इन्हां ने अपनी जो बेनतियां आप जी नूं करनियां ने, उदू बाद फिर जिहड़े जथे ने बदल जाने ने उन्हां ने हाजरी भर देनी है। सो मेरे तो बोलदियां होईआं भुल्लां आप जी खिमा करिओ। सतसंगत जी, फिर मौका मिलिया कदे आप जी दे दर्शन करांगे, होईआं भुल्लां दी खिमा करिओ जी। गज के आखो जी, वाहेगुरु जी का खालसा
वाहेगुरु जी की फतेह।
दो क मिंट बैठ जाओ प्यारे, दो क मिंट बह जाओ।
सतगुरों की गोद निगमान की समुची साह संगत जीओ, वाहेगुरु जी का खालसा वाहेगुरु जी की फतेह। जिथे आपां सवेर दे बैठे हाँ, दीवान का आनंद लै रहे हैं, पाँच दस मिनट ही होर लैने आप जी दे, क्योंकि जो भाई साहब नाल सिंह आए हैं उन्होंने साढ़े हैड ग्रंथी भाई भुलिंदर सिंह जी, बापू जी अवतार सिंह जी उन्होंने सरोपाए भेंट किए हैं। भाई साहब जी नूं आपां इत्थे स्टेज दे संगतां दे अगे लिया के आप जी वल्लों जो प्यार सत्कार माण इन्हां नूं आपां देना, प्रबंधक कमेटी ने इन्हां नूं आपां सम्मान देना। उस तो बाद थोड़ा चिर होर बैठो, असी तुहानूं दसदे हां भी भाई साहब ने इत्थे कित्थे बैठना। जिथे इन्ना तुसी माण सत्कार प्यार दिता, इस तरह ही उत्थे जदों आपां भाई साहब जो मैं तुहानूं दस देना आ ते लाइन दे विच जाना, बड़े प्यार सत्कार नाल सारी संगत बैठी रहे ते असी तुहानूं पंज सत्त मिनट दे विच दस देना आ ते साडे वलंटियर डोरां अगे खलोणगे। ये ना होवे आपां हफड़ा दफड़ी करके जाना, बड़े प्यार सत्कार दे नाल आपां उत्थे जाना आ। दूजी बेनती, असी कुछ दस तां सकदे नहीं गे, जो भाई साहब जी ने चार दिनां दे विच आपां नूं जो गुरबाणी दे उपर चलना पाया, मैं संगतां दे चरणां 'च इहो ही बेनती करदा वी गल इक निक्की जी हुंदी है, जीवन तां आपां नूं सारिआं नूं मिलिआ, हर कोई जीउंदा ते जीउणा किद्दां इह कोई कोई जाणदा। अज जिन्ने आपां इत्थे बैठे हाँ सतगुरां दी हजूरी 'च अरदास बेनती करके जाइए, सतगुरु जीओ असी आप जी नाल वादा करदे हाँ, असी आनंदपुर दे वासी हाँ, अकाल तख्त साहिब दे वारस हाँ, साडा सिर ते सिर झुकूगा गुरु ग्रंथ साहिब जी अगे। ते मैं इहो ही संगतां नूं बेनती करदा, ये ना होवे कि जदों कोई चंगा विद्वान इत्थे पहुँचदा आपां चार दिन का लाहा लै के घरां दे विच जा के आपां भुल जाने वे भाई साहिब ऐसी बहुत वधिया गल्लां कर गए आ, आपां इन्हां गल्लां नूं पल्ले बन्नीए, गुरु दे लड़ लगीए। बाकी खालसा जीओ, मैं कमेटी वालों जिन्ने साडे सेवादार साडे रागी साहिबान जो चार दिन उन्होंने इत्थे सेवा की आ, मेरा सिर झुकदा इन्हां सारिआं वीरां अगे, साडे बच्चे आ जिन्ने साडे लंगर च सेवा करदे हन, साडे मुख ग्रंथी भाई भुलिंदर सिंह, सारे ही सेवादार जो पार्किंग लाट दे विच जां जिहड़े संगत विच बैठे सी, सारा कुछ सिस्टम नूं देख रहे सन, स्पैशली मैं पील पुलिस का बहुत बहुत शुक्र गुजार हाँ। उन्होंने साडे चीफ उन्होंने स्पैशल इंस्ट्रक्शन दित्तियां कि तुसी सारी ट्रैफिक कंट्रोल करनी आ,
ਬਾਕੀ ਗੁਰੂ ਪਿਆਰਿਓ, ਤੁਸੀਂ ਆਪ ਜੀ ਨੇ ਸਾਨੂੰ ਸੇਵਾ ਬਖਸ਼ੀ, 2 ਸਾਲ ਅਤੇ 8 ਮਹੀਨੇ ਹੋ ਗਏ ਆ। ਅਸੀਂ ਮਾੜੇ ਹਾਂ, ਚੰਗੇ ਹਾਂ, ਤੁਹਾਡੇ ਹਾਂ, ਸਾਡੇ ਕੋਲੋਂ ਸੇਵਾ ਕਰਦੇ ਹਾਂ, ਕੋਈ ਗਲਤੀਆਂ ਵੀ ਹੋਈਆਂ ਹੋਣਗੀਆਂ। ਨਾ ਅਸੀਂ ਤੁਹਾਡੇ ਕੋਲੋਂ ਅੱਜ ਤੱਕ ਕਿਸੇ ਪ੍ਰੋਜੈਕਟ ਲਈ ਪੈਸਾ ਮੰਗਿਆ, ਨਾ ਮੰਗਣਾ। ਪ੍ਰੋਜੈਕਟ ਤੁਸੀਂ ਦੇਖ ਕੇ ਸਾਡੀਆਂ ਝੋਲੀਆਂ ਭਰੀਆਂ, ਆਪਣੇ ਗੁਰੂ ਦੇ ਕਾਰਜਾਂ, ਗੁਰੂ ਦਾ ਮਹਿਲ ਵਧੀਆ ਬਣਾਉਣ ਲਈ ਜੋ ਸਾਡਾ ਸਾਥ ਦਿੱਤਾ, ਮੇਰੀਆਂ ਸਾਰੀਆਂ ਸੰਗਤਾਂ ਅੱਗੇ ਸਿਰ ਝੁਕਦਾ। ਮੈਂ ਇੱਕ ਬੇਨਤੀ ਕਰਨੀ ਆ, ਖਾਲਸਾ ਜੀਓ, ਮੈਨੂੰ ਜਿੰਨੀ ਕੁ ਸੋਝੀ ਆ ਸਾਰੀਆਂ ਸੰਗਤਾਂ ਜਾਣਦੀਆਂ, ਮੇਰੀ ਟੀਮ ਨੇ ਕੋਈ ਮਾੜਾ ਕੰਮ ਨਹੀਂ ਕੀਤਾ, ਪਰ 31 ਦਸੰਬਰ 2017 ਨੂੰ ਐਸੇ ਪੌੜੀਆਂ 'ਤੇ ਮੈਂ ਕੁਛ ਗੱਲਾਂ ਕਹੀਆਂ ਸਨ, ਸਾਡੀ ਸਿੱਖ ਕੌਮ ਨੂੰ ਦਿਖਾਂਤ ਕੀ ਆ ਰਿਹਾ, ਅਤੇ ਮੇਰੇ ਖਿਲਾਫ ਬਹੁਤ ਜ਼ਿਆਦਾ ਗੱਲਾਂ ਦਾ ਪਹਾੜ ਚੱਕਿਆ। ਇੱਥੋਂ ਤੱਕ ਕੁਝ ਜੀਆਂ ਹਰਕਤਾਂ ਕੀਤੀਆਂ ਵੀ ਇਸ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ, ਇਸ ਨੂੰ ਕਮੇਟੀ ਤੋੜ ਕੇ ਇਹਨੂੰ ਬਾਹਰ ਕੱਢਿਆ ਜਾਵੇ। ਪਰ ਮੈਂ ਫਿਰ ਬੇਨਤੀ ਕੀਤੀ ਸੀ 26 ਮਾਰਚ 1918 ਨੂੰ ਗਲੋਬਲ ਮੇਲ ਅਖਬਾਰ ਦੇ ਵਿੱਚ, ਜੋ ਇੱਥੋਂ ਦਾ ਨੈਸ਼ਨਲ ਅਖਬਾਰ ਹੈ, ਉਸ ਨੇ ਜੋ ਮੇਰੀਆਂ ਗੱਲਾਂ 31 ਦਸੰਬਰ ਨੂੰ ਕਹੀਆਂ ਐਗਜੈਕਟਲੀ ਵਰਡ ਟੂ ਵਰਡ ਉਹਨਾਂ ਨੇ ਪ੍ਰਿੰਟ ਕੀਤੀਆਂ। ਪਰ ਉਹ ਵੀਰ ਜਿਨ੍ਹਾਂ ਨੇ ਮੇਰੇ ਖਿਲਾਫ਼ ਝੰਡਾ ਚੱਕਿਆ ਸੀ, ਉਹਨਾਂ ਦੀ ਜ਼ਬਾਨ ਤਾਲੂ ਲੱਗ ਗਈ, ਉਦੋਂ ਕਿਉਂ ਨਹੀਂ ਬੋਲੇ? ਉਸ ਤੋਂ ਬਾਅਦ ਹੁਣ ਤੱਕ ਜਿੰਨੀਆਂ ਕੋਝੀਆਂ ਹਰਕਤਾਂ ਦੇ ਨਾਲ ਜਿੱਥੇ ਜਿੱਥੇ ਮੇਰੀ ਸੰਗਤ ਬੈਠੀ ਆ, ਗੁਰੂ ਪਿਆਰੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਸਾਡੀ ਟੀਮ ਨੇ ਜੇ ਕੋਈ ਮਾੜਾ ਕੰਮ, ਹਾਂ ਗੁਰਦੇ ਦੇ ਜਿੰਨੇ ਕਾਰਜ ਹੋਏ ਆ, ਜਿਹਨੂੰ ਨਹੀਂ ਪਸੰਦ ਅਸੀਂ ਮਾੜੇ ਹਾਂ। ਜੇ ਭਾਈ ਸਾਹਿਬ ਨੂੰ ਸੱਦਿਆ, ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ, ਅੱਜ ਮੈਂ ਗੱਲ ਦੱਸਦਾ, 1984 ਦਾ ਦਾਸ ਇਹਦੇ ਨੂੰ ਤੁਰਿਆ, ਉਦੋਂ ਤੋਂ ਲੈ ਕੇ ਹੁਣ ਤੱਕ ਪੰਥ ਦੀ ਖਾਤਰ ਬੜੀਆਂ ਗਾਲਾਂ ਖਾਧੀਆਂ, ਪੰਥ ਦੀ ਖਾਤਰ ਸਿਰ ਹਾਜ਼ਰਿਆ, ਸੀਸ ਹਾਜ਼ਰਿਆ। ਪਰ ਜਿਹੜਿਆਂ ਵੀਰਾਂ ਨੇ, ਚਾਹੇ ਉਹ ਗੁਰਸਿੱਖ ਤਾਂ ਹੋ ਨਹੀਂ ਸਕਦੇ, ਪਰ ਜਿਨ੍ਹਾਂ ਨੇ ਬੰਦੀ ਭੈੜੀ ਸ਼ਬਦਾਵਲੀ ਵਰਤੀ ਆ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਉਹ ਗਾਲਾਂ ਕੱਲ੍ਹ ਤੱਕ ਸੀ। ਮੇਰੇ ਦਿਲ ਦੇ ਵਿੱਚ ਕਿਸੇ ਦੇ ਖਿਲਾਫ਼, ਕਿਸੇ ਜਥੇਬੰਦੀ ਖਿਲਾਫ਼ ਗੁੱਸਾ ਨਹੀਂ, ਮੈਂ ਸਿਰਫ ਅਤੇ ਸਿਰਫ ਆਪਣੇ ਗੁਰੂ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ, ਜਿੰਨਾ ਚਿਰ ਸਰੀਰ 'ਚ ਸਵਾਸ ਆ, ਹੋਰ ਜਿਹੜੇ ਸਾਡੇ ਥੋੜ੍ਹਾ ਟਾਈਮ ਰਹਿ ਗਿਆ ਕਮੇਟੀ 'ਚ, ਤਗੜੇ ਹੋ ਕੇ ਇੰਨੇ ਸੇਵਾ ਕਰਨੀ ਆ, ਕੌਮ ਦੀ ਹਰ ਸੋਚ 'ਤੇ ਪਹਿਰਾ ਦੇਵਾਂਗੇ, ਸਿਰਫ ਅਤੇ ਸਿਰਫ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦੇਣਾ। ਇੰਨੀ ਲਜਾ ਮੈਂ ਭਾਈ ਸਾਹਿਬ ਦਾ, ਸਾਰੇ ਇਹਨਾਂ ਨਾਲ ਆਏ ਜਥੇ ਸਾਥੀ ਅਮੈਰੀਕਾ ਤੋਂ ਜਾਂ ਦੁਨੀਆ ਤੋਂ ਜਿਹੜੇ ਆਏ ਆ, ਅਸੀਂ ਬੜੇ ਬੜੇ ਭਾਗੇ ਹਾਂ, ਸਾਨੂੰ ਇਹਨਾਂ ਸਾਰਿਆਂ ਵੀਰਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਾਡੇ ਕੋਲ ਇਹਨਾਂ ਵੀਰਾਂ ਨੂੰ ਬੇਨਤੀ ਆ, ਕੋਈ ਗਲਤੀ ਹੋ ਗਈ ਹੋਵੇ, ਕਿਸੇ ਵੀਰ ਨੂੰ ਵੱਧ ਘੱਟ ਗੱਲ ਕਹਿ ਗਈ ਹੋਵੇ, ਅਸੀਂ ਮਾਫ਼ੀ ਚਾਹੁੰਦੇ ਹਾਂ। ਅਤੇ ਭਾਈ ਸਾਹਿਬ ਨੂੰ ਇਹ ਬੇਨਤੀ ਕਰਦੇ ਸਾਰੇ ਜਥੇ ਨੂੰ, ਜਿਹੜਾ ਬੰਦਾ ਸੱਚ 'ਤੇ ਤੁਰਦਾ ਉਹਨੂੰ ਰਾਹ 'ਚ ਕੰਡੇ ਹੀ ਖਿਲਾਰਨੇ ਆ। ਅਤੇ ਸਾਡੀ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ ਆ ਕਿ ਸਤਿਗੁਰ ਤੁਹਾਨੂੰ ਇਸੇ ਤਰ੍ਹਾਂ ਹੀ ਪੰਥ ਦੀ ਚੜ੍ਹਦੀ ਕਲਾ ਲਈ, ਗੁਰੂ ਦੀ ਗੱਲ ਕਰਨ ਦੀ ਹਿੰਮਤ 'ਤੇ ਬਲ ਬਖਸ਼ੇ। ਹੁਣ ਸਾਧ ਸੰਗਤ ਜੀ ਬਹਿ ਜਾਓ, ਅਸੀਂ ਭਾਈ ਸਾਹਿਬ ਨੂੰ ਇੱਥੇ ਸਨਮਾਨ ਕਰਕੇ, ਉਹਨਾਂ ਦਾ ਜੋ ਸਰੋਪਾ, ਉਹਨਾਂ ਦਾ ਮਾਨ ਸਨਮਾਨ ਕਰਨਾ, ਉਸ ਤੋਂ ਬਾਅਦ ਭਾਈ ਸਾਹਿਬ ਨੂੰ ਅਸੀਂ ਵੈਸਟ ਹਾਲ ਦੇ ਵਿੱਚ ਲੈ ਜਾਣਾ। ਉਹ ਜਿਹੜਾ 2 ਨੰਬਰ ਹਾਲ ਦਾ ਡੋਰ ਆ, ਪਲੀਜ਼ ਇੱਥੋਂ ਥੋੜ੍ਹਾ ਜਿਹਾ ਬਾਹਰ ਨੂੰ ਹੋ ਜਾਓ, ਕਿਉਂਕਿ ਅਸੀਂ ਆ ਕੰਧ ਕਰਕੇ ਇੱਥੇ ਫਿਰ ਦੀਵਾਨ ਲੱਗਣਾ, ਕੀਰਤਨ ਚੱਲਦਾ ਰਹਿਣਾ ਆ। 2 ਨੰਬਰ ਹਾਲ 'ਚ ਬੈਠੇ ਰਹੋ, ਡੋਰ ਦੇ ਉੱਪਰ ਸਾਡੇ ਵਲੰਟੀਅਰ ਸਾਰੇ ਖਲੋਣਗੇ, ਥੋੜ੍ਹੇ ਥੋੜ੍ਹੇ ਸੰਗਤਾਂ ਲੈ ਕੇ ਅਸੀਂ ਵੈਸਟ ਹਾਲ 'ਚ ਇੱਕ ਪਾਸਿਓਂ ਐਂਟਰ ਹੋਈ ਜਾਣਾ, ਦੂਜੇ ਪਾਸਿਓਂ ਬਾਹਰ। ਅਤੇ ਇਹੋ ਹੀ ਨਿਮਰਤਾ ਸਾਡੀ ਬੇਨਤੀ ਆ, ਭਾਈ ਸਾਹਿਬ ਨੂੰ ਸਿਰਫ ਫਤਿਹ ਬੁਲਾਉਣੀ ਆ, ਕਿਸੇ ਨੇ ਗੋਡੀ ਹੱਥ ਪੈਰੀ ਹੱਥ ਲਾਉਣਾ, ਇਹ ਮੇਰੀ ਤੁਹਾਡੀ ਸਾਰਿਆਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ। ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਭਾਈ ਸਾਹਿਬ ਦੇ ਆਉਣ 'ਤੇ ਸੱਚ ਜਾਣਿਓ, ਮੇਰੇ ਸਤਿਗੁਰਾਂ ਦਾ ਜਿੰਨਾ ਆਸ਼ੀਰਵਾਦ ਸਿਰ 'ਤੇ ਸੀ, ਤੁਹਾਡਾ ਸਾਰੀਆਂ ਸੰਗਤਾਂ ਦਾ ਏਡਾ ਵੱਡਾ ਥਾਪੜਾ ਸੀ ਸਾਡੀ ਕੰਡ ਦੇ ਉੱਪਰ, ਮੇਰਾ ਸਿਰ ਝੁਕਦਾ। ਅਤੇ ਮੈਨੂੰ ਮਾਣ ਆ ਕਿ ਸਾਰੀ ਕੈਨੇਡਾ ਵਿੱਚ ਸਾਡਾ ਸਿੱਖ ਕੌਮ ਬਹੁਤ ਸਿਆਣੀ ਬੈਠੀ ਆ, ਜਿੱਥੇ ਜਿੱਥੇ ਭਾਈ ਸਾਹਿਬ ਜਾਣਗੇ, ਮੈਂ ਡਿਕਸ਼ੀ ਗੁਰਦੁਆਰਾ ਦੀ ਸਾਹਿਬ ਦੀ ਸਟੇਜ ਤੋਂ ਇਹ ਹੱਥ ਜੋੜ ਕੇ ਬੇਨਤੀ ਕਰਦਾ, ਆਪਾਂ ਅੱਜ ਇੱਕ ਮਨੁੱਖਤਾ ਨੂੰ ਇੱਕ ਪਿਆਰ ਦਾ ਸੰਦੇਸ਼ਾ ਭੇਜਿਆ। ਮੈਂ ਬੜੇ ਮਾਣ ਨਾਲ ਕਹਿੰਦਾ, ਸਤਿਗੁਰਾਂ ਦਾ ਬੜਾ ਆਸ਼ੀਰਵਾਦ ਆ, ਇਹ ਮਿਸਾਲ ਦੁਨੀਆ ਲੈਵਲ 'ਤੇ ਜਾਊਗੀ, ਅਤੇ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਮੇਰੀ ਸਿੱਖ ਕੌਮ ਭਾਈ ਸਾਹਿਬ ਦਾ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਸਾਰੇ ਦੀਵਾਨਾਂ ਦਾ ਆਨੰਦ ਮਾਣੇਗੀ। ਮੈਂ ਇੱਕ ਵਾਰੀ ਫਿਰ ਭਾਈ ਸਾਹਿਬ ਅਤੇ ਸਾਰੇ ਜਥਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਦਾ, ਇੱਥੇ ਸਟੇਜ ਦੇ ਮੇਰੇ ਵੀਰ ਥੋੜ੍ਹਾ ਜਿਹਾ ਪਿੱਛੇ ਹੋ ਜਾਣ, ਭਾਈ ਸਾਹਿਬ ਇੱਥੇ ਖਲੋਵੋ, ਅਤੇ ਮੇਰੀ ਸਾਰੇ ਪ੍ਰਬੰਧਕ ਕਮੇਟੀ ਦੇ ਵੀਰ ਆ ਕੇ ਭਾਈ ਸਾਹਿਬ ਦਾ ਜੋ ਮਾਨ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ ਕਰਨਾ ਹੈ।
ਸੰਗਤਾਂ ਦੇ ਚੰਨਾਂ 'ਚ ਬੇਨਤੀ ਹੈ, ਪਲੀਜ਼ ਹੱਥ ਜੋੜ ਕੇ ਤੁਹਾਡੇ ਚੰਨਾਂ 'ਚ ਬੇਨਤੀ ਆ, ਥੋੜ੍ਹਾ ਜਿਹਾ ਪਿੱਛੇ ਨੂੰ ਹੋ ਜਾਓ, ਬੈਠ ਜਾਓ। ਅਸੀਂ ਭਾਈ ਸਾਹਿਬ ਨੂੰ ਲੈ ਕੇ ਜਾ ਰਹੇ ਹਾਂ ਅਤੇ ਸਾਡੇ ਵਲੰਟੀਅਰ ਤੁਹਾਨੂੰ ਆਪਣੇ ਆਪ ਉੱਥੇ ਲੈ ਜਾਣਗੇ। 2 ਨੰਬਰ ਹਾਲ ਦਾ ਜਿਹੜਾ ਉਹ ਬਾਹਰਲਾ ਦਰਵਾਜ਼ਾ, ਉੱਥੇ ਤੱਕ ਅਸੀਂ ਲੈ ਕੇ ਜਾਣਾ ਤੁਹਾਨੂੰ, ਅਤੇ ਉੱਥੋਂ ਹੌਲੀ ਹੌਲੀ ਅਸੀਂ ਵੈਸਟ ਹਾਲ 'ਚ ਲੈ ਜਾਣਾ। ਹੁਣ ਕੀਰਤਨ ਸ਼ੁਰੂ ਹੋਣ ਲੱਗਾ, ਸਾਰੀਆਂ ਸੰਗਤਾਂ ਨੂੰ ਚੰਨਾਂ 'ਚ ਬੇਨਤੀ ਆ, ਪਲੀਜ਼ ਸਤਿਗੁਰਾਂ ਦਾ ਸਤਿਕਾਰ ਕਰਦੇ ਹੋਏ ਆਪਾਂ ਉੱਧਰ ਵੈਸਟ ਹਾਲ ਨੂੰ ਜਾਣਾ। ਥੋੜ੍ਹੀਆਂ ਥੋੜ੍ਹੀਆਂ ਸੰਗਤਾਂ ਬਹੁਤ ਪਿਆਰ